ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਮਾਰੂ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ, ਆਓ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਸਤਿਗੁਰਾਂ ਨੇ ਮਹਾਨ ਬਖਸ਼ ਕੀਤੀ ਹੈ ਜੋ ਜਥੇ ਸੰਗਤ ਦੇ ਅੰਦਰ ਸੱਤਵੀਂ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਕਥਾ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਪਿੱਛੇ ਮਾਲੀ ਗੌੜਾ ਰਾਗ ਕੱਲ ਸਮਾਪਤ ਹੋਇਆ ਸੀ, ਅੱਜ ਮਾਰੂ ਰਾਗ ਪ੍ਰਾਰੰਭ ਹੋ ਰਿਹਾ ਹੈ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ 20 ਰਾਗ ਪਿੱਛੇ ਸਮਾਪਤ ਹੋ ਚੁੱਕੇ ਨੇ, 21ਵਾਂ ਰਾਗ ਜਿਹੜਾ ਹੈ ਉਹ ਇੱਥੋਂ ਪ੍ਰਾਰੰਭ ਹੋ ਰਿਹਾ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬੜਹਨ ਸੋਠ ਤਨਾਸਰੀ ਜੈਸਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੌਂਡ ਰਾਮ ਕਲੀ ਨਟ ਨਾਰਾਇਣ ਮਾਲੀ ਗੌੜਾ। ਤੋ ਇਸ ਪ੍ਰਕਾਰ ਇਹ 20 ਰਾਗ ਜਿਹੜੇ ਪਿੱਛੇ ਸਮਾਪਤ ਹੋ ਗਏ, ਹੁਣ 21ਵਾਂ ਰਾਗ ਮਾਰੂ ਰਾਗ ਹੈ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ, ਮਨ ਬਿਰਤੀਆਂ ਇਕਾਗਰ ਕਰੋ, ਪਹਿਲਾਂ ਰਾਗ ਦੀ ਕੁਝ ਵਿਚਾਰ। ਇਹ ਜਿਹੜਾ ਮਾਰੂ ਰਾਗ ਹੈ ਇਹਦੇ ਲਈ ਕੁਝ ਵਿਚਾਰਾਂ ਨੇ, ਜਿਸ ਨੂੰ ਰਾਗੀ ਆਮ ਕਰਕੇ ਮਾਰੂ ਰਾਗ, ਕਿਉਂਕਿ ਇਹਦਾ ਨਾਮ ਮਾਰੂ ਰਾਗ ਹੈ, ਪ੍ਰਾਣੀ ਦੇ ਮ੍ਰਿਤੂ ਸਮੇਂ ਇਹ ਸ਼ਬਦ ਨੂੰ ਗਾਇਨ ਕਰਨ ਦੀ ਪ੍ਰਥਾ ਹੈ। ਤੇ ਗੁਰਮਤਿ ਸੰਗੀਤ ਚ ਮਾਲ ਕੌਸ ਦਾ ਪੁੱਤਰ ਮਾਰੂ ਨੂੰ ਮੰਨਿਆ ਹੈ, ਜੈਸਾ ਕਿ ਰਾਗਮਾਲਾ ਵਿੱਚ ਜ਼ਿਕਰ ਹੈ। ਮਾਰੂ ਮਸਤ ਅੰਗ ਮੇ ਬਾਰਾ, ਮਾਰੂ ਪੁਰਾਤਨ ਰਾਗ ਹੈ, ਜਿੱਥੇ ਪੁਰਾਤਨ ਹੈ ਉੱਥੇ ਕਠਿਨ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇਹ ਗੁਰੂ ਸਾਹਿਬਾਨਾਂ ਦੀ ਬਾਣੀ ਆਏਗੀ। ਭਗਤਾਂ ਦੇ ਵਿੱਚੋਂ ਕਬੀਰ ਸਾਹਿਬ, ਨਾਮਦੇਵ, ਜੈਦੇਵ, ਭਗਤ ਰਵਿਦਾਸ ਜੀ ਦੀ ਬਾਣੀ ਇਸ ਰਾਗ ਵਿੱਚ ਆਏਗੀ। ਇਸ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤਾਂ ਦੇ ਵਿੱਚ ਪੰਚਮ ਪਾਤਸ਼ਾਹ ਨੇ ਇਸ ਰਾਗ ਦੀ ਮਹਾਨਤਾ ਦੱਸਦੇ ਹੋ ਕਿਹਾ ਹੈ, ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਵੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹੋ ਰਾਗ। ਤੇ ਪੁਰਾਤਨ ਸੰਗੀਤ ਗ੍ਰੰਥਾਂ ਦੇ ਅੰਦਰ ਰਾਗ ਮਾਰੂ ਨੂੰ ਕੁਛ ਅੱਖਰਾਂ ਦੇ ਬਦਲਾਅ ਨਾਲ ਐਵੇਂ ਲਿਖਿਆ ਹੈ, ਮਾਰੂਬ, ਮਾਰਵਾ, ਮਾਰਵਿਕ, ਇਹਨਾਂ ਨਾਮਾਂ ਦੇ ਨਾਲ ਸੰਬੋਧਨ ਕੀਤਾ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗ ਮਾਰੂ ਹੀ ਲਿਖਿਆ ਹੋਇਆ। ਸਿੱਖ ਧਰਮ ਵਿੱਚ ਪ੍ਰਾਣੀ ਦੇ ਅਕਾਲ ਚਲਾਣੇ ਸਮੇਂ ਜਦ ਤੱਕ ਉਹਦੀ ਦੇਹ ਅਜੇ ਘਰਦੇ ਚ ਪਈ ਹੋਵੇ, ਮਾਰੂ ਦੇ ਸ਼ਬਦ ਪੜ੍ਹਨ ਦੀ ਜਾਂ ਮਾਰੂ ਬਾਰ ਦੇ ਕੀਰਤਨ ਕਰਨ ਦੀ ਪ੍ਰਥਾ ਹੈ। ਇਸ ਰਾਗ ਦੇ ਵਿੱਚ ਅਰਹੋ ਵਿੱਚ ਰਿਸ਼ਵ ਜਿਹੜੇ ਰਹੋ ਅਵਰਹੋ ਇਹ ਰਾਗੀਆਂ ਦੇ ਸੰਕੇਤ ਸਾਧ ਸੰਗੀ ਹੈ, ਰਾਗ ਵਿੱਚ ਇਹ ਨਿਜਮਨ। ਇਸ ਰਾਗ ਦੇ ਅਰੋਹ ਵਿੱਚ ਰਿਸ਼ਭ ਵਰਜਿਤ ਕਰਦਿਆਂ ਹੋਇਆਂ ਦੋਵੇਂ ਮਧਵ, ਦੋਵੇਂ ਤੈਵਤ, ਦੋਵੇਂ ਨਿਸ਼ਾਦ ਤੇ ਬਾਕੀ ਸੁਰ ਸੁਧਨ। ਤੇ ਇਸ ਕਰਕੇ ਫਿਰ ਇਸ ਦਾ ਵਾਦੀ ਗੰਧਾਰ, ਸੰਵਾਦੀ ਨਿਸ਼ਾਦ, ਥਾਟ ਖਰਾਜ, ਸਮਾਂ ਦਿੰਦਾ ਤੀਸਰਾ ਪਹਿਰ ਹੈ, ਜਾਤੀ ਸਾੜਵ ਸੰਪੂਰਨ ਹੈ। ਅਰੋਹ ਦੇ ਵਿੱਚ ਸਾ ਗਾ ਮਾਂ ਪਾ ਧਾ ਨੀ ਸੰਗ ਸੰਗ ਨੀ ਧਾ ਪਾ ਮਾਂ ਪਾ ਧਾ ਨੀ ਧਾ ਪਾ ਮਾਂ ਗਾ ਰੇ ਸਾ, ਇਹ ਰੋਹੀ ਅਵਰੋਹੀ ਦੇ ਕੁਝ ਨਿਯਮ ਨੇ। आओ अगे जिस प्रकार सतगुरु कृपा कर दिया सुनो जी।
राग मारू महला पहला घर पहला चौपदे।
राग मारू दे अंदर पहले पातशाह दा राग दे पहले सुरताल विच शब्द है, चार पदयां वाला शब्द है। अगे मंगल करदे हन जी।
एक ओंकार।
एक अदुती ओंकार सर्व का प्रकाशक है।
सत नाम।
सत त्रैकाल अवाद रूप है ते नाम प्रसिद्ध है। ऐसा परमेश्वर वाहिगुरु है, ओदी सारी जगह प्रसिद्धि है, सारे वेद शास्त्र प्रसिद्धि है।
कर्ता पुरख।
कर्ता रचनहार है और पुरख व्यापक है, परिपूर्ण है सारी जगह।
निर्भय
डर तो रहत है।
निर्वैर
वैर तो रहत है, उदा किसी नाल वैर नहीं है।
अकाल मूर्त।
काल तो रहत मूर्त हस्ती है उसके।
अजूनी
जूना तो रहत है।
सैभंग
सुते प्रकाश स्वरूप है, इस करके ओदी हुण प्राप्ति दस देने ज्यादा होर स्वरूप लखण कर देने।
गुर प्रसाद।
गुर चेतन स्वरूप है, प्रसाद आनंद स्वरूप है। ऐसे विशेषण वाला परमेश्वर गुरां दी कृपा द्वारा प्राप्त हुंदा है।
श्लोक।
ते महाराज साहिब जी श्लोक संस्कृत दे तां 32 अखरे मन्ने हैं, पर महाराज ने यह निजम नहीं रखिया। श्लोक दोहरे दी चाल दे भी न, अड़ेले दी चाल दे भी न। इस प्रकार महाराज साहिब जी सोए लोक की प्राप्ति कराने वाले ते महाराज दे सन्मुख बेनती रूप करदे होए ते श्लोक नूं अगे शब्द विच खोलणगे। फिर ते परमात्मा दे सन्मुख सोए स्वरूप रूपी लोक की प्राप्ति कराने वाला उपदेश बख्शदे हन।
साजन तेरे चरण की।
हे साजन गे सज्जन अकाल पुरख, मैं तेरे सरगुण स्वरूप दे पूजनीक चरणा दे
होए रहा साध तूर।
साध सदाई तूर तूर होके रहा रहना करा।
नानक शरण तुहारिया।
सतगुरु कथन कर दे हे परमेश्वर, मैं तुहारिया तुहारिया तुहाडी शरण ओट विच आया हां, तुसी ऐसी कृपा करो।
पेखाओ सदा हजूर।
मैं सदा हमेशा तुहानू हजूर, जेड़ा हजूर तो पाव हजूर हुंदा है, हजूर नेड़े तो नेड़े देखा महाराज, हाजर हजूर देखना करा।
शब्द
ते अगे हुण शब्द, जिस प्रकार भगत जयदेव जी जा नामदेव जी इन्हां भगतां दे पद रचना दे अंदर अभंग ते सूरदास मीराबाई आदिक इन्हां दे विष्णु पद प्रसिद्ध, इसे प्रकार श्री गुरु ग्रंथ साहिब जी दे छंद रूप वाक्या शब्द आखी देन। ਇਹ ਸ਼ਬਦ ਸੰਤਾਂ ਦੀ ਖਾਸ ਜਾਤ ਨਹੀਂ ਹੈ, ਅਨੇਕਾਂ ਸੰਤਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ। ਸ਼ਬਦ ਦੇ ਆਪਣੇ ਪਹਿਲੇ ਅਰਥ ਕੇਵਲ ਆਵਾਜ਼ ਹੈ। ਗੁਰਬਾਣੀ ਜਾਂ ਗੁਰਬਾਣੀ ਦੇ ਗੁਰਾਂ ਦੇ ਪ੍ਰਭੂ ਦੇ ਪ੍ਰਾਪਤੀ ਵਾਲੇ ਸ਼ਬਦ ਵਚਨ ਹਨ। ਵਿਆਕਰਨ ਵਾਲੇ ਪਦ ਜਾਂ ਲਫ਼ਜ਼ ਨੂੰ ਸ਼ਬਦ ਕਹਿੰਦੇ ਹੈ। ਇਹਦੇ ਦੋ ਰੂਪ ਮੰਨਦੇ ਹੈ, ਇੱਕ ਆਵਾਜ਼ ਜੋ ਬੋਲੀ ਦੀ ਹੈ, ਦੂਸਰਾ ਲਿਖਣ ਤੇ ਅੱਖਰਾਂ ਦਾ ਰੂਪ ਹੈ, ਉਹਨੂੰ ਵੀ ਸ਼ਬਦ ਕਹਿੰਦੇ ਹੈ। ਇਹ ਕੁਝ ਸ਼ਬਦ ਦੇ ਅਰਥ ਸਨ। ਤੇ ਹੁਣ ਮਹਾਰਾਜ ਜਦੋਂ ਦੇਸ਼ ਦਸ਼ਾਂਤਰਾਂ ਦਾ ਰਟਨ ਕਰਦੇ ਹੋਏ ਵਾਪਸ ਆਏ ਮਹਾਰਾਜ ਸਾਹਿਬ ਜੀ ਬਾਬਾ ਕਲਿਆਣ ਚੰਦ ਜੀ ਦੇ ਕੋਲ, ਉਦੋਂ ਸਤਿਗੁਰੂ ਮਹਾਰਾਜ ਸਾਹਿਬ ਦੇ ਪਿਤਾ ਨੇ ਸਤਿਗੁਰੂ ਅੱਗੇ ਬਹੁਤ ਨਿਮਰਤਾ ਨਾਲ ਜਿਗਿਆਸਾ ਪ੍ਰਗਟ ਕੀਤੀ। ਕਿਹਾ, ਤੁਸੀਂ ਸੰਸਾਰ ਨੂੰ ਤਾਰਦੇ ਹੋ, ਜਿੱਥੇ ਸੰਸਾਰ ਦੀ ਕਲਿਆਣ ਕਰਦੇ ਹੋ ਮੇਰੀ ਕਲਿਆਣ ਵੀ ਕਰੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਪਾਵਨ ਅੰਮ੍ਰਿਤ ਵਚਨ ਉਹਨਾਂ ਦੇ ਪ੍ਰਥਾਏ ਪਿਤਾ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਹੈ। ਉਸ ਨੇ ਕੁਝ ਇਹ ਵੀ ਖਿਆਲ ਕੀਤਾ ਸੀ ਵੀ ਪਿਤਰਾਂ ਦੀ ਕਲਿਆਣ ਵਾਸਤੇ ਕੁਝ ਪੁੱਤਰ ਸਰਾਧ ਵਗੈਰਾ ਕਰ ਲੈਣਾ ਚਾਹੀਦਾ, ਸਾਰੇ ਕਰਦੇ। ਮਹਾਰਾਜ ਕਹਿੰਦੇ, ਪਿਤਾ ਜੀ ਤੁਹਾਡੇ ਤਾਂ ਪਿੱਤਰ ਪਹਿਲਾਂ ਹੀ ਤਰ ਚੁੱਕੇ ਨੇ, ਇਸ ਲਈ ਤੁਹਾਨੂੰ ਸਰਾਧਾਂ ਦੀ ਕੀ ਲੋੜ ਹੈ? ਉਹ ਕਹਿੰਦੇ, ਜੀ ਮੈਂ ਸਮਝਿਆ ਨਹੀਂ। ਤੇ ਕਹਿੰਦੇ, ਤੁਸੀਂ ਇਸ ਤਰ੍ਹਾਂ ਕਰੋ, ਵੇਖ ਲਓ, ਨੇਤਰ ਬੰਦ ਕਰਕੇ ਵਾਹਿਗੁਰੂ ਕਹੋ। ਉਹਨਾਂ ਦੀ ਸੁਰਤ ਮਹਾਰਾਜ ਅੱਗੇ ਬੈਕੁੰਠ ਵਿੱਚ ਲੈ ਗਏ। ਸਾਰੀ ਕੁਲ ਦੇ ਬਜ਼ੁਰਗ ਦੇਖੇ, ਬੜਾ ਸਤਿਕਾਰ ਕੀਤਾ। ਕਲਿਆਣ ਚੰਦ ਜੀ, ਤੁਹਾਡਾ ਭਲਾ ਹੋਵੇ, ਤੁਹਾਡਾ ਧੰਨਵਾਦ ਹੈ। ਤੇ ਕਹਿਣ ਲੱਗੇ ਵੀ, ਕਿਸ ਗੱਲ ਦਾ ਧੰਨਵਾਦ ਹੈ? ਤੁਸੀਂ ਪੂਰਬ ਤੋਂ ਇਹ ਪੁੱਛਿਆ ਵੀ ਤੁਸੀਂ ਕਦੋਂ ਕਦੇ ਆ ਗਏ ਇੱਥੇ ਬੈਕੁੰਠ 'ਚ? ਕਹਿੰਦੇ, ਜਦੋਂ ਗੁਰੂ ਨਾਨਕ ਸਾਹਿਬ ਤੁਹਾਡੇ ਘਰ ਨਿਰੰਕਾਰ ਪੈਦਾ ਹੋ ਗਿਆ ਨਾ, ਮਨੁੱਖੀ ਜਾਮੇ ਦੇ ਅੰਦਰ ਨਿਰੰਕਾਰ ਸਾਕਾਰ ਰੂਪ ਹੋ ਕੇ ਗੁਰੂ ਨਾਨਕ ਰੂਪ ਦੇ ਪ੍ਰਗਟ ਹੋ ਗਿਆ। ਉਸ ਵੇਲੇ ਤੋਂ ਹੀ ਅਸੀਂ ਸਾਰੇ ਵੈਕੁੰਠ ਚ ਸਾਰੀ ਕੁਲ ਤਰ ਗਏ ਤੇ ਮਹਿਤਾ ਕਲਿਆਣ ਚੰਦ ਜੀ ਦਾ ਇਹੋ ਜਿਹਾ ਜੀ ਲਗਿਆ ਹੇਠਾਂ ਆਉਣ ਨੂੰ ਜੀ ਨਾ ਕਰੇ। ਮਹਾਰਾਜ ਨੇ ਬਾਂਹ ਫੜ ਕੇ ਜਦੋਂ ਚੇਤਨਾ ਦਿੱਤੀ ਨੇਤਰ ਖੋਲੇ, ਨੇਤਰ ਖੋਲ ਕੇ ਕਹਿੰਦੇ ਮੈਨੂੰ ਇਸੇ ਆਨੰਦ ਚ ਰਹਿਣ ਦਿੰਦੇ, ਕਹਿੰਦੇ ਨਹੀਂ ਅਜੇ ਥੋੜਾ ਸਮਾਂ ਹੋਰ ਹੈ ਤੁਹਾਡਾ ਇੱਥੇ, ਉਦੋਂ ਬਾਅਦ ਉਸੇ ਆਨੰਦ ਚਲੇ ਜਾਓਗੇ। ਫਿਰ ਸ਼ਰਧਾ ਹੋ ਆਈ, ਕਹਿੰਦੇ ਇਹ ਕੀ ਹੋਇਆ ਮੇਰੀ ਜ਼ਿੰਦਗੀ ਦੇ ਨਾਲ, ਮੈਂ ਤੁਹਾਨੂੰ ਪੁੱਤਰ ਸਮਝਦਾ ਰਿਹਾ। ਮਹਾਰਾਜ ਸਾਹਿਬ ਕਹਿੰਦੇ ਇਹ ਵੀ ਪਾਣਾ ਸੀ, ਤੁਸੀਂ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ, ਤੁਸੀਂ ਇਹ ਮੰਗਿਆ ਸੀ ਵੀ ਪੁੱਤਰ ਰੂਪ ਦੇ ਵਿੱਚ ਮੇਰੇ ਘਰ ਆਓ, ਤਾਂ ਉਸ ਵੇਲੇ ਤੁਹਾਨੂੰ ਹੁਕਮ ਹੋਇਆ ਸੀ ਵੀ ਤੁਸੀਂ ਉਸ ਵੇਲੇ ਭੁੱਲ ਜਾਓਗੇ, ਇਹ ਸਮਝ ਨਹੀਂ ਸਕੋਗੇ, ਲਾਭ ਨਹੀਂ ਲੈ ਸਕੋਗੇ, ਤੇ ਤੁਸੀਂ ਕਿਹਾ ਸੀ ਵੀ ਚਾਹੇ ਕੁਛ ਵੀ ਹੋਵੇ ਮੈਂ ਪੁੱਤਰ ਰੂਪ ਚ ਦੇਖਣਾ ਚਾਹੁੰਦਾ, ਪਰ ਇੰਨੀ ਕਿਰਪਾ ਕਰ ਦਿਓ ਅਖੀਰ ਵਕਤ ਮੇਰੀ ਕਲਿਆਣ ਕਰ ਦਿਓ। ਕਹਿੰਦੇ ਉਹ ਹੁਣ ਉਹਦੇ ਅਨੁਸਾਰ ਤੁਹਾਡਾ ਸਮਾਂ ਆ ਗਿਆ, ਹੁਣ ਤੁਹਾਡੀ ਕਲਿਆਣ ਹੋ ਜਾਏਗੀ, ਥੋੜੇ ਜਿਹੇ ਮਹੀਨਿਆਂ ਤੋਂ ਬਾਅਦ ਤੁਸੀਂ ਸਰੀਰ ਤਿਆਗ ਜਾਣਾ। ਉਦੋਂ ਫਿਰ ਬਾਬਾ ਕਲਿਆਣ ਚੰਦ ਜੀ ਸਰੀਰ ਤਿਆਗ ਗਏ ਸੀ, ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਜਦੋਂ ਜਿਗਿਆਸਾ ਧਾਰਨ ਕੀਤੀ ਉਦੋਂ ਪਛਤਾਤਾਪ ਕੀਤਾ ਵੀ ਮੈਂ ਚਪੇੜਾਂ ਮਾਰੀਆਂ ਤੁਹਾਡੇ ਵਿਆਦ ਵੀ ਕੀਤੀ। ਉਸ ਵੇਲੇ ਕਹਿੰਦੇ ਨੇ ਹੇ ਪਿਤਾ ਜੀ
ਪਿੱਛੋਂ ਰਾਤੀ ਸੱਦੜਾ,
ਹੇ ਪਿਤਾ ਜੀ ਪਰਮੇਸ਼ਰ ਦਾ ਪਿੱਛੋਂ ਪਿਛਲੀ ਰਾਤੀ, ਰਾਤ ਭਾਵ ਸਵਾ ਪਹਿਰ ਰਾਤ ਰਹਿੰਦੀ ਹੋਵੇ, ਉਸ ਵੇਲੇ ਉੱਠ ਕਰਕੇ ਸੱਦੜਾ ਨਾਮ ਹੈ, ਸੱਦਾ ਹੁਕਮ ਦਾ ਹੈ, ਉੱਠਣ ਦਾ ਸੱਦੜਾ ਸੱਦਾ ਹੈ, ਹੁਕਮ ਹੈ ਪਰਮਾਤਮਾ ਦਾ ਵੀ ਇਸ ਪਹਿਰ ਦੇ ਵਿੱਚ ਸੌਣਾ ਨਹੀਂ। ਪ੍ਰਸ਼ਨ ਕੀਤਾ ਮਹਿਤਾ ਜੀ ਨੇ ਪਿਛਲੀ ਰਾਤ ਨੂੰ ਉੱਠ ਕੇ ਕੀ ਕਰਨਾ ਚਾਹੀਦਾ ਹੈ, ਉੱਤਰ ਦਿੰਦੇ ਹਨ
ਨਾਮ ਖਸਮ ਕਾਲੇ,
ਖਸਮ ਮਾਲਕ ਪਰਮੇਸ਼ਰ ਦਾ ਨਾਮ ਲੈਣਾ ਕਰਨਾ ਚਾਹੀਦਾ ਹੈ, ਤੇ ਚਾਰੇ ਯੁੱਗਾਂ ਵਿੱਚ ਕਲਯੁੱਗ ਦਾ ਸਮਾਂ ਵੀ ਪਿਛਲੀ ਰਾਤ ਹੈ, ਇਹ ਵੀ ਅੰਮ੍ਰਿਤ ਵੇਲਾ ਹੈ, ਬਿਰਧ ਅਵਸਥਾ ਬਾਲ ਜਵਾਨੀ ਅਤੇ ਬਿਰਧ ਅਵਸਥਾ ਇਹ ਵੀ ਪਿਛਲੀ ਰਾਤ ਹੀ ਹੈ, ਪਿਛਲਾ ਸਮਾਂ ਹੈ, 84 ਲੱਖ ਜੂਨਾਂ ਦੀ ਮਨੁੱਖਾ ਜਨ ਰੂਪੀ ਪਿਛਲੀ ਰਾਤ ਹੈ, ਇਹਦੇ ਚ ਉੱਠਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਇਹਦੇ ਖਸਮ ਮਾਲਕ ਦਾ ਨਾਮ ਜਪਣਾ ਚਾਹੀਦਾ। ਪ੍ਰਸ਼ਨ ਕੀਤਾ, ਇਹ ਸੁਣ ਕੇ ਪਿਤਾ ਜੀ ਨੇ ਕਿਹਾ ਗੁਰੂ ਸਾਹਿਬ ਨੂੰ ਜਿਹੜੀ ਪਿਛਲੀ ਰਾਤ ਨੂੰ ਉੱਠ ਕੇ ਨਾਮ ਜਪਦੇ ਨੇ ਉਹਨਾਂ ਨੂੰ ਕਿਹੜੀ ਕਿਹੜੀ ਵਸਤੂ ਪ੍ਰਾਪਤ ਹੁੰਦੀ ਆ, ਉੱਤਰ ਦਿੰਦੇ ਨੇ
ਖੇਮੇ ਛਤਰ ਸਰਾਏ ਚ,
ਹੇ ਪਿਤਾ ਜੀ ਨਾਮ ਜਪਣ ਵਾਲੇ ਪੁਰਖਾਂ ਦੇ ਸਿਰ ਉੱਤੇ ਖੇਮੇ ਤੰਬੂ ਤਣ ਜਾਂਦੇ ਨੇ, ਛਤਰ ਝੂਲਦੇ ਆ ਪਰਲੋਕ ਦੇ ਵਿੱਚ, ਸਰਾਏ ਚ ਅੱਗੇ ਦੱਸਦੇ ਕਨਾਤਾਂ ਲੱਗ ਜਾਂਦੀਆਂ ਉਹਨਾਂ ਦੇ ਸਤਿਕਾਰ ਵਿੱਚ,
ਦੇਸਨ ਰੱਥ ਪੀੜੇ,
ਜੇ ਜਗ੍ਹਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉੱਤੇ ਜਾਣ ਤਾਂ ਉਹਨਾਂ ਨੂੰ ਸਵਾਰੀ ਵਾਸਤੇ ਰੱਥ ਪੀੜੇ ਜੋਤੇ ਜਾਂਦੇ ਨੇ, ਤਿਆਰ ਕੀਤੇ ਜਾਂਦੇ ਨੇ, ਦਿਸਣ ਦੇਖਦੇ ਨੇ, ਇਹ ਸਾਰੀਆਂ ਚੀਜ਼ਾਂ ਪਰਲੋਕ ਦੇ ਰਸਤੇ ਵਿੱਚ ਉਹਨੂੰ ਮਿਲਦੀਆਂ ਹਨ, ਇੰਨਾ ਸਤਿਕਾਰ ਹੁੰਦਾ ਹੈ। ਤੇ ਇਸੇ ਪ੍ਰਕਾਰ ਜੇ
ਖੇਮੇ ਛਤਰ ਸਰਾਏ ਚ,
ਇਸੇ ਪ੍ਰਕਾਰ ਖੇਮੇ ਖਿਮਾ ਰੂਪ ਤੰਬੂ, ਜਾਸ ਰੂਪ ਛਤਰ, ਕਰਣਾ ਮੈਤਰੀ ਮੋਤਾ ਰੂਪ ਕਨਾਤਾਂ, ਅਤੇ ਇਸੇ ਤਰ੍ਹਾਂ ਦੇਸਨ,
ਦੇਸਨ ਰੱਥ ਪੀੜੇ,
ਸਰਬਣ ਮੰਨਣ ਅਧਿਆਸਨ ਰੂਪੀ ਰੱਥ, ਪੀੜੇ ਜੜੇ ਹੋਏ ਦਿਸਦੇ, ਸੁਰਤੀ ਉੱਤੇ ਸਵਾਰ ਹੋਣ ਵਾਸਤੇ ਸੁਖ ਪਾਲਕੀਆਂ ਦੀ ਨਿਆਈ ਤੱਤ ਤੋਂ ਪੈਦਾ ਸੰਸ਼ੋਧਨ ਰੂਪ ਪਾਲਕੀਆਂ ਦਿਸਦੀਆਂ, ਇਉਂ ਇਹ ਵਸਤੂਆਂ ਪ੍ਰਾਪਤ ਹੁੰਦੀਆਂ ਹਨ। ਹੋਰ ਅੱਗੇ ਦੱਸਦੇ ਹਨ,
ਜਿਨੀ ਤੇਰਾ ਨਾਮ ਧਿਆਇਆ,
ਸਾਰੀ ਬੋਲਦਾ,
ਤਿੰਨ ਕਉ ਸੱਦ ਮਿਲੇ,
ਤੇ ਇਹਨੂੰ ਪਾਏ ਸੱਦ ਪਾਠ ਦਾ ਉਚਾਰਨ ਅਧਿਕ ਸਹਿਤ ਹੈ, ਤਿੰਨ ਉਹਨਾਂ ਨੂੰ ਇਹ ਉਪਰੋਕਤ ਵਸਤੂਆਂ ਸੱਦ ਬੁਲਾ ਕੇ ਮਿਲੇ ਮਿਲ ਜਾਂਦੀਆਂ ਨੇ, ਜਾਂ ਸੱਦ ਸ਼ੀਘਰ ਹੀ ਮਿਲ ਜਾਂਦੀਆਂ ਨੇ, ਹੇ ਪਰਮੇਸ਼ਰ ਤੇਰਾ, ਜਾਂ ਹੇ ਪਿਤਾ ਜੀ ਤੇਰਾ ਤਿਸ ਪਰਮੇਸ਼ਰ ਦਾ ਜਿਨੀ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਹੈ, ਇਹ ਉਹਨਾਂ ਨੂੰ ਪ੍ਰਾਪਤ ਹੁੰਦੀਆਂ। ਸਤਿਗੁਰੂ ਜੀ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ ਕਿ ਵਾਹਿਗੁਰੂ ਅੱਗੇ ਇਉਂ ਅਰਦਾਸ ਕਰਿਆ ਕਰੋ। ਕਹਿੰਦੇ ਪ੍ਰਾਪਤ ਕਰਨ ਦਾ ਢੰਗ ਕੀ ਹੈ, ਕਹਿੰਦੇ ਅਰਦਾਸ, ਕਿਵੇਂ ਕਰਾਂ ਅਰਦਾਸ, ਕਹਿੰਦੇ ਇਉਂ ਕਰਿਆ ਕਰੋ,
ਬਾਬਾ ਮੈਂ ਕਰਮਹੀਣ ਕੂੜਿਆਰ,
ਹੇ ਬਾਬਾ ਪਿਤਾ ਸਰੂਪ ਵੱਡੇ ਪਰਮੇਸ਼ਰ, ਮੈਂ ਨਿਸ਼ਕਾਮ ਕਰਮਾਂ ਤੋਂ ਹੀਣ ਹੀਣਾ ਤੇ ਕੂੜਿਆਰ ਝੂਠ ਦੀ ਪ੍ਰਾਪਤੀ ਵਾਲਾ ਹਾਂ, ਦੇਹ ਅਧਿਆਸ ਵਾਲਾ ਹਾਂ,
ਨਾਮ ਨਾ ਪਾਇਆ ਤੇਰਾ,
ਪਰਮੇਸ਼ਰ ਮੈਂ ਹੁਣ ਤੱਕ ਤੇਰਾ ਨਾਮ ਪਾਇਆ ਪ੍ਰਾਪਤ ਨਹੀਂ ਕਰ ਸਕਿਆ, ਕਿਉਂਕਿ ਮੇਰਾ ਜਿਹੜਾ ਮਨ ਹੈ
ਅੰਧਾ ਭਰਮ ਭੂਲਾ ਮਨ ਮੇਰਾ,
ਮੇਰਾ ਜਿਹੜਾ ਮਨ ਹੈ ਜਗਤ ਨੂੰ ਸੱਚ ਮੰਨ ਕੇ ਇਹਦੇ ਭਰਮ ਵਿੱਚ ਭੁੱਲ ਗਿਆ, ਸ਼ਾਸਤਰ ਗਿਆਨ ਸੁਰਤੀ ਸਿਮਰਤੀ ਦੇ ਗਿਆਨ ਨੂੰ ਪਰੋਖ ਅਪਰੋਖ ਦੇ ਗਿਆਨ ਰੂਪੀ ਨੇਤਰਾਂ ਤੋਂ ਬਗੈਰ ਹੋਣ ਕਰਕੇ ਮੇਰਾ ਮਨ ਭਰਮ ਵਿੱਚ ਭੁੱਲ ਗਿਆ ਹੈ। ਇਸ ਪ੍ਰਕਾਰ ਕੇ ਅੰਧਾ ਹੋ ਗਿਆ, ਸੁਰਤੀ ਸਿਮਰਤੀ ਦੇ ਗਿਆਨ ਦੇ ਨੇਤਰ ਨਹੀਂ ਹੈ ਮੇਰੇ ਕੋਲ, ਗਿਆਨ ਅੰਜਨ ਨਹੀਂ ਹੈ, ਅਪਰੋਖ ਅਪਰੋਖ ਇਹ ਗਿਆਨ ਨਾ ਹੋਣ ਕਰਕੇ ਅੰਧਾ ਹੈ, ਭਰਮ ਵਿੱਚ ਤਾਂ ਭੁੱਲਿਆ ਫਿਰਿਆ
ਰਹਾਉ।
ਤੇ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਸਾਧ ਕੀਤੇ ਦੁੱਖ ਪਰ ਫੁੜੇ।
ਤੇ ਹੇ ਮਾਇਆ ਮਾਇਆਪਤੀ ਪਰਮੇਸ਼ਰ ਸਾਰੇ ਤੁਕ ਬੋਲਦੇ,
ਪੂਰਬ ਲਿਖੇ ਮਾਏ।
ਹੇ ਮਾਏ ਮਾਇਆਪਤੀ ਪਰਮੇਸ਼ਰ, ਪੂਰਬ ਪੂਰਬਲੇ ਕੀਤੇ ਇਸ ਕਾਮ ਕਰਮਾਂ ਦੇ ਮੱਥੇ ਉੱਤੇ ਲਿਖੇ ਲੇਖਾਂ ਅਨੁਸਾਰ ਜਿਤਨੇ ਵੀ ਦੁਨੀਆਂ ਦੇ ਖਾਣ ਪੀਣ ਪਹਿਨਣ ਭੋਗਣ ਦੇ ਸਾਧ ਸਵਾਦ ਪ੍ਰਾਪਤ ਹੁੰਦੇ ਨੇ, ਕਹਿੰਦੇ ਉਹ ਉਤਨੇ ਹੀ ਦੁੱਖ ਪਰਫੜੇ ਪ੍ਰਫੁੱਲਤ ਹੁੰਦੇ ਆ। ਜਿਨ੍ਹਾਂ ਜੀਵਾਂ ਦਾ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਵਿਸ਼ਿਆਂ ਦੇ ਸਵਾਦ ਭੋਗਣ ਜਿਨ੍ਹਾਂ ਨੇ ਕੀਤੇ ਨੇ, ਉਹ ਫਿਰ ਪਰਫੁੜੇ, ਪਰ ਵਿਸ਼ੇਸ਼ ਕਰਕੇ ਦੁੱਖਾਂ ਦੇ ਫੁੜੇ ਉਨ੍ਹਾਂ ਨੇ ਪਕੜ ਲੈਣ ਦੁੱਖਾਂ ਨੇ। ਤੇ ਇਸ ਕਰਕੇ ਜਿਹੜੇ ਨਾਮ ਜਪਦੇ ਆ ਵੀ ਉਨ੍ਹਾਂ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਤੇ ਉਨ੍ਹਾਂ ਦਾ ਨਹੀਂ ਫਿਰ ਦੂਸਰਿਆਂ ਦਾ ਤਾਂ ਦੁੱਖ ਵਿੱਚ ਜੰਮੇ ਦੁੱਖ ਮਰੇ, ਦੁੱਖ ਵਿੱਚ ਕਾਰ ਕਮਾਏ, ਇਹ ਦੁੱਖ ਦੇ ਵਿੱਚ ਹੀ ਰਹਿੰਦੇ ਨੇ ਉਹ। ਜਾਂ ਫਿਰ ਜਿਹੜੇ ਅਸੀਂ ਪੂਰਵਲੇ ਜਨਮਾਂ ਵਿੱਚ ਰਸਾਂ ਕਸਾਂ ਵਿਸ਼ਿਆਂ ਸਵਾਦਾਂ ਨੂੰ ਭੋਗਣਾ ਕੀਤਾ ਸੀ, ਉਹ ਹੁਣ ਸਾਡੇ ਮੱਥੇ ਉੱਤੇ ਲਿਖੇ ਗਏ, ਉਹ ਪੂਰਵ ਲੇਖਾਂ ਅਨੁਸਾਰ ਹੁਣ ਮਾਏ ਮਾਇਆ ਮਾਇਆ ਦੇ ਵਿੱਚ ਸਾਡੇ ਚਿੱਤ ਦੀ ਵਿਰਤੀ ਪ੍ਰਵਿਰਤ ਹੋ ਰਹੀ ਹੈ, ਇਹ ਹਾਲਤ ਹੋ ਰਹੀ ਹੈ ਸਾਡੀ। ਤੇ ਇਸ ਕਰਕੇ ਪਿਛਲ ਰਾਤੀ ਜਿਹੜਾ ਜਾਗਣਾ ਹੈ, ਇਹ ਪਰਮਾਤਮਾ ਦਾ ਜਿਹੜਾ ਨਾਮ ਜਪਣਾ ਹੈ ਤੇ ਇਹ ਲਾਭਦਾਇਕ ਹੈ ਪਿਤਾ ਜੀ। ਪਿੱਛੋਂ ਹੋ ਰਾਤੀ ਸਦੜਾ ਨਾਮ ਖਸਮ ਕਾਲੇ, ਮਨੁੱਖਾ ਸਰੀਰ ਆ ਕਿਤੇ ਬਾਰ ਬਾਰ ਮਿਲਣਾ, ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦ੍ਰਿੜਾਏ, ਜਾਂ ਚੌਥੇ ਪਹਿਰ ਸਵਾਹ ਕੇ ਸੁਰਤੀਆਂ ਉਪਜਾ ਚਾਓ, ਤਿੰਨਾਂ ਦਰਿਆਵਿਆਂ ਸੰਦੋਸਤੀ ਮਾਨ ਮੁਖ ਸੱਚਾ ਨਾਓ, ਇਹ ਕਰਨਾ ਚਾਹੀਦਾ, ਨਹੀਂ ਤਾਂ ਫਿਰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਹੈ। ਤੇ ਆਪ ਕਿਰਪਾ ਕਰੋ ਜੀ,
ਸੁਖ ਥੋੜੇ ਦੁੱਖ ਅਗਲੇ।
ਸੁਖਾਂ ਦੀ ਪ੍ਰਾਪਤੀ ਵਾਲੇ ਨਿਸ਼ਕਾਮ ਕਰਮ ਤਾਂ ਥੋੜੇ ਕੀਤੇ ਹੈ, ਦੁਖਦਾਇਕ ਅਗਲੇ ਬਹੁਤੇ ਕਰਮ ਕੀਤੇ ਹੈ। ਸਾਡੇ ਕਰਮਾਂ ਚ ਸੁਖ ਦੌੜੇ ਨੇ, ਸਰਵਣ ਮੰਨਣ ਅਧਿਆਸਨ ਆਦਿ ਗੁਣਾਂ ਵਾਲੇ ਸੁਖ ਤੋੜੇ ਨੇ, ਪਰ ਲੋਕ ਦੇ ਦੁੱਖ ਬਹੁਤੇ। ਤੇ ਇਸ ਕਰਕੇ ਹੁਣ ਮੇਰੀ ਜਿਹੜੀ ਆਜੂ ਹੈ ਦੱਸਦੇ ਹਨ,
ਦੁਖੇ ਦੁੱਖ ਵਿਹਾਏ।
ਉਹ ਆਜੂ ਦੁਖੇ ਦੁੱਖ ਦੁੱਖਾਂ ਹੀ ਦੁੱਖਾਂ ਵਿੱਚ ਵਿਆਹੇ ਬਤੀਤ ਹੋ ਰਹੀ, ਦੁੱਖ ਵਿੱਚ ਬਾਲਕ ਅਵਸਥਾ, ਦੁੱਖ ਵਿੱਚ ਯੁਵਾ ਅਵਸਥਾ, ਦੁੱਖ ਵਿੱਚ ਢਲਦੀ ਜਵਾਨੀ, ਦੁੱਖ ਵਿੱਚ ਬਿਰਧ ਅਵਸਥਾ ਆ ਗਈ, ਦੁੱਖਾਂ ਨੇ ਖੇਡਾ ਨਾ ਛੱਡਿਆ। ਅੰਤਕਰਨ ਦੇ ਅੰਦਰ ਕਾਮ ਕ੍ਰੋਧ ਆਦਿ ਵਿਕਾਰਾਂ ਦਾ ਦੁੱਖ, ਸਰੀਰ ਨੂੰ ਵੀ ਪਿੱਤ ਵਾਏ ਪਿੱਤ ਕਫ ਆਦਿ ਦੇ ਦੁੱਖ, ਰੁਦਰ ਵਿਕਾਰ ਹੋ ਜਾਂਦਾ ਹੈ, ਇਉਂ ਦੁੱਖਾਂ ਵਿੱਚ ਉਮਰ ਬਤੀਤ ਹੁੰਦੀ ਹੈ, ਅੱਗੇ ਪ੍ਰਲੋਕ ਜਮਾਂ ਦਾ ਦੁੱਖ। ਇਸ ਕਰਕੇ ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ। ਤੇ ਇਸ ਪ੍ਰਕਾਰ ਇਹ ਦੱਸਿਆ ਹੈ ਜੀ,
ਵਿਛੜਿਆ ਕਾ ਕਿਆ ਵਿਛੜੈ।
ਹੇ ਪਰਮੇਸ਼ਰ, ਵਿਛੜਿਆ ਕਾ ਦਾ ਅਰਥ ਹੈ ਦਾ, ਵਿਛੜਿਆ ਦਾ ਕਿਆ ਕੀ ਵਿਛੋੜਾ ਹੋਇਆ, ਕਿਉਂਕਿ ਉਹ ਤਾਂ ਪਹਿਲੀ ਵਿਛੜੇ ਹੋਏ ਤੇਰੇ ਨਾਲ। ਇਸ ਕਰਕੇ ਵਿਛੜਿਆ ਕਾ ਕਿਆ ਵਿਛੜੈ, ਅੱਗੇ ਦੱਸਦੇ ਨੇ,
ਮਿਲਿਆ ਕਾ ਕਿਆ ਮੇਲ,
ਮਿਲਿਆ ਹੋਇਆ ਦਾ ਕੀ ਮੇਲਣਾ, ਉਹ ਤੇਰੇ ਨਾਲ ਪਹਿਲੇ ਹੀ ਮਿਲੇ ਹੋਏ ਨੇ। ਵਿਛੜਿਆ ਕਾ ਕਿਆ ਵਿਛੜੈ, ਪਰਮੇਸ਼ਰ ਦੇ ਨਾਲੋਂ ਵਿਛੜਿਆ ਦਾ ਕਿਆ ਕੀ ਕਰਨਾ ਚਾਹੀਦਾ ਸਵਾਲ ਹੈ। ਕਹਿੰਦੇ ਉਹਨਾਂ ਕਸੰਗੀਆਂ ਪੁਰਖਾਂ ਨਾਲੋਂ ਵਿਛੜੈ, ਵਿਛੜ ਜਾਣਾ ਹੀ ਚਾਹੀਦਾ, ਇਹਦੇ ਚ ਭਲਾ ਹੈ, ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਨਾਲੋਂ ਵਿਛੋੜਾ ਪੈ ਜਾਂਦਾ ਹੈ। ਇਸ ਕਰਕੇ ਮਿਲਿਆ,
ਮਿਲਿਆ ਕਾ ਕਿਆ ਮੇਲ,
ਤੇ ਮਿਲਿਆ ਦਾ ਜਿਹੜਾ ਕੀ ਮੇਲ, ਜਿਹੜੇ ਪਰਮੇਸ਼ਰ ਦੇ ਨਾਲ ਮਿਲਿਆ ਦਾ ਕੀ ਕਰਨਾ ਚਾਹੀਦਾ ਸਵਾਲ ਹੈ। ਸਤਸੰਗੀ ਪੁਰਖਾਂ ਨਾਲ ਮਿਲ ਕੇ ਪਰਮੇਸ਼ਰ ਨਾਲ ਮਿਲ ਪਾਈਦਾ, ਭਾਵ ਪਰਮੇਸ਼ਰ ਦੇ ਸਰੂਪ ਅਭੇਦ ਹੋ ਜਾਈਦਾ। ਵਿਛੜਿਆ ਕਾ ਕਿਆ ਵਿਛੜੈ, ਕਾਮ ਕਰੋ ਲੋਭ ਅਹੰਕਾਰ ਆਦਿ ਦੇ ਕੁਸੰਗ ਵੱਲੋਂ ਕੀ ਵਿਛੜਨਾ ਚਾਹੀਦਾ ਹੈ, ਭਾਵ ਇਹਨਾਂ ਵਿਕਾਰਾਂ ਦੀ ਸੰਗਤ ਕਦੇ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਵਾਹਿਗੁਰੂ ਨਾਲੋਂ ਵਿਛੋੜਾ ਪਾਉਣ ਵਾਲੇ ਨੇ। ਇਸ ਕਰਕੇ ਮਿਲਿਆ ਕਾ ਕਿਆ ਮੇਲ, ਮਿਲਿਆ ਮਿਲਾਪ ਕਰਾਉਣ ਵਾਲੇ ਕਿਹੜੇ, ਸਤ ਸੰਤੋਖ ਆਦਿ ਸ਼ੁਭ ਗੁਣ, ਉਹਨਾਂ ਦਾ ਕੀ ਕਰਨਾ ਚਾਹੀਦਾ, ਭਾਵ ਇਹਨਾਂ ਗੁਣਾਂ ਦੇ ਨਾਲ ਮੇਲ ਕਰ ਲੈਣਾ ਚਾਹੀਦਾ, ਕਿਉਂਕਿ ਇਹ ਵਾਹਿਗੁਰੂ ਨਾਲ ਮਿਲਾਪ ਕਰਾਉਣ ਵਾਲੇ ਨੇ। ਵਿਛੜਿਆ ਕਾ ਕਿਆ ਵਿਛੜਾ, ਮਿਲਿਆ ਕਾ ਕਿਆ ਮੇਲ, ਅਗਿਆਨ ਕਰਕੇ ਵਿਛੜਿਆ ਦਾ ਕੀ ਕਰਨਾ ਚਾਹੀਦਾ, ਭਾਵ ਉਹਨਾਂ ਨਾਲੋਂ ਵਿਛੜ ਜਾਣਾ ਚਾਹੀਦਾ। ब्रह्म ज्ञान करके परमेश्वर नाल मिलिया होया दा की करना चाहिए भाव उन्हां दे नाल मेल करना चाहिए जिस करके वाहिगुरु दा मिलाप होवे।
साहिब सो सालाहीए
हे भाई ओ साहिब मालक परमेश्वर नूं सलाहुणा करिए
जिन कर देखिया खेल
जिसने परपंच दा खेल रच के वेखना कीता है अपनी रचना नूं आप वेख रहा है
संजोगी मेलावड़ा
पूर्वले पुन कर्मा प्रलब्ध कर्मा दे संजोगी संजोग करके पदार्थां संबंधियां ते देह नाल मिलावड़ा मिलाप हुंदा है संजोगी मेलावड़ा अते
इन तन कीते भोग
इन इस तन शरीर नाल कीते कर्मा दा फल भोग भोगना पैंदा है दुख सुख रूप दे अंदर फल जीव नूं भोगना कीते है संजोगी मेलावड़ा इन तन कीते भोग जेड़ा संजोगी सत संतोख आदि नाल मिलाप करदा है उहदे शरीर नाल कीते कर्मां दा तां भोग ही पा दित्ता उन्होंने इन तन कीते भोग शरीर आदिकां दा भोग पा दित्ता है समाप्ति कर दित्ती है पाप देह अध्यास परे हो गया इस करके संजोगी मिलावड़ा जेड़ा संजोगी सतगुरां दे नाल मिलाप हुंदा है उन्होंने इस शरीर दे नाल जेड़े कीते कर्म सी उन्हां सारयां दा इन तन कीते भोग भोग ही पा दित्ता है भाव सतगुरां दे नाल मिलके सारे संचित आदि जिहड़े किरेमान कर्म हन ए कर्म समाप्त हो गए उन्हां दे
वियोगी मिल विछोड़े
विछोड़े वाले कर्म करके जिहड़ा मिल मिलिया होया वियोगी मिल विछड़े वियोगी विछोड़े वाले कर्म करके मिल मिलिया होया शरीर विछड़े विछड़ जांदा है क्योंकि वियोगी कर्म आ गया ते सतगुरु जी कथन करदे हां जी
नानक भी संजोग
सतगुरु जी कथन करदे जे कर्म होण तां भी पुनः फिर शरीर दे नाल संजोग मिले मिलाप हो जांदा है वियोगी मिल विछड़े वियोगी पाप कसंगी पुरख काम करो आद संगत दे नाल मिलन कर मिलन वाला जिहड़ा ना ओ पुरख वाहिगुरु वल्लों मिलन तों विछड़ जांदा है भाव की है उहने परमेश्वर नाल मिलाप नहीं हो सकदा उसका नानक भी संजोग सतगुरु जी कथन करते फिर मनुखा जन्म विच वाहिगुरु नाल संजोग हो सकता है जेकर जीव कुसंगत छड़ दे फिर गुरु शब्द कमाउणा करे फिर हो सकता है वियोगी मिल विछड़े परमेश्वर नाल विछड़े हुए जीव जद गुरां दे नाल मिले मिल तां विछड़े हुए जीव परमेश्वर दे नाल मिल गए नानक भी संजोग गुरां दी संगत करके होरनां दा भी संजोग उह परमेश्वर वाहिगुरु नाल मिलाप दा हो जांदा है इउं सतगुरां ने अपने पिता कल्याण चंद जी नूं ब्रह्म ज्ञान बख्शिया सी निहाल कीता थोड़े समय तो बाद फिर उह शरीर त्याग गए सी ते हुण अगे साध जी कथन करदे ने सुनो जी
मारू महला पहला
मारू राग दे अंदर पहले पातशाह दा इह शब्द उस वेले उचारण होया सुल्तानपुर लोधी दे अंदर इस नगर दे विच बाहर बाहर गुरुद्वारा है उहदा नाम है संत घाट उहदे नेड़े शमशान भूमि ਉਹਦੇ ਚ ਮਹਾਰਾਜ ਬੈਠ ਗਏ ਸਨ ਉਸ ਵੇਲੇ ਮਾਤਾ ਸੁਲੱਖਣੀ ਜੀ ਜੋ ਗੁਰੂ ਨਾਨਕ ਸਾਹਿਬ ਦੇ ਮਹਿਲ ਸੀ ਉਹਨਾਂ ਨੇ ਆਪਣੇ ਪਿਤਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਨੂੰ ਸੁਨੇਹਾ ਭੇਜ ਕੇ ਸੁਲਤਾਨਪੁਰ ਸਦਲੇ ਵੀ ਤੁਹਾਡਾ ਜਵਾਈ ਤੰਬੜੀਆਂ ਚ ਜਾ ਬੈਠੇ ਸਤਿਗੁਰੂ ਜੀ ਦੇ ਸਹੁਰਾ ਤੇ ਸੱਸ ਦੋਵੇਂ ਕੋਲ ਆਏ ਸਤਿਗੁਰੂ ਫਕੀਰੀ ਲਿਬਾਸ ਦੇਖ ਕੇ ਚੰਦੋ ਰਾਣੀ ਕੜਕੀ ਫੇਰ ਬਹੁਤ ਉੱਚੀ ਆਵਾਜ਼ ਚ ਬੋਲੀ ਅਲਾਂਭੇ ਦਿੰਦੀ ਤੁਸੀਂ ਪਰਿਵਾਰ ਵਧੇ ਤੋਂ ਇਹ ਹੁਣ ਕੀ ਇਸੇ ਸਾਧ ਬਣ ਗਏ ਹੋ ਪਹਿਰਾਵਾ ਕਿਸ ਤਰ੍ਹਾਂ ਦਾ ਕਰ ਲਿਆ ਹੈ ਸਾਧੂਆਂ ਦੇ ਲਿਬਾਸ ਵਿੱਚ ਹੁਣ ਤੂੰ ਚੱਕਰ ਕੱਢਦਾ ਫਿਰੇਗਾ ਲੋਕਾਂ ਦੇ ਦਰਾਂ ਤੇ ਆਪਣੇ ਸੱਸ ਮਾਂ ਦੇ ਬਚਨ ਸੁਣ ਕੇ ਸਹੁਰਾ ਸਾਹਿਬ ਪਿਤਾ ਰੂਪ ਦੇ ਬਚਨ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ
ਮਾਰੂ ਮਹੱਲਾ ਪਹਿਲਾ
ਮਾਰੂ ਰਾਗ ਦੇ ਅੰਦਰ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਿਆ
ਮਿਲ ਮਾਤ ਪਿਤਾ ਪਿੰਡ ਕਮਾਇਆ
ਪਰ ਕਹਿੰਦੇ ਮਾਤਾ ਮਿਲ ਮਾਤ ਪਿਤਾ ਮਾਤ ਮਾਂ ਪਿਤਾ ਪਿਓ ਉਹਨਾਂ ਦੇ ਮਿਲ ਮਿਲਾਪ ਕਰਕੇ ਤੇ ਕਮਾਇਆ ਹੋਇਆ ਜਿਹੜਾ ਕਰਮ ਸੀ ਉਹਦੇ ਅਨੁਸਾਰ ਇਸਤਰੀ ਪੁਰਖਾ ਹੋਏ ਕਿ ਕਿਆ ਉਹ ਕਰਮ ਕਮਾਇਆ ਉਹ ਜਿਹੜਾ ਕਰਮ ਕਮਾਇਆ ਸੀ ਉਹਦੇ ਦੁਆਰਾ ਬੱਚੇ ਦਾ ਪਿੰਡ ਸਰੀਰ ਪੈਦਾ ਹੁੰਦਾ ਤੇ ਇਸ ਪ੍ਰਕਾਰ ਇਹ ਸਰੀਰ ਮਿਲਦਾ ਹੈ ਮਾਤਾ ਪਿਤਾ ਦੇ ਸੰਬੰਧ ਕਰਕੇ ਸਥੂਲ ਸਰੀਰ ਪੈਦਾ ਹੋਇਆ ਅਤੇ ਕਮਾਇਆ ਹੋਇਆ ਕਰਮਾਂ ਦਾ ਫਲ ਭੋਗਣ ਵਾਸਤੇ ਸੂਖਮ ਸਰੀਰ ਇਸ ਦੇ ਵਿੱਚ ਆ ਕੇ ਪ੍ਰਵੇਸ਼ ਕਰਦਾ ਹੈ दस दिन
तीन करता लेख लिखाया
उस करते करता पुरख ने जीवा दे कर्मा अनुसार अगमी कलम दे नाल प्रारूभ नू कर्म बना के जीवा दे मथे उते लेख लिखा लिखा दिता है जैसी कलम पूरी है मस्तक तैसी जीड़े पास ते इस करके दस दिन अगे
लेख दात जोत वडे आई
उस परमेश ने अपनी चेतन सत्ता रूपी जोत जीव विच पा के जीवा दे कर्मा अनुसार गुणा दी दात महाराज साहब ने गुणा दी दात पदार्था दी दात वड्याई छठियाई किन्नी लिख दती है पहले किन्नी देर तक ए अस्थूल देह दे अंदर ओदी जोत चेतन सत्ता रहनी है ये सब कुछ पा दिता है ते अपनी चेतन सत्ता पा के कर्मा अनुसार लिख दिता है कि इन्नी दात प्राप्त होएगी इन्नी जोत बुद्धि होएगी अकल होवेगी इन्ना व्यवहार होगा परमार्थ जोत ज्ञात होवेगी इतनी वड्याई शोभा होगी ते पर यह जड़ा जीव है ते जितनी जीव नूं पदार्थां दी दात ते जोत बुद्धि अकल अते वड्याई शोभा प्राप्त हुई सी ओ लिख दित्ती सी वाहिगुरु दी दात जोत दी वड्याई लिखो भाव करो ओदी वड्याई करो
मिल माया सुरत गवाई
जीव ने माया नाल मिलके उस वाहिगुरु की प्राप्ति वाली परमार्थ की सुरत ज्ञात गवाई गवा ली है वाहिगुरु की प्राप्ति वाली सो श्रेष्ठ रत प्रीति श्रेष्ठ प्रीति गवा दिती है
मूर्ख मन काहे कर सह माना
ते मूर्ख बेसमझ मन जीव किस वास्ते हंकार करदा है हंकार करना योग नहीं है
उठ चलना खसमे पाणा
जो खसमे मालक परमेश्वर दा पाणा हुक्म हो गया ते तदो फिर संसार तो उठ के परलोक वालू चलना चले जाना है भाव किसी ने भी शरीर करके नहीं रहना है प्रश्न किया सतगुरां दे सत चंदो राणी गुरु साहब कह लगे तुसी घर विच सोहनी सेजा उते आराम करो चंगे स्वाद ले भोजन खाया करो इथे क्यों उदास होके बैठ गयो तां गुरु साहब ही उत्तर देंदे न
रहाओ
ते महाराज साहब जी कहंदे है अस्थाई देके फरमाउंदे हन जे
ताज साध सहज सुख होई
ते उत्तर विच महाराज कहंदे चंगे भोजन विशियां दा साध स्वादां ताई ताज त्याग करके सहज सुते सिद्ध ही आत्मक सुख प्राप्ति हुंदी है तां असीं छड्डिया सब कुछ ते जिन्ने भी ए स्वाद न उन्ने ये डोबण वाले न इस करके इन्हां नूं त्यागने योग है ते माता जी इस करके तां असीं छड्डे हन
घर छड्डणे रहै ना कोई
कहण लगे देखो जदों परलोक दा हुक्म आ गया उत्थे सब नूं ही घर छड्डणा पैंदा घर छड्डणे रहै ना कोई कोई नहीं रह सकदा उत्थे जदों आ गए जमदूत लैण वास्ते एक रत्ती बिलम ना देवनी बन जा रहा मित्रा उन्नी तकड़े पाए हाथ इस करके ते जिहड़ा जो कर छड गवावना सो लगा मन माहे जिथे जाए तुद बरतना तिसकी चिंता ना ही माता ओदी कोई चिंता नहीं जिथे जाके बरतने इह तां चार कदना दी खेड़ ऐस कर दी तां इस करके तज साध सहज सुख होई स्वादां नूं तज के आत्म सुख हुंदा बाकी रही घरां दी गल इह तां सब नहीं छड्डणे शरीर रूपी घर सारे नहीं छड़ देने हैं प्रतख घर सब नहीं छड़ देने हैं संसार रूपी घर नूं एक दिन छड़ना ही पैना है कोई भी शरीर करके स्थिर नहीं रहिंदा फिर मूल चंद ते चंदो राणी दोवां ने कहा तुसीं सारा मोदीखाना फकीरां ते गरीबां नूं लुटा दिता है अपने पुत्र श्री चंद ते लक्ष्मी दास वास्ते नहीं कुछ भी रखिया इन्हां वास्ते कोई धन पदार्थ जमा कर लेंदे चंगा हुंदा उन्हां दी सुरत उत्थे खड़ी है इहदा जवाब देंदे न
किछ खाजै किछ धर जाईऐ
गुरु साहिब ने उत्तर दिता कहिंदे किछ कुछ पदार्थां नूं कुछ पदार्थ नूं तां खाजे खाणा करिए ते जे खाण दी वासना होवे किछ कुछ धर के भाव जमा करिए तां जाईए जाणा करिए भाव जमा करके तां जाईए जाणा करिए जे बहुड़
जे बाहुड़ दुनिया आई है
जे बाहुड़ भाव मुड़के दुनिया सृष्टि विच इना एकत्र कीते पदार्था नू माया नू बरतन वास्ते आई है आउना करिए आउना तो हुंदा नहीं है इस करके कादे लिए धन जोड़ना है फिर चंदो राणी कहण लगी तुसी फकीरां वाली खफनी गल विच क्यों पाई है चंगा सोहना बस्त्र सजा के रखिया करो तुसी जमाई हो मेरे ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ ਇਸ ਦਾ ਵੀ
ਸਜ ਕਾਇਆ ਪੱਟ ਹਡਾਏ।
ਇਹ ਕਾਇਆ ਦੇਹ ਨੂੰ ਸਜ ਸਜਾ ਸਜਾ ਕੇ ਰੇਸ਼ਮ ਆਦਿ ਪੱਟ ਵਸਤਰ ਹੰਡਾਏ ਹੰਡਾਉਣੇ ਪਹਿਨਣਾ ਕਰਦੇ ਨੇ ਜਿਹੜੇ ਅਤੇ
ਫੁਰਮਾਇਸ਼ ਬਹੁਤ ਚਲਾਏ।
ਜੋ ਫੁਰਮਾਇਸ਼ ਹੁਕਮ ਬਹੁਤੇ ਚਲਾਏ ਚਲਾਉਂਦੇ ਆ ਬਾਕੀ ਦੇ ਮੁਲਕਾਂ ਦੀਆਂ ਜਾਂ ਹੋਰ ਵਿਲਾਇਤਾਂ ਦੇ ਤੋਹਫੇ ਲਿਆ ਕੇ ਦਿਓ ਜੀ ਆਹ ਚੀਜ਼ ਲਿਆਓ ਫਲਾਨੀ ਚੀਜ਼ ਲਿਆਓ ਜਿਹੜੀਆਂ ਫਰਮਾਇਸ਼ਾਂ ਨਾਲ ਸੋਹਣੇ ਤੋਹਫੇ ਮੰਗਾਉਣੇ ਨਾ ਇਹ ਬਹੁਤ ਜਾਂ ਹੁਕਮ ਚਲਾਉਣਾ ਰਾਜੇ ਬਣ ਕੇ
ਬਹੁਤ ਚਲਾਏ
ਤੇ ਬਹੁਤ ਬਹੁਤੇ ਜ਼ਿਆਦਾ ਹੁਕਮ ਚਲਾਉਣਾ ਕਰਦੇ ਆ ਜੋ ਬਹੁਤ ਸਾਰੇ ਹੁਕਮ ਕਰਕੇ ਇਸ ਤਰ੍ਹਾਂ ਦੇ ਤੋਹਫੇ ਮੰਗਾਉਂਦੇ ਨੇ ਜਿਹੜੇ
ਕਰ ਸੇਜ ਸੁਖਾਲੀ ਸੋਵੈ
ਸੁਖਾਂ ਵਾਲੀ ਸੇਜਾ ਬਣਾ ਕੇ ਜਿਹੜੇ ਸੌਂਦੇ ਨੇ ਵਿਰਾਜਦੇ ਹਨ
ਹੱਥੀ ਪੌਦੀ ਕਾਹੇ ਰੋਵੈ
ਜਦੋਂ ਜਮਾਂ ਦੀ ਹੱਥੀ ਹੱਥਕੜੀ ਪਾਉਂਦੀ ਪੈਂਦੀ ਹੈ ਨਾ ਤਦੋਂ ਫਿਰ ਕਿਸ ਵਾਸਤੇ ਰੋਵੈ ਰੋਵੇ ਰੋਂਦੇ ਨੇ ਜਦੋਂ ਜਮਾਂ ਦੀ ਹੱਥੀ ਹੱਥ ਆ ਕੇ ਪੈ ਗਿਆ ਇਹਨੂੰ ਜਦੋਂ ਜਮਾਂ ਨੇ ਪਕੜ ਲਿਆ ਲਾਏ ਹੀ ਜਾਣਾ ਫਿਰ ਇਹਨੂੰ ਇਸ ਕਰਕੇ ਕਸ਼ੇ ਸੁਖਾਲੀ ਸੋਭਾ ਇੱਕ ਰਾਜਾ ਸੀ ਸਵਾਵਣ ਫੁੱਲ ਰੋਜ਼ ਮਾਲਣ ਵਿਛਾਇਆ ਕਰੇ ਤੇ ਇੱਕ ਦਿਨ ਸਾਧ ਸਿੰਘ ਜੀ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਸਾਰੀ ਜ਼ਿੰਦਗੀ ਲੰਘ ਗਈ ਕਦੇ ਮੈਂ ਨਾ ਪੈ ਕੇ ਦੇਖਿਆ ਉਹ ਮਾਲਣ ਸੀ ਥੱਕੀ ਪੈ ਗਈ ਤੇ ਉਹਨੂੰ ਨੀਂਦ ਆ ਗਈ ਨੀਂਦ ਆ ਗਈ ਤਾਂ ਉਧਰੋਂ ਰਾਜਾ ਆ ਗਿਆ ਜਦ ਉਹਨੇ ਦੇਖਿਆ ਕਹਿੰਦਾ ਇਹਦੀ ਮਜਾਲ ਕੋਰੜੇ ਮਰਵਾਏ ਉਹਦੇ ਉਹ ਪਹਿਲਾਂ ਤਾਂ ਰੋਈ ਸੱਟ ਗਈ ਵੀ ਹੱਸ ਪਈ ਖਿੜ ਖਿੜ ਕਰਕੇ ਉਹ ਜਾ ਹੱਸੀ ਰਾਜਾ ਕਹਿੰਦਾ ਬੀਬੀ ਤੂੰ ਰੋਣ ਦਾ ਤਾਂ ਚਲੋ ਕਾਰਨ ਮੈਨੂੰ ਪਤਾ ਹੈ ਵੀ ਤੇਰੇ ਚੋਟ ਲੱਗੀ ਤੂੰ ਰੋ ਪਈ ਪਰ ਰੋਣ ਤੇ ਹੱਸਣ ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਤੂੰ ਦੱਸ ਰੋਈ ਕਿਉਂ ਤੇ ਹੱਸੀ ਕਿਉਂ ਕਹਿੰਦੀ ਰੋਈ ਤਾਂ ਇਸ ਕਰਕੇ ਵੀ ਮੇਰੇ ਕੋਰੜੇ ਵੱਜੇ ਚਲੋ ਮੈਨੂੰ ਤਕਲੀਫ ਹੋਈ ਰੋ ਪਈ ਕਹਿੰਦਾ ਇਹ ਤਾਂ ਮੇਰੇ ਸਮਝ ਆਉਂਦੀ ਗੱਲ ਹੱਸੀ ਕਿਉਂ ਕਹਿੰਦੀ ਬਾਦਸ਼ਾਹ ਨਾ ਪੁੱਛ ਕਹਿੰਦੇ ਨਹੀਂ ਦੱਸਣਾ ਪਊ ਕਹਿੰਦੀ ਹੱਸੀ ਇਸ ਕਰਕੇ ਵੀ ਮੈਂ ਤਾਂ ਇੱਕ ਘੜੀ ਫੁੱਲਾਂ ਦੀ ਸੇਜਾ ਤੇ ਪਈ ਮੇਰੇ ਕੋਰੜੇ ਵੱਜੇ ਤੂੰ ਰੋਜ਼ ਪਹਿਨਾ ਤੇਰਾ ਕੀ ਬਣੂੰਗਾ ਕਹਾਂ ਉਸੇ ਵੇਲੇ ਗਿਆਨ ਹੋ ਗਿਆ ਸੀ ਉਹਨੂੰ ਇਸ ਕਰਕੇ ਕਰਸ਼ੇ ਸੁਕਾਲੀ ਸੋਭਾ ਹੱਥੀ ਪਾਉਂਦੀ ਕਾਹਿਰ ਹੋਵੇ ਰੋਣਾ ਹੀ ਪੈਂਦਾ ਜਿਹੜੇ ਰੱਬ ਨੂੰ ਤਿਆਗ ਕੇ ਸੁੰਦਰ ਸੇਜਾ ਦੇ ਉੱਤੇ ਬਿਰਾਜਮਾਨ ਹੁੰਦੇ ਹਨ
ਘਰ ਘੁੰਮਣ ਵਾਣੀ ਭਾਈ
ਭਾਈ ਇਸ ਘਰ ਸਰੀਰ ਪਦਾਰਥਾਂ ਰੂਪੀ ਘੁੰਮਣ ਬਾਣੀ ਘੁੰਮਣ ਘੇਰੀ ਵਿੱਚ ਪਿਆ ਹੋਇਆ ਜਾਂ ਸੰਸਾਰ ਰੂਪੀ ਘਰ ਕਾਰ ਰੂਪੀ ਘੁੰਮਣ ਘੇਰੀ ਚ ਪਿਆ ਹੋਇਆ ਸਰੀਰ ਤਿੰਨਾਂ ਗੁਣਾਂ ਰੂਪੀ ਘੁੰਮਣ ਘੇਰੀ ਹੈ ਉਹਦੇ ਚ ਪਿਆ ਹੋਇਆ ਹੈ
ਪਾਪ ਪੱਥਰ ਤਰਨ ਨਾ ਜਾਈ
ਤੇ ਫਿਰ ਪਾਪ ਪੱਥਰ ਤਰਨ ਨਾ ਜਾਈ ਪਾਪਾਂ ਰੂਪੀ ਪੱਥਰ ਹੈ ਉਹ ਗਲ ਦੇ ਨਾਲ ਬੰਨੇ ਹੋਏ ਹੋਣ ਦਰਿਆ ਤਾਂ ਵੈਸੇ ਤਰਨਾ ਔਖਾ ਹੁੰਦਾ ਪੱਥਰ ਗਲ ਨੂੰ ਬੰਨ ਕੇ ਕਿਹੜਾ ਤਰਜੂ ਇਸ ਕਰਕੇ ਜੀਵਾਂ ਤੋਂ ਸੰਸਾਰ ਰੂਪੀ ਸਮੁੰਦਰ ਇਹਦੇ ਚ ਤਰਨ ਤਰਿਆ ਨਹੀਂ ਜਾਂਦਾ ਕਿਉਂਕਿ ਪੱਥਰ ਬੰਨੇ ਨੇ ਕਿਹੜੇ ਪੱਥਰ ਬੰਨੇ ਹੋਏ ਹੈ ਪਾਪ ਪੱਥਰ ਬੇਕਾਰ ਪਾਥਰ ਗਲੇ ਬੰਦੇ ਨਿੰਦ ਪੋਟ ਸਿਰਾਏ ਮਹਾਂ ਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ ਬੇਕਾਰਾਂ ਦੇ ਤਾਂ ਪੱਥਰ ਹੈ ਗਲ ਨੂੰ ਬੰਨੇ ਹੋਏ ਤੇ ਨਿੰਦਿਆ ਰੂਪੀ ਜਿਹੜਾ ਲੋਕਾਂ ਦੀ ਨਿੰਦਿਆ ਕਰਦਾ ਇਹਦੀ ਪੰਡ ਸਿਰ ਤੇ ਚੁੱਕੀ ਹੈ ਗਲ ਚ ਪੱਥਰ ਸਿਰ ਤੇ ਪੰਡ ਤੇ ਚਾਹੁੰਦਾ ਦਰਿਆ ਲੰਘ ਜਾ ਸਨ ਸਮੁੰਦਰ ਸਮੁੰਦਰ ਕਿਵੇਂ ਲੰਘ ਜਾਏਗਾ ਇਸ ਕਰਕੇ ਸੰਸਾਰ ਸਮੁੰਦਰ ਡੁੱਬਣਾ ਹੋਏਗਾ ਫਿਰ ਤੇਰਾ
ਭਉ ਬੇੜਾ ਜੀਉ ਚੜਾਊ
ਅਖੇ ਜੀ ਫਿਰ ਤਰਨਾ ਕਿਵੇਂ ਹੁੰਦਾ ਜੇਕਰ ਪਰਮੇਸ਼ੁਰ ਆਪਣੇ ਭਾਉ ਡਰ ਰੂਪੀ ਬੇੜੇ ਤੇ ਜੀਉ ਜੀਵ ਆਤਮਾ ਨੂੰ ਇਹਨੂੰ ਚੜਾ ਦਿੰਦਾ ਇਹਨੂੰ ਚੜਾਓ ਨਾ ਕਹਿੰਦਾ ਚੜਾਉਣ ਦਾ ਫਲਾਣਾ ਆਖੇ ਨੱਕ ਚੜਾ ਰਿਹਾ ਚੜਾਓ ਇਹਨੂੰ ਤੇ ਚੜਾਉਣ ਤੋਂ ਭਾਵ ਹੈ ਇਹ ਚੜਾਓ ਰਾੜਾ ਹੀ ਬੋਲੇ ਇਸ ਪ੍ਰਕਾਰ ਦਾ ਵੀ ਥੋੜਾ ਖਿਆਲ ਰੱਖਣ ਦੀ ਲੋੜ ਹੈ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਇਹ ਜੀਵ ਆਤਮਾ ਤਾਂ ਤਰਦਾ ਹੈ ਅੱਗੇ ਦੱਸਦੇ ਨੇ
ਕਹੋ ਨਾਨਕ ਦੇਵੈ ਕਾਹੂ
ਸਤਿਗੁਰ ਕਥਨ ਕਰਦੇ ਹਨ ਪ੍ਰੰਤੂ ਫਿਰ ਉਹ ਭਾਉ ਰੂਪੀ ਬੇੜਾ ਡਰ ਰੂਪੀ ਬੇੜਾ ਕਾਹੂ ਕਿਸੇ ਬਿਰਲੇ ਨੂੰ ਹੈ ਗੁਰਾਂ ਦੁਆਰੇ ਦੇਵੇ ਦਿੰਦਾ ਇਸ ਉਪਰੋਕਤ ਸ਼ਬਦ ਦੁਆਰਾ ਗੁਰੂ ਸਾਹਿਬ ਜੀ ਨੇ ਸੱਤ ਸਹੁਰੇ ਨੂੰ ਉਪਦੇਸ਼ ਦਿੱਤਾ ਸੀ ਹੁਣ ਅੱਗੇ ਮਹਾਰਾਜ ਕਥਨ ਕਰਦੇ ਨੇ
ਮਾਰੂ ਮਹੱਲਾ ਪਹਿਲਾ ਘਰ ਪਹਿਲਾ
ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਹਿਲੇ ਸੁਰਤਾਲ ਦੇ ਵਿੱਚ ਸ਼ਬਦ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਰਤਾਰਪੁਰ ਸਾਹਿਬ ਦੇ ਵਿਚ ਇਹ ਸ਼ਬਦ ਉਚਾਰਨ ਕੀਤਾ, ਉਪਦੇਸ਼ ਦਿੰਦਿਆਂ ਉਚਾਰਨ ਕਰਦੇ ਹਨ।
ਕਰਣੀ ਕਾਗਦ ਮਨ ਮਸਵਾਣੀ।
ਜਿਹੜਾ ਸ਼ਬਦ ਆ ਰਹੇ ਨੇ, ਅਰਥ ਕਰਨ ਤੋਂ ਪਹਿਲਾਂ ਕੁਝ ਥੋੜੀ ਜਿਹੀ ਦੀ ਐਸੀ ਵਿਚਾਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੇ ਵਿਚ ਵਿਰਾਜਦਿਆਂ ਤੇ ਉਥੇ ਸ਼ਬਦ ਉਚਾਰਨ ਕੀਤਾ ਤੇ ਇਕ ਨਿਯਮ ਬਣਾਇਆ ਕਿ ਇਸ ਸ਼ਬਦ ਦਾ ਕੀਰਤਨ ਹਰ ਰੋਜ਼ ਹੋਵੇ, ਹੁੰਦਾ ਰਿਹਾ। ਇਸੇ ਸ਼ਬਦ ਨੂੰ ਗੁਰੂ ਅੰਗਦ ਦੇਵ ਜੀ ਹੋਏ, ਜਿੰਨੀਆਂ ਸੰਗਤਾਂ ਸਭ ਦੇ ਜ਼ਬਾਨੀ ਕੰਠ ਹੋ ਗਿਆ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਉਹਨਾਂ ਦੀ ਪੁੱਤਰੀ ਸੀ ਬੀਬੀ ਅਮਰੋ, ਇਸੇ ਸ਼ਬਦ ਨੂੰ ਜ਼ਬਾਨੀ ਚੇਤੇ ਸੀ। ਉਹ ਬੀਬੀ ਜਦੋਂ ਸਾਧ ਸਿੰਘ ਜੀ ਦੁੱਧ ਰਿੜਕਿਆ ਕਰੇ, ਸ਼ਬਦ ਦਾ ਕੀਰਤਨ ਉੱਥੇ ਆਪਣੇ ਘਰ ਵਿੱਚ ਕਰਿਆ ਕਰੇ, ਬੜਾ ਬ੍ਰਹਮ ਗਿਆਨ ਦੀ ਅਵਸਥਾ ਗੁਰੂ ਅੰਗਦ ਸਾਹਿਬ ਦੀ ਸੀ ਪੁੱਤਰੀ। ਪਰ ਉਹ ਸਾਧ ਸਿੰਘ ਜੀ ਕਿਸੇ ਨੂੰ ਜਣਾਇਆ ਨਹੀਂ ਸੀ, ਸਹੁਰੇ ਘਰ ਜਾ ਕੇ। ਜਦੋਂ ਬਾਬਾ ਅਮਰਦਾਸ ਜੀ 20 ਵਾਰ ਗੰਗਾ ਗਏ, ਬ੍ਰਹਮਚਾਰੀ ਨੇ ਮਿਹਣਾ ਮਾਰਿਆ ਤੂੰ ਨਗੋਰਾ ਹੈ, ਰਾਤ ਨੂੰ ਬੇਚੈਨੀ ਹੋਈ, ਬ੍ਰਹਮਚਾਰੀ ਛੱਡ ਕੇ ਚਲਿਆ ਗਿਆ ਲੰਮੇ ਪ੍ਰਸੰਗ ਨੂੰ। ਜਦੋਂ ਬੀਬੀ ਨੇ ਪਹਿਰ ਦੇ ਤੜਕੇ ਮਧਾਣੀ ਖੜਕਾਉਣੀ ਸ਼ੁਰੂ ਕੀਤੀ, ਕੋਠੇ ਤੇ ਪਏ ਸੀ ਜਾਗ ਆਈ, ਰਾਤ ਨੀਂਦ ਤਾਂ ਆਈ ਨਹੀਂ, ਸਾਰੀ ਰਾਤ ਬੇਚੈਨ ਹੋ ਗਏ, ਸ਼ਬਦ ਸੁਣ ਕੇ ਠੰਡ ਪਈ, ਓਟੇ ਦੇ ਓਹਲੇ ਹੋ ਕੇ ਸੁਣਦੇ ਰਹੇ। ਜਦੋਂ ਸੁਭਾਕੜਾ ਬੀਬੀ ਨੇ ਕਿਤੇ ਦੇਖ ਲਿਆ, ਚੁੱਪ ਕਰ ਗਈ ਤੇ ਮਹਾਰਾਜ ਬੋਲੇ ਪੁੱਤਰੀ ਤੂੰ ਮੇਰੀ ਨੂੰਹ ਨੀ ਮੇਰੀ ਪੁੱਤਰੀ ਹੈ, ਮੇਰੇ ਤਾਂ ਮਰੇ ਚ ਜਿੰਦ ਪਾਤੀ ਸ਼ਬਦ ਨਾਲ, ਤੂੰ ਸ਼ਬਦ ਸੁਣਾ ਮੈਂ ਫੇਰ ਸੁਣਨਾ। ਕੋਲੋਂ ਸੱਸ ਬੋਲ ਪਈ ਧੀਏ ਮੀਰਾਂ ਬਾਈ ਵਰਗੀਆਂ ਵੀ ਤਾਂ ਹੋਈਆਂ, ਸੰਕੋਚ ਨਾ ਕਰ, ਮਾੜੇ ਕੰਮਾਂ ਤੋਂ ਸੰਕੋਚ ਕਰੀ ਤਾਂ ਤੇਰਾ ਪਿਤਾ ਹੀ ਆਏ ਵੀ। ਫੇਰ ਸ਼ਬਦ ਸੁਣਾਇਆ, ਕਹਿਣ ਲੱਗੇ ਤਾਂ ਸ਼ਬਦ ਮੇਰੇ ਵਾਸਤੇ ਲਿਖਿਆ ਹੈ। ਇਹ ਸ਼ਬਦ ਦੁਆਰੇ ਗੁਰੂ ਅੰਗਦ ਦੇਵ ਜੀ ਨਾਲ ਬੀਬੀ ਅਮਰੋ ਨੇ ਸਹੁਰੇ ਘਰ ਤੋਂ ਲਿਆ ਕੇ ਇਉਂ ਸਾਧ ਸਿੰਘ ਜੀ ਮਹਾਰਾਜ ਦੇ ਨਾਲ ਮੇਲ ਕਰਾਇਆ ਸੀ, ਤਾਂ 12 ਸਾਲ ਗਾਗਰਾਂ ਢੋ ਕੇ ਗੁਰਤਾਗਦੀ ਦੇ ਮਾਲਕ ਬਣੇ। ਉਹਦਾ ਕਾਰਨ ਵੀ ਇਹੀ ਸ਼ਬਦ ਹੈ। ਆ ਹੁਣ ਇਹਦੇ ਅਰਥ ਸੁਣੀਏ ਜੀ।
ਕਰਣੀ ਕਾਗਦ ਮਨ ਮਸਵਾਣੀ।
ਕਰਣੀ ਕਿਰਿਆ ਕਰਨ ਵਾਲੀ ਦੇਹ, ਅੱਜ ਇਹਦੇ ਦੁਆਰਾ ਕਿਰਿਆ ਹੋ ਰਹੀ ਹੈ। ਇਹ ਜਿਹੜੀ ਦੇਹ ਹੈ ਕੀ ਹੈ? ਕਾਗਦ। ਇਹ ਕਾਗਦ ਬਣੀ ਹੋਈ ਹੈ, ਕਾਗਜ ਦੇ ਉੱਤੇ ਜਿਹੜਾ ਕੋਈ ਮਰਜ਼ੀ ਲਿਖੋ, ਕੋਰੇ ਕਾਗਜ ਤੇ ਉਹੀ ਕੁਛ ਲਿਖਿਆ ਜਾਂਦਾ। ਇਸ ਕਰਕੇ ਕਰਨੀ ਕਾਗਦ ਜਿਹੜਾ ਮਨ ਵਸਵਾਣੀ, ਮਨ ਸੂਖਮ ਸਰੀਰ, ਮਸਵਾਣੀ ਸਿਆਹੀ ਵਾਲੀ ਦਵਾਤ, ਉਹਦੀ ਨਿਆਈ ਹੈ। ਇਹਦੇ ਉੱਤੇ
ਬੁਰਾ ਭਲਾ ਦੋਏ ਲੇਖ ਪਏ,
ਬੁਰਾ ਮਾੜਾ ਭਲਾ ਚੰਗਾ, ਇਹ ਦੋ ਲੇਖ ਪਏ ਹੋਏ ਨੇ ਸਾਰਿਆਂ ਦੇ ਹਿਰਦੇ ਰੂਪੀ ਕਾਜ ਉੱਤੇ ਦੋ ਲੇਖ ਪਏ ਹੋਏ ਨੇ। ਤੋ ਇਸ ਕਰਕੇ ਹੁਣ ਇਹ ਜੀਵ ਦੀ ਮਰਜ਼ੀ ਹੈ ਵੀ ਕਿਹੋ ਜਿਹੇ ਲੇਖ ਲਿਖਣੇ। ਕਾਗਜ਼ ਤਾਂ ਕੋਰਾ ਮਿਲ ਗਿਆ ਤੈਨੂੰ, ਹੁਣ ਕਈ ਬੱਚੇ ਇਹੋ ਜਿਹੇ ਨੇ ਉਹ ਘੁੱਗੂ ਘਾਂਗੜਾ ਜਿਹਾ ਪਾ ਦਿੰਦੇ ਆ, ਨਾਲੇ ਕਾਗਜ਼ ਦੀ ਪੱਟੀ ਮੇਸ, ਨਾਲੇ ਸ਼ਾਹੀ ਵੀ ਜੇ ਚਲੀ ਗਈ ਤੇ ਉੱਥੇ ਹੋਇਆ ਕੁਛ ਵੀ ਨਹੀਂ ਲਿਖਿਆ। ਕੁਛ ਤਾਂ ਇਹੋ ਜਿਹੇ ਨੇ ਬੇਸਮਝ, ਉਹ ਕੁਛ ਵੀ ਨਹੀਂ ਹੈ ਪੱਲੇ, ਤੇ ਕੁਛ ਇਹੋ ਜਿਹੇ ਭਾਈ ਮਾੜੀਆਂ ਗੱਲਾਂ ਲਿਖ ਦਿੰਦੇ ਨੇ ਕਾਗਜ਼ ਦੇ ਉੱਤੇ, ਫੜੇ ਜਾਂਦੇ ਨੇ, ਟੀਚਰ ਘੂਰਦਾ, ਅਧਿਆਪਕ ਵੀ ਆਹ ਕੀ ਕਰਿਆ, ਗੰਦ ਮੰਦ ਲਿਖਿਆ। ਇਹੀ ਗੱਲ ਸਾਡੇ ਨਾਲ ਹੋਣੀ ਹੈ, ਇਹ ਕੋਰਾ ਕਾਗਜ਼ ਹੈ, ਇਹਦੇ ਉੱਤੇ ਬੁਰਾ ਜਾਂ ਭਲਾ ਜਿਹੜਾ ਕੰਮ ਕਰਾਂਗੇ। ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰਵੇ। ਇਸ ਕਰਕੇ ਬੁਰੇ ਲੇਖ ਨਾ ਲੇਖ, ਬੁਰੇ ਲੇਖਾਂ ਤੋਂ ਵਰਜਿਤ ਕੀਤਾ ਹੈ।
ਜਿਉ ਜਿਉ ਕਿਰਤ ਚਲਾਏ ਤਿਉ ਚੱਲੀ ਹੈ।
ਇਹ ਸਾਰੀ ਤੋਂ ਕੋਈ ਬੋਲ ਦੋ ਜੀ।
ਜਿਉ ਜਿਉ ਕਿਰਤ ਚਲਾਏ ਤਿਉ ਚੱਲੀ ਹੈ, ਤਉ ਗੁਣ ਨਾਹੀ ਅੰਤ ਹਰੇ।
ਇਹ ਹਰੇ ਪਰਮੇਸ਼ਰ ਜਿਉ ਜਿਉ ਜਿਵੇਂ ਜਿਵੇਂ ਕੀਤੇ ਹੋਏ ਕਿਰਤ ਕਰਮ ਚੰਗੇ ਮੰਦੇ ਸੁਭਾਅ ਵਿਚ ਚਲਾਏ ਚਲਾਉਂਦੇ ਹਨ, ਤਿਵੇਂ ਜੀਵ ਚੱਲੀਏ ਚੱਲਦੇ, ਪਰ ਤਉ ਤੇਰੇ ਗੁਣਾਂ ਦਾ ਅੰਤ ਨਾਹੀ ਨਹੀਂ ਪਾਇਆ ਜਾਂਦਾ ਮਹਾਰਾਜ। ਹੇ ਪਰਮੇਸ਼ਰ ਵਾਹਿਗੁਰੂ ਜੀ।
ਚਿਤ ਚੇਤਸ ਕੀ ਨਹੀਂ ਬਾਵਰਿਆ।
ਹੇ ਬਾਵਰਿਆ ਕਾਂਵਲਿਆ ਝੱਲੇ ਪੁਰਖਾ, ਤੂੰ ਚਿਤ ਹਿਰਦੇ ਵਿੱਚ ਪਰਮੇਸ਼ਰ ਨੂੰ ਉਹਦਾ ਕਿਉਂ ਚੇਤਸ ਚੇਤੇ ਕਿਉਂ ਨਹੀਂ ਕਰਦਾ? ਤੇ ਜਿਵੇਂ ਮਹਾਰਾਜ ਸਾਹਿਬ ਨੇ ਮਨ ਏਕ ਨਾ ਚੇਤ ਸੁਮੂੜ ਮਨਾ, ਮਨ ਏਕ ਨਾ ਚੇਤ ਸੁਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਗੁਣ ਹੀ ਗਲ ਗਏ ਹੈ। ਹੁਣ ਅੱਗੇ ਵੀ ਇਸ ਤਰ੍ਹਾਂ ਫਰਮਾਨ ਕਰਦੇ ਨੇ, ਹਰ ਬਿਸਰਤ ਦੁਬਾਰੇ ਬੋਲਦੇ ਜੀ,
ਹਰ ਬਿਸਰਤ ਤੇਰੇ ਗੁਣ ਗਲਿਆ।
ਤੇ ਇਸ ਕਰਕੇ ਹੇ ਚੱਲਿਆ ਪੁਰਸ਼ਾ ਚਿਤ ਚੇਤਸ ਤੋਂ ਫਿਰ ਬੋਲਦੇ ਜੀ।
ਚਿਤ ਚੇਤਸ ਕੀ ਨਹੀਂ ਬਾਵਰਿਆ।
ਕਮਲਿਆ ਚੱਲੇ ਪੁਰਖਾ, ਚਿੱਤ ਦੇ ਵਿੱਚ ਕਿਉਂ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਹੈ?
ਹਰ ਬਿਸਰਤ ਤੇਰੇ ਗੁਣ ਗਲਿਆ,
ਹਰ ਪਰਮੇਸ਼ਰ ਨੂੰ ਭੁੱਲ ਕਰਕੇ ਤੇਰੇ ਸ਼ੁਭ ਗੁਣ ਅੰਦਰ ਹੀ ਗਲ ਗਏ ਹੈ, ਔਗੁਣ ਵੱਧ ਗਏ ਨੇ, ਅਤੇ ਗੁਣ ਘਟ ਰਹੇ ਨੇ। ਜਿਵੇਂ ਕੁਸੁੰਬੇ ਦੀਆਂ ਕੁਸੁੰਬੇ ਰੰਗ ਵਾਲੀਆਂ ਕਲੀਆਂ ਹੁੰਦੀਆਂ ਨੇ, ਜੇ ਉਹਨਾਂ ਨੂੰ ਬਾਹਰ ਨਾ ਕੱਢੀਏ ਤਾਂ ਅੰਦਰੇ ਸੜ ਜਾਂਦੀਆਂ ਨੇ। ਇਸੇ ਤਰ੍ਹਾਂ ਵਾਹਿਗੁਰੂ ਨੂੰ ਭੁੱਲਣ ਕਰਕੇ ਤੇਰੇ ਅੰਦਰ ਔਗੁਣ ਪ੍ਰਫੁੱਲਿਤ ਹੋ ਗਏ, ਸੱਤ ਸੰਤੋਖ ਦੀਆਂ ਕਲੀਆਂ ਜਿਹੜੀਆਂ ਸੁਗੁਣ ਵਿੱਚ ਹੀ ਗਲ ਗਏ, ਤੇਰੇ ਗੁਣ ਗਲਿਆ। ਹੇ ਭਾਈ, ਜੇਕਰ ਤੂੰ ਹਰ ਪਰਮੇਸ਼ਰ ਦੇ ਨਾਲ ਹਰ ਵਿਸਰ ਬਿਸ ਵਿਸ਼ੇਸ਼ ਕਰਕੇ ਰੱਤ ਪ੍ਰੀਤੀ ਕਰੇ ਤਾਂ ਤੇਰੇ ਅੰਦਰ ਸਾਰੇ ਗੁਣ ਵਿਸ਼ੇ ਜਿਹੜੇ ਵਿਸ਼ਿਆਂ ਦੇ ਗੁਣ ਸੀ ਉਹ ਗਲ ਜਾਣਗੇ। ਫਿਰ ਤੇਰੇ ਹਰ ਵਿਸਰ ਤੇਰੇ ਗੁਣ ਗਲਿਆ। ਹੇ ਭਾਈ, ਹਰ ਪਰਮੇਸ਼ਰ ਦੇ ਵਿਸਰਨ ਵਿੱਚ ਵਿਸ਼ੇਸ਼ ਕਰਕੇ ਤੇਰੀ ਪ੍ਰੀਤੀ ਹੈ ਤੇ ਇਸ ਕਰਕੇ ਤੇਰੇ ਗਲਿਆ। ਗਲ ਵਿੱਚ ਜਮਾਂ ਦੇ ਗੁਣ, ਗੁਣ ਨਾਮ ਰੱਸੀ ਦਾ ਵੀ ਹੁੰਦਾ ਹੈ, ਫਾਈ ਪਊਗੀ ਤੇਰੇ ਗਲ ਵਿੱਚ, ਤੇਰੇ ਸ਼ੁਭ ਗੁਣ ਗੜ ਰਹੇ ਹਨ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜਾਲੀ ਰਹਿਣ ਜਾਲ ਦਿਨ ਹੂਆ।
ਹੇ ਭਾਈ, ਤੂੰ ਰਹਿਣ ਰਾਤ ਨੂੰ ਵੀ ਵਿਕਾਰਾਂ ਰੂਪੀ ਜਾਲੀ, ਛੋਟੀ ਜਾਲੀ ਵਿੱਚ ਫਸਿਆ ਹੋਇਆ, ਭਾਵ ਸੁਪਨੇ ਮਾੜੇ ਆਉਂਦੇ ਨੂੰ ਉਹਨਾਂ ਚ ਫਸਿਆ, ਜਾਂ ਫਿਰ ਰਾਤਾਂ ਨੂੰ ਬਹੁਤ ਮੰਦੀਆਂ ਚੀਜ਼ਾਂ ਅੱਖਾਂ ਦੇ ਨਾਲ ਦੇਖਦਾ ਰਹਿਣਾ ਤੇ ਜਿਹੜੇ ਬਹੁਤ ਗੰਦ ਮੰਦ ਪੜਦਾ ਰਹਿਣਾ ਤੇ ਉਹ ਕੁਛ ਦੇਖਦਾ ਜਿਹੜਾ ਫਿਰ ਤੈਨੂੰ ਸੁਪਨੇ ਦੇ ਵਿੱਚ ਵੀ ਦੁੱਖ ਹੀ ਦਿੰਦੇ ਆ। ਤੇ ਦਿਨ ਦੇ ਟਾਈਮ ਜਾਲੀ ਰਹਿਣ ਜਾਲ ਦਿਨ ਹੋਊਗਾ, ਦਿਨ ਤੋਂ ਬਿਹਾਰਾਂ ਰੂਪੀ ਜਾਲ ਫਸਿਆ ਹੋਇਆ, ਭਜਨ ਤਾਂ ਕਿਸੇ ਵੇਲੇ ਵੀ ਨਹੀਂ ਕਰਦਾ ਹੈ।
ਜੇਤੀ ਘੜੀ ਫਾਹੀ ਤੇਤੀ,
ਜਿੰਨੀਆਂ ਘੜੀਆਂ ਨੇ ਤੇਤੀ ਤਿਤਨੀਆਂ ਹੀ ਫਾਹੀ ਫਾਸੀ ਰੂਪ ਨੇ, ਭਾਵ ਸਾਰੀਆਂ ਘੜੀਆਂ ਫਾਹੀਆਂ ਕੁੜਕੀਆਂ ਹੀ ਨੇ ਜਿਹਨਾਂ ਵਿੱਚ ਸ਼ਿਕਾਰੀ ਜਾਨਵਰਾਂ ਨੂੰ ਫਸਾਉਂਦੇ ਹਨ, ਉਹ ਕੁੜਕੀਆਂ ਆਉਂਦੀਆਂ ਨੇ। ਇਉਂ ਤੈਨੂੰ ਇਹ ਧੰਦਿਆਂ ਰੂਪੀ ਕੜਕੀਆਂ ਨੇ ਫਸਾਇਆ ਹੋਇਆ।
ਰਸ ਰਸ ਚੋਗ ਚੁਗ ਹੈ ਨਿਤ ਫਸ ਹੈ।
ਇਹ ਭਾਈ, ਤੂੰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਦੇ ਰਸ ਰਸਾਂ ਵਿੱਚ ਰਸ ਰਸੀਲਾ ਹੋ ਕੇ ਵਿਸ਼ਿਆਂ ਰੂਪੀ ਚੋਗ, ਜਿਵੇਂ ਜਾਨਵਰ ਚੋਗਾ ਚੁਗਦੇ ਹੈ, ਇਹਨਾਂ ਚੋਗੇ ਚੁਗੇ ਚੁੱਕ ਕੇ ਨਿਤਾ ਪ੍ਰਤੀ ਨੇ ਵਿਸ਼ਿਆਂ ਦੇ ਮੋਹ ਵਿੱਚ ਫਿਰ ਤੂੰ ਫਸ ਹੈ, ਫਸ ਰਿਹਾ ਹੈ।
ਛੂਟਸ ਮੂੜੇ ਕਵਨ ਗੁਣੀ।
ਹੇ ਮੂਰਖ ਬੇਸਮਝ ਪੁਰਖਾ, ਇਹਨਾਂ ਵਿਸ਼ਿਆਂ ਤੋਂ ਕਿਹੜੇ ਗੁਣੀ ਗੁਣਾ ਕਰਕੇ ਤੂੰ ਛੂਟ ਛੁੱਟੇਗਾ।
ਕਾਇਆ ਆਰਣ ਮਨ ਵਿੱਚ ਲੋਹਾ।
ਕਾਇਆ ਦੇ ਇਹ ਲੁਹਾਰ ਦੀ ਆਰਣ ਭੱਠੀ ਵੱਤ ਹੈ, ਮਨ ਇਸ ਦੇ ਵਿੱਚ ਅੰਦਰ ਲੋਹੇ ਵੱਤ ਹੈ ਤੇ ਇਹਦੇ ਵਿੱਚ ਜਿਹੜੇ ਨ ਅੱਗੇ ਦੱਸਦੇ ਹਨ,
ਪੰਚ ਅਗਨ ਤਿਤ ਲਾਗ ਰਹੀ।
ਪੰਚ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਅਗਨ ਅੱਗ ਤਿਸ ਉਸ ਮਨ ਰੂਪੀ ਲੋਹੇ ਨੂੰ ਸਾੜਨ ਵਾਸਤੇ ਲਾਗ ਰਹੀ ਲੱਗ ਰਹੀ ਹੈ।
ਕੋਇਲੇ ਪਾਪ ਪੜੇ ਤਿਸ ਉਪਰ।
ਬਸ ਇਸ ਪ੍ਰਕਾਰ ਕੋਲੀ ਹੋ ਰਹੇ ਨੇ ਤੇਰੇ ਇਹ ਅੱਗਾਂ ਰਹੀਆਂ ਨੇ, ਐਸੀਆਂ ਅੱਗਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਹੋਰ ਥਾਂ ਵੀ ਆਉਂਦਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਆ ਕਰਮੀ ਲੱਗ। ਇਹਨੂੰ ਭਾਈ ਪੜੇ ਪਾਠ ਜਿਹੜਾ ਨਾ ਇਹਦਾ ਉਚਾਰਨ ਪੋਲਾ ਜਾਂ ਪੜੇ ਕਰਨਾ, ਪੜੇ ਨਾ ਕਰ ਲਿਓ ਹੁਣ, ਇਹਨੂੰ ਅੱਖਰ ਉਹੀ ਨਾ, ਇਹਨੂੰ ਪੜੇ ਕਰਨਾ ਹੈ। ਤਿਸ ਉਸ ਮਨ ਰੂਪੀ ਲੋਹੇ ਦੇ ਉੱਪਰ ਅੱਗ ਨੂੰ ਦਗਾਉਣ ਪੁਖਾਉਣ ਵਾਸਤੇ ਪਾਪਾਂ ਰੂਪੀ ਕੋਲੇ ਪੜੇ ਪੈ ਰਹੇ ਨੇ, ਇਹ ਮਨ ਰੂਪੀ ਲੋਹਾ ਜਲਿਆ ਸੜ ਰਿਹਾ ਹੈ। ਚਿੰਤਾ ਰੂਪੀ ਫਿਰ ਅੱਗੇ ਦੱਸਦੇ ਨੇ, ਮਨ ਜਲਿਆ।
ਮਨ ਜਲਿਆ ਸੰਨੀ ਚਿੰਤ ਭਈ।
ਪਾਪਾਂ ਰੂਪੀ ਕੋਲੇ ਪੜੇ ਪੈ ਰਹੇ ਨੇ, ਇਉਂ ਮਨ ਰੂਪੀ ਲੋਹਾ ਜਲਿਆ ਸੜ ਰਿਹਾ ਹੈ। ਚਿੰਤਾ ਰੂਪੀ ਸੰਨੀ ਬਣੀ ਪਈ ਹੋਈ ਹੈ। ਸੰਨੀ ਉਹ ਹੁੰਦੀ ਹੈ ਜਿਹਦੇ ਨਾਲ ਲੋਹੇ ਨੂੰ ਫੜ ਕੇ ਨਾ ਕਦੇ ਪਾਣੀ ਵਿੱਚ ਕਦੇ ਭੱਠ ਵਿੱਚ ਦਿੰਦੇ ਹੈ ਤਾਂ ਕਿ ਹੱਥ ਸੜੇ ਨਾ। ਲੋਹੇ ਦੀ ਹੁੰਦੀ ਆ ਉਹ ਵੀ ਭੱਠੀ ਵਿੱਚ ਰੱਖਿਆ ਜਾਂਦਾ। ਇਹ ਮਨ ਰੂਪੀ ਲੋਹਾ ਚਿੱਤ ਰੂਪੀ ਸੰਨੀ ਨਾਲ ਪਕੜਿਆ ਹੋਇਆ, ਵਿਸ਼ੇ ਸੁਖ ਰੂਪੀ ਪਾਣੀ ਵਿੱਚ ਪੈਂਦਾ, ਕਦੇ ਤ੍ਰਿਸ਼ਨਾ ਰੂਪੀ ਅੱਗ ਵਿੱਚ ਭੱਠੀ ਵਿੱਚ ਪੈ ਜਾਂਦਾ। ਇਸ ਪ੍ਰਕਾਰ ਲੋਹੇ ਵੱਧ ਸੜਦਾ ਰਹਿੰਦਾ ਮਨ।
ਭਇਆ ਮਨੂਰ ਕੰਚਨ ਫਿਰ ਹੋਵੇ।
ਭਾਈ, ਤੇਰਾ ਮਨੂਰ, ਮਨੂਰ ਕੀ ਹੈ? ਸੜੇ ਹੋਏ ਲੋਹੇ ਦੀ ਮੈਲ ਵੱਤ ਭਇਆ ਹੋਇਆ ਹੈ ਮਨ ਤੇਰਾ। ਭਇਆ ਮਨੂਰ ਕੰਚਨ ਫਿਰ ਹੋਵੇ, ਫਿਰ ਕੰਚਨ ਸੋਨੇ ਵੱਤ ਸ਼ੁੱਧ ਹੋਵੇ, ਹੋ ਸਕਦਾ ਹੈ? ਕਿਵੇਂ ਹੋ ਸਕਦਾ?
ਜੇ ਗੁਰ ਮਿਲੇ ਤਿਨੇਹਾ।
ਜੇਕਰ ਤਿਨੇਹਾ ਤਿਹੋ ਜਿਹਾ ਪਰਮੇਸ਼ਰ ਸਰੂਪ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ ਮਿਲ ਜਾਵੇ ਤਾਂ ਫਿਰ ਸੋਨੇ ਬਸ ਸ਼ੁੱਧ ਹੋ ਸਕਦਾ ਹੈ।
ਏਕ ਨਾਮ ਅੰਮ੍ਰਿਤ ਉਹ ਦੇਵੈ।
ਉਸ ਵਾਹਿਗੁਰੂ ਜੀ ਤੈਨੂੰ ਏਕ ਇੱਕ ਅੰਮ੍ਰਿਤ ਅਮਰ ਕਰਨ ਵਾਲੇ ਪਰਮੇਸ਼ਵਰ ਦਾ ਨਾਮ ਗੁਰੂ ਜੀ ਬਖਸ਼ ਦੇਣ, ਜਾਂ ਫਿਰ ਸਤਿਗੁਰੂ ਜੀ ਕਥਨ ਕਰਦੇ ਹੈ ਤੇ ਏਕ ਨਾਮ ਅੰਮ੍ਰਿਤ ਉਹ ਦੇਵੈ। ਜਦੋਂ ਗੁਰੂ ਸਾਹਿਬ ਅੰਮ੍ਰਿਤ ਨਾਮ ਦੇ ਦੇਣ ਤੋ
ਨਾਨਕ ਤ੍ਰਿਸ਼ਟਸ ਦੇਹਾ
ਤਦ ਸੂਖਮ ਸਥੂਲ ਕਾਰਨ ਦੇਹਾਂ ਵਿਚ ਤ੍ਰਿਸ਼ਟਸ ਇਸਤਿਤ ਹੋ ਸਕਦਾ ਹੈ, ਅਖੰਡ ਚੇਤਨ ਦੇਹ ਦੇ ਵੀ ਇਸਤਿਤ ਹੋ ਸਕਦਾ ਹੈ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਸ਼ਬਦ, ਕਿਉਂਕਿ ਪੈਰ ਪੈਰ ਤੇ ਜਾਣੀ ਹਰ ਸ਼ਬਦ ਦੀ ਉਥਾਨ ਕਹਿ। ਗੁਰੂ ਨਾਨਕ ਸਾਹਿਬ ਦੀ ਵੈਸੇ ਵੀ ਬਾਣੀ ਜਦੋਂ ਆ ਜਾਂਦੀ ਹੈ ਉਹ ਅਰਥ ਭਾਵ ਤੋਂ ਗੂੜੀ ਹੁੰਦੀ ਹੈ। ਜਿਸਵੇਂ ਗੁਰੂ ਨਾਨਕ ਸਾਹਿਬ ਜੀ ਜਦ ਜਲੰਧਰ ਨੂੰ ਤਾਰਦੇ ਹੋਏ ਬਸੰਬਰ ਉੱਪਰ, ਇਹ ਪੁਰਾਣਾ ਪਟਨਾ ਸਾਹਿਬ ਦਾ ਨਾਂ, ਇਹ ਧਰਤੀ ਤੇ ਚਲੇ, ਭਾਈ ਮਰਦਾਂ ਨੇ ਬੇਨਤੀ ਕੀਤੀ ਗਰੀਨਵਾਜ ਇਹ ਜੰਗਲਾਂ ਚ ਲਈ ਫਿਰੋਗੇ ਜਾਂ ਕਿਤੇ ਬਸਤੀ ਚ ਵੀ ਲੈ ਕੇ ਚੱਲੋਗੇ? ਕਹਿੰਦੇ ਕੀ ਕਾਰਨ ਹੈ, ਕਿਉਂ ਬਸਤੀ ਯਾਦ ਕਰਦੇ? ਕਹਿੰਦੇ ਜੀ ਭੁੱਖ ਲੱਗੀ ਹੋਈ। ਮਹਾਰਾਜ ਕਹਿੰਦੇ ਕੋਈ ਨੀ, ਉਹ ਸਾਹਮਣੇ ਤਿੰਨ ਕੋਹਾਂ ਦੇ ਉੱਤੇ ਸੀ ਉਸ ਵੇਲੇ, ਚਲੇ ਗਏ ਨੇੜੇ, ਕਹਿੰਦੇ ਲੈ ਆ ਭਾਈ ਨਗਰੀ ਆ ਗਈ ਵੱਡੀ, ਚਲਿਆ ਜਾ ਖਾ ਲਾ ਉੱਥੇ। ਮਰਦਾਨਾ ਖਿਜੋ, ਕਹਿੰਦਾ ਖਾਵਾਂ ਕੀ, ਮੇਰੇ ਪੱਲੇ ਕੀ ਹੈ, ਦਮੜਾ ਤਾਂ ਪੱਲੇ ਹੈ ਨੀ, ਕੋਈ ਕੀ ਖਾਊਂਗਾ ਉੱਥੇ ਜਾ ਕੇ। ਮਹਾਰਾਜ ਕਹਿੰਦੇ ਅੱਛਾ, ਪੱਲੇ ਬੰਨਣ ਦਾ ਸ਼ੌਕ ਹੈ? ਸੱਜੇ ਪੈਰ ਦੇ ਅੰਗੂਠੇ ਨਾਲ ਰੇਤਾ ਫਰੋੜ ਕੇ ਉਹਦੇ ਚੋਂ ਬੇਕੀਮਤਾ ਲਾਲ ਕੱਢ ਦਿੱਤਾ। ਮਹਾਰਾਜ ਕਹਿੰਦੇ ਆ ਚੱਕ ਲੈ, ਬੰਨ ਲੈ ਪੱਲੇ, ਤੈਨੂੰ ਉਹ ਕੁਛ ਦੇਤਾ ਜਿਹੜਾ ਅਮੀਰਾਂ ਦੇ ਕੋਲ ਨੀ ਹੈ, ਜਾ ਲੈ ਜਾ। ਤੇ ਕਹਿੰਦੇ ਪਰ ਧਿਆਨ ਰੱਖੀ, ਤੇ ਜੇ ਗਾਹਕ ਨਾ ਮਿਲੇ ਸੌਦਾ ਜਿਹੜਾ ਨਾ ਉਹ ਤੋ ਗੁਣ ਸਹਿ ਕੋ ਜਾਏ ਵਾਲੀ ਗੱਲ ਹੋ ਜਾਂਦੀ ਹੈ, ਧਿਆਨ ਰੱਖੀ ਹੈ। ਚਲਿਆ ਗਿਆ, ਕਿਸੇ ਨੇ ਪੈਸੇ ਦੋ ਪੈਸੇ, ਕਿਸੇ ਨੇ ਰੁਪਈਆ ਦੋ ਰੁਪਈਏ ਮੁੱਲ ਪੈਂਦਾ ਗਿਆ, ਤੇ ਕਿਸੇ ਨੇ 100 ਰੁਪਇਆ ਵੀ ਪਾਇਆ। ਜਦੋਂ ਸਾਲਸਰਾਏ ਜੌਹਰੀ ਦੀ ਕਿਸੇ ਨੇ 10 ਪਾਈ, ਕਹਿੰਦੇ ਫਕੀਰਾ ਉਹ ਸਾਹਮਣੇ ਜਾ ਤੂੰ। ਉਹਦੇ ਕੋਲ ਗਿਆ, ਉਹਨੇ ਤਾਂ ਲਾਲ ਨੂੰ ਦੇਖਦਿਆਂ ਪਹਿਲਾਂ ਤਾਂ ਮੱਥਾ ਟੇਕਿਆ, ਫਿਰ 100 ਰੁਪਇਆ ਦਰਸ਼ਨ ਭੇਟਾ ਦਿੱਤੀ। ਕਹਿੰਦਾ ਜੀ ਇਹ ਇਹਦਾ ਮੁੱਲ ਹੈ? ਕਹਿੰਦਾ ਇਹਦਾ ਤਾਂ ਮੁੱਲ ਹੈ ਹੀ ਨਹੀਂ ਕੋਈ, ਇਹ ਦਰਸ਼ਨੀ ਭੇਟਾ ਹੈ। ਕਹਿੰਦਾ ਅੱਛਾ, ਜੇ ਦਰਸ਼ਨੀ ਭੇਟਾ ਫਿਰ ਤਾਂ ਮੈਂ ਕੋਲੇ ਲੁਕੋ ਕੇ ਰੱਖੂ, ਦਰਸ਼ਨ ਕਰਾ ਕੇ 100 ਰੁਪਇਆ ਲੈ ਲਿਆ ਕਰੂੰਗਾ। ਮਰਦਾਨੇ ਦੇ ਮਨ ਚ ਇਸਾ ਭਾਵ ਹੋਇਆ, ਆ ਗਿਆ ਵਾਪਸ, 100 ਰੁਪਇਆ ਲਿਆਂਦਾ। ਮਹਾਰਾਜ ਕਹਿੰਦੇ ਆ ਕੀ ਚੱਕੀ ਫਿਰਦਾ? ਕਹਿੰਦਾ ਜੀ ਦਰਸ਼ਨੀ ਭੇਟਾ ਲਾਲ ਦੀ। ਮਹਾਰਾਜ ਕਹਿੰਦੇ ਜੇ ਲਾਲ ਵੇਚੇ ਨੀ ਫੇਰ ਕਰਦੇ ਲੈ ਕੇ ਮੁੜ ਕੇ ਆਏ? ਉਹ ਆ ਕੇ ਕਹਿੰਦਾ ਜੀ ਇਹ ਮੋੜ ਲਓ, ਮੇਰਾ ਤਾਂ ਗੁਰੂ ਰੱਖਦਾ ਨੀ। ਉਹ ਕਹਿੰਦਾ ਨਹੀਂ ਮੈਂ ਰੱਖਣਾ ਨੀ ਹੈ, ਇਹ ਜਤੀ ਵਸਤੂ ਗ੍ਰਹਿਣ ਕਰੀਏ ਪਾਪ ਲੱਗਦਾ, ਫਿਰ ਮੁੜਿਆ ਆ। ਮਹਾਰਾਜ ਕਹਿੰਦੇ ਜੇ ਤੈਨੂੰ ਕਿਹਾ ਵੀ ਮੁੜ ਕੇ ਆ, ਆਪਾਂ ਨੀ ਰੱਖਣਾ, ਗੁਰੂ ਸਾਹਿਬ ਨਾ ਰੱਖਣ, ਉਧਰ ਉਹ ਨਾ ਰੱਖੇ। ਮਰਦਾਨਾ ਤਾਂ ਅੱਕ ਗਿਆ, 7 ਗੇੜੇ ਮਰਦਾਨੇ ਦੇ ਲਾ ਕੇ ਭਗਾ ਕੇ ਮਾਰੇ ਪੈਸੇ। ਕਹਿੰਦਾ ਆ ਚੱਕ ਪੈਸੇ, ਕਹਿੰਦਾ ਕਿੱਥੇ ਮੇਰੀ ਜਾਨ ਨੂੰ ਐਸਾ ਕਲੇਸ਼ ਛੇੜਿਆ? ਕਹਿੰਦਾ ਨਾ ਉਹ ਰੱਖਦੇ ਨਾ ਤੂੰ ਰੱਖਦਾ ਅੱਗੇ। ਉਹ ਕਹਿੰਦਾ ਉਹ ਫਕੀਰਾ ਖੜ ਜਾ, ਦੁਨੀਆਂ ਚ ਮੈਂ ਕਦੇ ਇਹੋ ਜਿਹਾ ਫਕੀਰ ਤਿਆਗੀ ਨਹੀਂ ਦੇਖਿਆ, ਕੌਣ ਹੈ ਤੇਰਾ ਜੀ ਜਿਹੜਾ? ਉਹ ਕਿ ਬਹੁਤ ਵੱਡਾ ਸ਼ਾਹੂਕਾਰ ਹੈ। ਉਹ ਕਹਿੰਦਾ ਸ਼ਾਹੂਕਾਰਾਂ ਨੂੰ ਪੈਦਾ ਕਰਨ ਵਾਲਾ, ਰਾਜਾ ਮਹਾਰਾਜਾਂ ਦਾ, ਸੁਲਤਾਨਾਂ ਦਾ ਸੁਲਤਾਨ, ਕੌਣ ਹੈ? ਕਹਿੰਦਾ ਗੁਰੂ ਨਾਨਕ ਸਾਹਿਬ ਬਾਹਰ ਬੈਠੇ ਫਕੀਰ। ਕਹਿੰਦਾ ਜਾਓ ਅਧਰ ਕੇ, ਆਪਣੇ ਸੇਵਕ ਨੂੰ ਕਹਿੰਦਾ ਪਰਖ ਕੇ ਆ, ਦੇਖ ਕੇ ਆ। ਅਧਰ ਕੇ ਆਇਆ ਪਰਖਣ ਵਾਸਤੇ, ਤੇ ਨਾਲ ਉਹਨੂੰ ਕਿਹਾ ਸੀ ਜਾ ਫਕੀਰਾਂ ਵਾਸਤੇ ਰੋਟੀ ਲੈ ਕੇ ਜਾ, ਪ੍ਰਸ਼ਾਦਾ ਪਾਣੀ ਲੈ ਕੇ ਆਇਆ। ਮਹਾਰਾਜ ਸਾਹਿਬ ਨੇ ਉਹਦੇ 2 ਰੋਟੀਆਂ ਦੇ ਬਦਲੇ ਬ੍ਰਹਮ ਗਿਆਨ ਹੀ ਬਖਸ਼ ਦਿੱਤਾ। ਸਮਾਧੀ ਲੱਗ ਗਈ, ਪਤਾ ਹੀ ਨਹੀਂ ਰਿਹਾ ਕਿੱਥੇ ਬੈਠਾ। ਪਿੱਛੋਂ ਸਾਲਸਰਾਇਆ ਦੇਖਿਆ ਅਧਰਕਾ ਤਾਂ ਬ੍ਰਹਮ ਗਿਆਨ ਚ ਪਹੁੰਚਿਆ ਹੋਇਆ, ਚਰਨੀ ਪੈ ਗਿਆ ਮਹਾਰਾਜ ਦੇ। ਤੇ ਮਹਾਰਾਜ ਸਾਹਿਬ ਜੀ ਗਰੀਬ ਨਵਾਜ, ਕਿਰਪਾ ਕਰੋ, ਦਰਸ਼ਨ ਕਰਕੇ ਮਨ ਸ਼ੀਤਲ ਹੋਇਆ। ਤੇ ਇਹ ਅਧਰਕਾ ਜਿਹੜਾ ਮੇਰਾ ਸੇਵਕ ਸੀ, ਇਹਦੇ ਤੇ ਜਿਹੜੀ ਕਿਰਪਾ ਕੀਤੀ ਮਹਾਰਾਜ, ਮੇਰੇ ਤੇ ਵੀ ਕਰ ਦੋ। ਕਹਿੰਦੇ ਪਹਿਲਾਂ ਆਇਆ ਸੀ, ਪਹਿਲਾਂ ਕਿਰਪਾ ਹੋ ਗਈ, ਤੂੰ ਬਾਅਦ ਚ ਆਇਆ, ਤੇਰੇ ਤੇ ਬਾਅਦ ਚ ਹੋਊਗੀ। ਤੇ ਮਹਾਰਾਜ ਸਾਹਿਬ ਨੇ ਉਸ ਵੇਲੇ ਫਿਰ ਸਾਲਸਰਾਏ ਜੌਹਰੀ ਨੂੰ ਉਪਦੇਸ਼ ਬਖਸ਼ ਕੀਤਾ। ਇਹ ਸ਼ਬਦ ਸਾਲਸੀ ਉਸ ਵੇਲੇ ਉਚਾਰਨ ਕੀਤਾ ਹੈ। ਹੋਰ ਇਤਿਹਾਸਾਂ ਦੇ ਵੀ ਤਾਂ ਨਾਂ ਨਹੀਂ ਆਇਆ। ਅਧਰਕਾ ਜਿਹੜਾ ਹੈ ਭਾਈ ਵੀਰ ਸਿੰਘ ਨੇ ਖੋਜ ਕਰਕੇ ਲਿਖਿਆ ਵੀ ਇਹ ਸੀ ਇਹਦਾ ਨਾਮ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਨੇ ਉਪਦੇਸ਼ ਬਖਸ਼ ਕੀਤਾ। ਭਾਸ਼ਾ ਵੀ ਗੂੜ ਹੈ, ਕਿਉਂਕਿ ਵਿਦਵਾਨ ਸੱਜਣ ਸੀ, ਪੜ੍ਹਿਆ ਲਿਖਿਆ ਸੀ, ਮਸ਼ਹੂਰੀ ਸੀ ਸਾਰੇ ਹਿੰਦੁਸਤਾਨ ਸਾਲਸਰਾਏ ਦੀ। ਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਜਿਹੜਾ ਪਾਠੀ ਸਿੰਘਾਂ ਦੇ ਜਿਸ ਵੇਲੇ ਪ੍ਰੀਖਿਆ ਹੁੰਦੀ ਹੈ ਨਾ ਵੀ ਇਹ ਪਾਠੀ ਹੈ ਜਾਂ ਨਹੀਂ, ਉਹਨਾਂ ਕਰੜੇ ਇਮਤਿਹਾਨ ਜਿਹੜੇ ਹੁੰਦੇ ਉਹਨਾਂ ਦੇ ਚੋਂ ਇੱਕ ਸ਼ਬਦ ਹੈ, ਇਹ ਸ਼ਬਦ ਵੀ ਪਾਠ ਕਰਾਇਆ ਜਾਂਦਾ। ਇਸ ਕਰਕੇ ਭਾਈ ਧਿਆਨ ਦੇ ਨਾਲ ਸੰਥਾ ਪੜ੍ਹਨੀ ਤੇ ਆਓ ਸੁਣੋ ਜੀ।
ਮਾਰੂ ਮਹੱਲਾ ਪਹਿਲਾ,
ਤੇ ਮਹਾਰਾਜ ਸਾਹਿਬ ਜੀ ਮਾਰੂ ਰਾਗ ਦੇ ਅੰਦਰ ਗਰੀਬ ਨਿਵਾਸ ਸਤਿਗੁਰੂ, ਤੇ ਇਹ ਸ਼ਬਦ ਜਿਹੜਾ ਹੈ ਨਾ ਫਿਰ ਭਾਈ ਮਰਦਾਨੇ ਔਰ ਸਾਲਸਰਾਏ ਸਾਰਿਆਂ ਦੇ ਇਕੱਠੇ ਹੀ ਸਮੁੱਚਾ ਉਪਦੇਸ਼ ਦੇਣ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸਾਹਿਬ ਜੀ ਉਚਾਰਦੇ ਹਨ।
ਬੇਮਲ ਮਝਾਰ ਬਸਸ ਨਿਰਮਲ ਜਲ।
ਇਹ ਦੇਖੋ ਦੋ ਸੱਸੇ ਨਾ, ਬਸਸ ਜਾਣੀ ਕੱਲਾ ਬਾਸੀ ਨਾ ਹੋ ਜਾਏ, ਬਸਸ ਐ ਉਚਾਰਨ ਕਰ ਰਹੇ ਤੇ ਕਹਿੰਦੇ ਬਿਮਲ ਉਜਲ ਜਲ ਉਹਦੇ ਵਿੱਚ ਸਾਰੇ ਅੱਖਰ ਇਕੱਠੇ ਬੋਲੋ ਤਾਂ ਹੀ ਅਰਥ ਸਹੀ ਬਣਨਾ।
ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ
ਰੇ ਹੇ ਭਾਈ ਬਿਮਲ ਉਜਲ ਜਲ ਵਿੱਚ ਪਦਮਨ ਕੀ ਹੈ ਕਮਲ ਦਾ ਨਾਮ ਹੈ ਕਮਲ ਫੁੱਲ ਬਸਸ ਬਸਦਾ ਹੈ ਅਤੇ ਨਿਰਮਲ ਉਜਲ ਜਲ ਪਾਣੀ ਦੇ ਵਿੱਚ ਜਾਵਲ ਜਾਵਲ ਨਾਮ ਹੈ ਜਾਲੇ ਦਾ ਜਾਲਾ ਵੀ ਉੱਥੇ ਬਸਦਾ ਪਦਮਨ ਕਮਲ ਫੁੱਲ ਜੋ ਮਝਾਰ ਤੇ ਕਮਲ ਫੁੱਲ ਜੋ ਨਾ ਤੇ ਮਝਾਰ ਵਿੱਚੋਂ ਬਿਮਲ ਉਜਲ ਹੁੰਦਾ ਹੈ ਤੇ ਜਾਵਲ ਜਾਲਾ ਤੇ ਇਹ ਦੋਵੇਂ ਨਿਰਮਲ ਜਲ ਦੇ ਵਿੱਚ ਵਸਦੇ ਨੇ ਜਾਲਾ ਵੀ ਉੱਥੇ ਵਸਦਾ ਤੇ ਤੀਸਰਾ ਡੱਡੂ ਵਸਦਾ ਉਹਦੀ ਗੱਲ ਕਹਾਂ ਆਊਗੀ ਵਸਦੇ ਇਕੱਠੇ ਹੀ ਨਾ ਪਦਮ ਕਮਲ ਫੁੱਲ ਨਿਜਾਵਲ ਆਪਣੀ ਪੰਕਤੀ ਸ਼੍ਰੇਣੀ ਵਿੱਚ ਵਸਦਾ ਹੈ ਉਹ ਨਿਰਲੇਪ ਹੀ ਰਹਿੰਦਾ ਹੈ ਜਾਲੇ ਦਾ ਕੋਈ ਉਹਨੂੰ ਪਾਉਂਦਾ ਹੀ ਨਹੀਂ ਕੁਛ ਵੀ ਜਾਲਾ ਉਹਨੂੰ ਕੁਛ ਵੀ ਨਹੀਂ ਕਰ ਸਕਦਾ ਜਿੱਥੇ ਉਹ ਖਿੜਦਾ ਉੱਥੇ ਜਾਲਾ ਉਹਦਾ ਕੁਛ ਨਹੀਂ ਵਿਗਾੜ ਸਕਦਾ ਤੇ ਇਸ ਪ੍ਰਕਾਰ ਇਹ ਦੱਸਦੇ ਹੈ ਕਿ ਉਹ ਜਿਹੜਾ ਨਾ ਆਪਣੀ ਜਿਹੜੀ ਉਹਦੀ ਸ਼੍ਰੇਣੀ ਹੈ ਉਹ ਨਿਜਾਵਲ ਆਪਣੀ ਪੰਕਤੀ ਸ਼੍ਰੇਣੀ ਵਿੱਚ ਵਸਦਾ ਹੈ ਤੇ ਜਿੰਨੇ ਵੀ ਉਹ ਫੁੱਲ ਖਿੜੇ ਹੋਏ ਨੇ ਫੁੱਲ ਉੱਪਰ ਖੜੇ ਹੋਏ ਨੇ ਜਾਲੇ ਤੱਕ ਦਾ ਜਾਲੇ ਦੀ ਤਾਂ ਪਹੁੰਚ ਵੀ ਨਹੀਂ ਹੈ ਉੱਥੇ ਇਸ ਪ੍ਰਕਾਰ ਦੱਸਦੇ ਨੇ
ਪਦਮਨ ਜਾਵਲ ਜਲ ਰਸ ਸੰਗਤ
ਇਹ ਪਾਠ ਦਾ ਭੇਦ ਹੈ ਭਾਈ ਥੋੜਾ ਜਿਹਾ ਇਹ ਧਿਆਨ ਰੱਖਣਾ ਹੈ ਤੇ ਇੱਕ ਤਾਂ ਹੋ ਗਿਆ ਨਾ ਜਿਹੜਾ ਪਦਮਨ ਜਾਵਲ ਰੇ ਪਦਮਨ ਇਕੱਠਾ ਹੋ ਗਿਆ ਦੂਸਰਾ ਪਦਮ ਨਿਜਾਵਲ ਰੇ ਨੰਨਾ ਉਧਰ ਲਾ ਕਰਕੇ ਨਿਜਾਵਲ ਰੇ ਇਹ ਅੰਮ੍ਰਿਤਸਰ ਵਾਲੇ ਪਾਠ ਮੈਂ ਦਮਦਮੀ ਸਾਹਿਬ ਦਾ ਇਹੀ ਪਾਠ ਹੈ ਇਸ ਕਰਕੇ ਪਦ ਕਮਲ ਨਿਜਾਵਲ ਆਪਣੀ ਪੰਕਤੀ ਸ਼੍ਰੇਣੀ ਚ ਵਸਦਾ ਇਹਦੇ ਅਨੁਸਾਰ ਇਹ ਅਰਥ ਕੀਤਾ ਰਹਿ ਗਈ ਸੀ ਇਹ ਗੱਲ ਹਾਂਜੀ ਚਲੋ ਹੋ ਗਏ
ਪਦਮਨ ਜਾਵਲ ਜਲ ਰਸ ਸੰਗਤ
ਪਦਮਨ ਕਮਲ ਫੁੱਲ ਨੂੰ ਜਲ ਪਾਣੀ ਦੀ ਸੰਗਤ ਹੈ ਜਾਵਲ ਜਾਲੇ ਨੂੰ ਵੀ ਰਸ ਰਸ ਇੱਥੇ ਪਾਣੀ ਦਾ ਨਾਮ ਹੈ ਜਾਲੇ ਨੂੰ ਵੀ ਪਾਣੀ ਦੀ ਸੰਗਤ ਹੈ ਜਾਲੇ ਵੀ ਪਾਣੀ ਤੋਂ ਬਿਨਾਂ ਕੁਛ ਨਹੀਂ ਹੈ ਪਰ ਕਮਲ ਫੁੱਲ ਦੇ ਨਾਲ ਰਹਿੰਦਾ ਹੋਇਆ ਤੇ ਜਿਹੜਾ ਨਾ ਕਮਲ ਫੁੱਲ ਜਿਹੜਾ ਹੈ ਉਹ ਜਾਲੇ ਦੇ ਨਾਲ ਹੀ ਰਹਿੰਦਾ ਹੈ ਜਾਲਾ ਉੱਥੇ ਹੀ ਹੈ ਉਹਦੇ ਨਾਲ ਰਹਿੰਦਾ ਹੋਇਆ ਜਾਲੇ ਦੇ ਜਿਹੜੇ ਦੋਸ਼ ਦੋਸ਼ ਨੇ ਹਾਂਜੀ ਬੋਲ ਦਿਓਗੇ
ਸੰਗ ਦੋਖ ਨਹੀਂ ਰੇ
ਸੰਗ ਦੋਸ਼ ਹੁੰਦਾ ਇੱਕ ਜਾਲਾ ਹੈ ਨਾਲ ਪਰ ਉਹਦਾ ਦੋਸ਼ ਕੋਈ ਨਹੀਂ ਕਮਲ ਨੂੰ ਪਾਣੀ ਚ ਰਹਿੰਦਾ ਨਿਰਲੇਪ ਹੈ ਜਾਲਾ ਕਮਲ ਫੁੱਲ ਦੇ ਨਾਲ ਰਹਿੰਦਾ ਹੋਇਆ ਕਮਲ ਦੀ ਖੁਸ਼ਬੋ ਜਿਹੜੀ ਮਹਿਕ ਆ ਉਹ ਲੈ ਨਹੀਂ ਸਕਦਾ ਤੇ ਕਮਲ ਫੁੱਲ ਦੇ ਸੰਗ ਦਾ ਜਿਹੜਾ ਜਾਲੇ ਨੂੰ ਦੋਖ ਨਹੀਂ ਜਾਲੇ ਦੇ ਸੰਗ ਕਮਲ ਫੁੱਲ ਨੂੰ ਕੋਈ ਦੋਖ ਨਹੀਂ ਹੈ ਇਸ ਪ੍ਰਕਾਰ ਦੱਸਦੇ ਨੇ
ਦਾਦਰ ਤੂੰ ਕਬ ਹੈ ਨਾ ਜਾਣਸ ਰੇ
ਦਾਦਰ ਆ ਗਿਆ ਡੱਡੂ ਹੁਣ ਤੀਸਰਾ ਇਹ ਆ ਗਿਆ ਦਾਦਰ ਡੱਡੂ ਤੂੰ ਕਦੇ ਵੀ ਕਮਲ ਫੁੱਲ ਦੇ ਗੁਣਾਂ ਨੂੰ ਨਹੀਂ ਜਾਣਸ ਜਾਣਦਾ ਹੇ ਡੱਡੂ
ਭਕਸ ਸਿਬਾਲ ਬਸਸ ਨਿਰਮਲ ਜਲ
ਤੂੰ ਨਿਰਮਲ ਉਜਲ ਜਲ ਪਾਣੀ ਦੇ ਸਰੋਵਰ ਵਿੱਚ ਬਸਸ ਬਸਦਾ ਹੋਇਆ ਵੀ ਕਮਲ ਫੁੱਲ ਦੀਆਂ ਜੜਾਂ ਵਿੱਚ ਪਾਣੀ ਦੀ ਮੈਲ ਲੱਗੇ ਹੋਏ ਸਿਵਾਲ ਕੀ ਹੈ ਜਾਲਾ ਉਸ ਨੂੰ ਭਖਸ ਭਖਸਦਾ ਖਾਂਦਾ ਨੂੰ ਭਖਸਦਾ ਖਾਂਦਾ ਹੈ ਪਰ ਤੂੰ ਕਮਲ ਫੁੱਲਾਂ ਦੀ ਸੁਗੰਧੀ ਰੂਪ ਅੱਗੇ ਦੱਸਦੇ ਨੇ
ਅੰਮ੍ਰਿਤ ਨਾ ਲਖਸ ਰੇ
ਕਮਲ ਫੁੱਲਾਂ ਦੀ ਸੁਗੰਧੀ ਰੂਪ ਅੰਮ੍ਰਿਤ ਨੂੰ ਕਦੇ ਵੀ ਲਖਸ ਜਾਣਦਾ ਹੀ ਨਹੀਂ ਹੈ ਸਤਿਗੁਰੂ ਜੀ ਅੱਗੇ ਇਸ ਗੱਲ ਨੂੰ ਹੋਰ ਸਪਸ਼ਟ ਕਰਦੇ ਹਨ ਜੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਬਸ ਜਲ ਨਿਤ ਨਾ ਵਸਤ ਅਲੀ ਅਲ
ਤੇ ਕਹਿੰਦੇ ਦੇਖੋ ਨਿਤ ਨਿਤਾ ਪ੍ਰਤੀ ਕਹਿੰਦੇ ਨਿਤਾ ਪ੍ਰਤੀ ਨਿਤ ਵੱਧ ਨਿਤਾ ਪ੍ਰਤੀ ਜਲ ਪਾਣੀ ਦੇ ਚ ਬਸ ਵਸਦਾ ਹੈ ਡੱਡੂ ਜਿਹੜਾ ਅਤੇ ਅਲੀ ਅਲ ਭੌਰਾ ਤੇ ਭੌਰੀ ਅਲ ਭੌਰਾ ਅਲੀ ਭੌਰੀ ਨਰ ਤੇ ਮਾਦਾ ਹੈ ਉਹ ਪਾਣੀ ਦੇ ਵਿੱਚ ਨਾ ਨਹੀਂ ਵਸਦੇ ਬਸ ਜਲ ਨਿਤ ਨਾ ਵਸਦਾ ਅਲੀ ਅਲ ਉਹ ਪਾਣੀ ਦੇ ਵਿੱਚ ਨਹੀਂ ਵਸਦੇ ਹਨ ਪਰ ਉਹ ਜਿਹੜੇ ਹਨ
ਮੇਰ ਚਾਗੁਨ ਰੇ
ਇਹ ਵੀ ਦੋ ਪਾਠ ਨੇ ਭਾਈ ਮੇਰ ਚੱਚਾ ਲੱਗ ਕਰਕੇ ਮੇਰ ਚਾਗੁਨ ਰੇ ਇੱਕ ਦਾ ਹੀ ਪਾਠ ਹੋ ਗਿਆ ਦੂਸਰਾ ਪਾਠ ਮੇਰ ਚਚਾ ਗੁਣ ਰੇ ਦੋਨੇ ਚਚੇ ਇਕੱਠੇ ਹੋ ਗਏ ਦੂਸਰਾ ਪਾਠ ਹੈ ਪਰ ਪਕਾਉਣਾ ਤੁਸੀਂ ਮੁੱਖ ਪਾਠ ਹੈ ਇਸ ਕਰਕੇ ਹੁਣ ਅੱਗੇ ਦੱਸ ਦੇਣ ਕਹਿੰਦੇ ਇਹ ਦੇਖੋ ਵੀ ਕਮਲ ਫੁੱਲ ਦੀ ਚੋਟੀ ਚਪੁਨਾ ਮਹਿਕ ਦੇ ਤਾਈ ਚਾਗੁਨ ਚੁਣ ਚੁਗ ਲੈਂਦੇ ਨੇ, ਜਿਹੜੇ ਕੌਣ ਭੌਰਾ ਤੇ ਭੌਰੀ, ਪਾਣੀ ਦੇ ਵਿੱਚ ਨਹੀਂ ਵਸਦੇ, ਦੂਰੋਂ ਆਉਂਦੇ ਨੇ ਭੌਰੀ ਤੇ ਭੌਰੀ। ਉਹ ਮੇਰ ਉਪਰੋਂ ਭਾਵ ਕਮਲ ਫੁੱਲ ਦੀ ਚੋਟੀ ਤੋਂ ਚਾ ਪੁਨਾ ਮਹਿਕ ਦੇ ਤਾਈ, ਕਿਉਂਕਿ ਸੰਸਕ੍ਰਿਤ ਦੇ ਵਿੱਚ ਚਾ ਪੁਨਾ ਨੂੰ ਕਹਿੰਦੇ, ਚਾ ਗੁਣ ਚੁਣ ਕੇ ਚੁਗ ਲੈਂਦੇ ਹੈ, ਜਾਂ ਫਿਰ ਚਚਾ ਗੁਣ ਰੇ ਭੌਰੀ ਤੇ ਭੌਰਾ ਕਮਲ ਦੇ ਗੁਣਾਂ ਨੂੰ ਚਚਾ ਚਰਨਾ ਭਾਜ ਮਸਤ ਰਹਿੰਦੇ ਨੇ। ਉਹ ਪਾਣੀ ਵਿੱਚ ਕਮਲ ਫੁੱਲ ਕੋਰ ਰਹਿੰਦਾ ਹੈ, ਤੇ ਇਸ ਕਰਕੇ ਪਾਣੀ ਵਿੱਚ ਕਮਲ ਫੁੱਲ ਦੇ ਕੋਰ ਰਹਿੰਦਾ ਸੁਗੰਧੀ ਨੂੰ ਜਾਣਦਾ। ਭੌਰਾ ਤੇ ਭੌਰੀਆਂ ਉੱਪਰ ਜਿਹੜਾ ਡੱਡੂ ਹੈ ਉਹ ਤਾਂ ਜਾਣਦਾ ਵੀ ਨਹੀਂ ਕਿੱਥੇ ਹੈ, ਹੈ ਪਾਣੀ ਦੇ ਵਿੱਚ ਰਹਿੰਦਾ, ਪਾਣੀ ਦੇ ਵਿੱਚ ਬਸ ਜਲ ਨਿੱਤ, ਉਹ ਪਾਣੀ 'ਚ ਰਹਿੰਦਾ ਪਰ ਸੁਗੰਧੀ ਨਹੀਂ ਜਾਣਦਾ। ਭੌਰਾ ਤੇ ਭੌਰੀ ਬਾਹਰੋਂ ਆ ਗਏ, ਇਹ ਦ੍ਰਿਸ਼ਟਾਂਤ ਦਿੰਦੇ ਹੈ। ਤੇ ਰੇ ਹੇ ਭਾਈ ਸੁਣਨਾ ਕਰ, ਰੇ ਹੇ ਡੱਡੂ ਐਸਾ ਕਿਹਾ,
ਚੰਦ ਕੁਮੁਦਨੀ ਦੂਰ ਹੋ ਨਿਵਸਸ,
ਚੰਦ ਚੰਦਰਮਾ ਆਕਾਸ਼ ਵਿੱਚ ਚੜਦਾ, ਕੁਮੁੰਦਨੀ ਕਮੀਆਂ ਨੀਵੇਂ ਥਾਂ ਤਲਾਬ ਦੇ ਵਿੱਚ ਹੁੰਦੀਆਂ ਹਨ, ਚੰਦਰਮਾ ਨੂੰ ਕਮੀਆਂ ਦੂਰੋਂ ਹੀ ਵੇਖ ਕੇ ਉਹ ਨਿਵਸਸ, ਉਹ ਨਿਵ ਖਿੜ ਆਉਂਦੀਆਂ ਹਨ, ਚੰਦਰਮਾ ਦੇ ਪ੍ਰਕਾਸ਼ ਨੂੰ ਦੂਰੋਂ ਹੀ ਪਾ ਕੇ ਨਿਵਸਸ ਨਮਸਕਾਰ ਕਰਦੀਆਂ ਹਨ, ਮਨ ਨੂੰ ਪ੍ਰਸੰਨ ਹੋ ਕੇ ਖਿੜਾਉਂਦੀਆਂ ਹਨ, ਕਿਉਂਕਿ ਕਮੀਆਂ ਨੂੰ ਖੜਾਉਂਦਾ ਹੈ, ਕਮੀਆਂ ਨੂੰ ਖੜਾਉਣ ਦਾ ਚੰਦਰਮਾ ਦੇ ਨਾਲ ਉਹਦਾ ਦਿੰਦਾ ਅਨੁਭਵ। ਅੱਗੇ ਦੱਸਦੇ ਹਨ,
ਅਨੁਭਵ ਕਾਰਨ ਰੇ,
ਕਮੀਆਂ ਨੂੰ ਖੜਾਉਣ ਦਾ ਚੰਦਰਮਾ ਦੇ ਨਾਲ ਦਿਨ ਦਾ ਅਨੁਭਵ ਤਾਤਪਰਜ ਹੀ ਕਾਰਨ ਹੈ, ਦਿਨ ਚੜਦਾ ਤੇ ਇਸ ਪ੍ਰਕਾਰ ਜਿਹੜਾ ਕਮੀਆਂ ਦਾ ਚੰਦਰਮਾ ਦੇ ਨਾਲ ਦਿਲ ਮਿਲਿਆ ਹੋਇਆ ਹੈ, ਇਹੋ ਕਮੀਆਂ ਦਾ ਖੜਾਉਣਾ ਦਾ ਕਾਰਨ ਬਣਦਾ ਹੈ, ਅਨੁਭਵ ਇਹਦੇ ਚ ਕਾਰਨ ਹੈ। ਤੇ ਜੀਵ ਤਾਂ ਸਾਰੀ ਜਗ੍ਹਾ ਦੇ ਵਿੱਚ ਨੇ, ਅਨੁਭਵ ਹੋ ਗਿਆ ਉਹਨਾਂ ਨੂੰ ਵੀ ਚੰਦਰਮਾ, ਇਸ ਕਰਕੇ ਚੰਦਰਮਾ ਚੜਿਆ ਤੇ ਇਉਂ ਫਿਰ ਸਾਧ ਸਿੰਘ ਜੀ ਕਰਦੀਆਂ। ਤੋ ਇਸ ਪ੍ਰਕਾਰ ਦੱਸਦੇ ਨੇ ਜੀ ਅੱਗੇ,
ਅਨੁਭਵ ਕਾਰਨ ਰੇ,
ਇਹਦੇ ਰੇ ਹੇ ਭਾਈ ਅਨੁਭਵ ਇਹਦੇ ਚ ਕਾਰਨ ਹੈ, ਉਹਦੇ ਦੁਆਰਾ ਖਿੜਦੀ ਹੈ। ਤੇ ਇਸ ਪ੍ਰਕਾਰ ਦੱਸਦੇ ਵੀ ਚੰਦਰਮਾ ਨੂੰ ਦੇਖ ਕੇ ਕਮੀਆਂ ਖੜਦੀਆਂ, ਸੂਰਜ ਨੂੰ ਦੇਖ ਕੇ ਕਮਲ ਖਿੜਦਾ, ਇੱਥੇ ਉਹਦਾ ਕਮੀਆਂ ਦਾ ਦ੍ਰਿਸ਼ਟਾਂਤ ਹੈ।
ਅੰਮ੍ਰਿਤ ਖੰਡ ਦੂਧ ਮਧ ਸੰਚਸ,
ਤੇ ਹੁਣ ਦੱਸਦੇ ਨੇ ਕਹਿੰਦੇ, ਸਾਰੀ ਤੂੰ ਕੱਠੀ ਬੋਲਦੇ,
ਤੂਬ ਨਾ ਚਾਤੁਰ ਰੇ,
ਇਹ ਭਾਈ ਜੇਕਰ ਤੁੰਬੇ ਦੀ ਬੇਲ ਦੀਆਂ ਜੜਾਂ ਵਿੱਚ ਦੇਵਤਿਆਂ ਦਾ ਲਿਆ ਕੇ ਅੰਮ੍ਰਿਤ ਵੀ ਪਾ ਦਈਏ ਨਾ, ਸਿੰਜ ਦਈਏ, ਉਹਦੇ ਚ ਖੰਡ ਘੋਲ ਦੇ ਪਾ ਦਈਏ, ਦੁੱਧ ਪਾ ਦਈਏ, ਮਧ ਸ਼ਹਿਦ ਪਾ ਦੋ, ਭਾਵੇਂ ਸਿੰਜ ਦਈਏ ਇਹਨਾਂ ਦੇ ਨਾਲ, ਤਾਂ ਵੀ ਜਿਹੜਾ ਤੁੰਬ ਹੈ ਨਾ, ਚਾਹ ਆਤਰ, ਚਾਹ ਪੁਨਾ ਆਤਰ, ਆਤਰ ਵਾਂਗੂ ਖੁਸ਼ਬੋਦਾਰ ਮਿੱਠਾ ਤਾਂ ਨਹੀਂ ਹੁੰਦਾ ਵੀ ਉਹਦੀ ਖੁਸ਼ਬੋ ਆਉਣ ਲੱਗ ਜਾਵੇ, ਕੌੜਾ ਹੀ ਰਹੂਗਾ। ਤੇ ਇਸ ਪਰ ਇਹ ਦ੍ਰਿਸ਼ਟਾਂਤ ਦਿੱਤੇ, ਦੂਜੇ ਅਰਥ ਹੀ ਸਾਰੇ ਖੁੱਲ ਜਾਣਗੇ। ਹੋਰ
ਆਪਣਾ ਆਪ ਤੂੰ ਕਬ ਹੋ ਨਾ ਛੋੜਸ,
ਤੇ ਸਾਰੀ ਬੋਲਦੇ ਵੀ
ਪੇਸਨ ਪ੍ਰੀਤ ਜਿਓ ਰੇ,
ਹੇ ਭਾਈ ਤੂੰ ਆਪਣਾ ਆਪਾ ਭਾਵ ਦੇਹ ਦਾ ਹੰਕਾਰ ਕਬੂ ਕਦੇ ਨਹੀਂ ਛੋੜਸ ਛੱਡਦਾ, ਜਿਉਂ ਜਿਸ ਪ੍ਰਕਾਰ ਪੇਸਨ ਚਿੱਚੜ ਹੁੰਦਾ ਪਸ਼ੂਆਂ ਦੇ, ਉਹ ਅਸਥਨਾਂ ਦੇ ਨਾਲ ਹੀ ਲਿਓਟੀ ਦੇ ਲੱਗਿਆ ਹੁੰਦਾ, ਉਹ ਲਹੂ ਹੀ ਪੀਂਦਾ ਰਹਿੰਦਾ, ਕਦੇ ਦੁੱਧ ਦਾ ਪਤਾ ਵੀ ਨਹੀਂ ਉਹਨੂੰ ਵੀ ਦੁੱਧ ਹੈ ਕਿੱਥੇ, ਬੇਸ਼ੱਕ ਉਹ ਪਸ਼ੂ ਦੇ ਅਸਥਨਾਂ ਨਾਲ ਚੰਬੜਿਆ ਪਿਆ, ਦੁੱਧ ਤਾਂ ਦੁੱਧ ਵੀ ਪਾਸੇ ਰਹਿੰਦਾ ਪਰ ਦੁੱਧ ਨਹੀਂ ਪੀਂਦਾ, ਖੂਨ ਪੀਂਦਾ ਰਹਿੰਦਾ ਹੈ। ਇਸ ਪ੍ਰਕਾਰ ਇਹ ਦਿੱਤੇ ਨੇ ਦ੍ਰਿਸ਼ਟਾਂਤ, ਇਹਦੇ ਚ ਦਾ ਦ੍ਰਿਸ਼ਟਾਂਤ ਦੇ ਵਿੱਚ ਸਮਝਣਾ ਕਰੋਗੇ। ਇਸੇ ਪ੍ਰਕਾਰ ਬਿਮਲ,
ਬਿਮਲ ਮਝਾਰ ਬਸਸ ਨਿਰਮਲ ਜਲ,
ਇਹ ਸਾਰੀ ਤਾਂ ਕਹਾਣੀ ਮਨੁੱਖ ਦੀ ਹੈ, ਮਹਾਤਮਾ ਰੂਪੀ ਕਮਲ ਫੁੱਲ ਦੀ, ਸਾਧ ਸੰਗਤ ਜਾਂ ਨਾਮ ਰੂਪੀ ਬਿਮਲ ਉੱਜਲ ਜਲ ਦੇ ਸਰੋਵਰ ਮਝਾਰ ਵਿੱਚ ਤੇ ਵਸਦਾ ਹੈ, ਮਹਾਤਮਾ ਰੂਪੀ ਕਮਲ ਫੁੱਲ ਵੀ ਸਾਧ ਸੰਗਤ ਤੇ ਨਾਮ ਰੂਪੀ ਬਿਮਲ ਉੱਜਲ ਜਲ ਸਰੋਵਰ ਦੇ ਵਿੱਚ ਵਸਦਾ ਹੈ, ਪਦਾਰਥਾਂ ਰੂਪੀ ਉਹਦੇ ਵਿੱਚ ਜਾਲਾ ਵੀ ਸਾਧ ਸੰਗ ਰੂਪੀ ਉੱਜਲ ਜਲ ਦੇ ਸਰੋਵਰ ਦੇ ਵਿੱਚ ਹੀ ਹੈ, ਭਾਵ ਪਦਾਰਥ ਵੀ ਉੱਥੇ ਨੇ ਸੰਗਤ ਦੇ ਵਿੱਚ, ਸਾਰੇ ਪਦਾਰਥ ਸਾਧ ਸੰਗ ਦੇ ਚਰਨਾਂ ਵਿੱਚ ਨਿਵਾਸ ਕਰਦੇ ਨੇ, ਦੋਨੇ ਜਗ੍ਹਾ ਮਹਾਤਮਾ ਵੀ ਉੱਥੇ ਰਹਿੰਦਾ, ਪਦਾਰਥ ਵੀ ਉੱਥੇ ਨੇ, ਮਹਾਤਮਾ ਕਮਲ ਫੁੱਲ ਦੀ ਨਿਆਈ ਹੈ, ਪਦਾਰਥ ਜਾਲੇ ਦੇ ਨਿਆਈ ਹਨ।
ਪਦਮਨ ਜਾਵਲ ਰੇ,
ਰੇ ਹੇ ਭਾਈ ਤੇ ਸਾਰੇ ਪਦਾਰਥ ਸਾਧ ਸੰਗ ਦੇ ਚਰਨਾਂ ਦੇ ਵਿੱਚ, ਪਦਮ ਨਾਮ ਚਰਨਾਂ ਦਾ ਹੈ ਕਿਉਂਕਿ ਅੰਤਰੀ ਭਾਵ ਹੈ, ਨਿਵਾਸ ਕਰਦੇ ਹਨ ਜੀ ਹੇ ਭਾਈ।
ਪਦਮਨ ਜਾਵਲ ਜਲ ਰਸ ਸੰਗਤ,
ਮਹਾਤਮਾ ਰੂਪੀ ਪਦਮਨ ਕਮਲ ਫੁੱਲ ਸਾਧ ਸੰਗਤ ਜਾਂ ਨਾਂ ਰੂਪੀ ਜਲ ਦੇ ਸਰੋਵਰ ਦੀ ਸੰਗਤ ਨਾਲ ਵਿੱਚ ਰਹਿੰਦਾ ਹੈ, ਤੇ ਪਦਾਰਥਾਂ ਰੂਪੀ ਜਾਲਾ ਵੀ ਸਾਧ ਸੰਗਤ ਜਾਂ ਨਾਮ ਰੂਪੀ ਸਰੋਵਰ ਦੇ ਆਸਰੇ ਰਹਿੰਦਾ ਹੈ।
ਸੰਗ ਦੋਖ ਨਹੀਂ ਰੇ,
ਮਹਾਤਮਾ ਰੂਪੀ ਕੰਵਲ ਹੈ ਜਿਹੜਾ, ਉਹਨੂੰ ਪਦਾਰਥਾਂ ਰੂਪੀ ਜਾਲੇ ਦਾ ਦੋਖ ਨਹੀਂ ਗ੍ਰਹਿਣ ਕਰਦੇ, ਭਾਵ ਪਦਾਰਥਾਂ ਦਾ ਮੋਹ ਨਹੀਂ ਕਰਦੇ ਰੇ ਭਾਈ, ਸਦਾ ਹੀ ਨਿਰਲੇਪ ਰਹਿੰਦੇ ਹਨ।
ਦਾਦਰ ਤੂੰ ਕਬ ਹੈ ਨਾ ਜਾਣਸ ਰੇ,
ਰੇ ਹੇ ਕੁਸੰਗੀ ਜੀਵ, ਤੂੰ ਡੱਡੂ ਦੀ ਨਹੀਂ ਹੈ, ਤੂੰ ਕਦੇ ਵੀ ਇਸ ਵਿਚਾਰ ਨੂੰ ਨਹੀਂ ਜਾਣਦਾ ਹਾਂ।
ਭਖਸ ਸਿਬਾਲ ਬਸਸ ਨਿਰਮਲ ਜਲ,
ਹੇ ਕੁਸੰਗੀ ਜੀਵ, ਤੂੰ ਡੱਡੂ ਡੱਡੂ ਹੈ, ਤੂੰ ਨਿਰਮਲ ਉਜਲ ਸਾਧ ਸੰਗਤ ਜਾਂ ਨਾਮ ਉਪਦੇਸ਼ ਰੂਪੀ ਜਲ ਦੇ ਸਰੋਵਰ ਵਿਚ ਵਸਦਾ ਹੋਇਆ, ਸਾਧ ਸੰਗਤ ਦੇ ਸਰੋਵਰ ਚ ਵਸਦਾ ਹੋਇਆ ਵੀ ਪਦਾਰਥਾਂ ਰੂਪੀ ਜਾਲਾ ਹੀ ਖਾਣਾ ਕਰਦਾ ਹੈ, ਪਦਾਰਥਾਂ ਨਾਲ ਹੀ ਪਿਆਰ ਹੈ ਤੇਰਾ, ਤੂੰ ਡੱਡੂ ਦੀ ਨਿਆਈ ਹੈ। ਇਸ ਕਰਕੇ ਭਗਸ ਸਿਵਾਲ ਬਸਤ ਨਿਰਮਲ ਜਲ, ਰਹਿੰਦਾ ਸੰਗਤ ਵਿਚ ਨਾਮ ਜਪਦਾ ਨਹੀਂ ਤਾਂ ਡੱਡੂ ਨਹੀਂ ਤਾਂ ਹੋਰ ਕੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਹੈ। ਅੱਗੇ ਦੱਸਦੇ ਨੇ
ਅੰਮ੍ਰਿਤ ਨਾ ਲਖਸ ਰੇ,
ਪਰ ਤੂੰ ਕਮਲ ਫੁੱਲ ਦੀ ਨਿਆਈ ਸੰਤ ਜਨਾਂ ਦੀ ਸੰਗਤ ਵਿਚੋਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਚੱਖਦਾ ਨਹੀਂ ਜਾਣਦਾ ਨਹੀਂ ਹੈ ਭਾਈ।
ਰਹਾਈ
ਦੇ ਕੇ ਕਹਿੰਦੇ ਨੇ
ਬਸ ਜਲ ਨਿਤ ਨਾ ਵਸਤ ਅਲੀ ਅਲ,
ਹੇ ਕੁਸੰਗੀ ਜੀਵ ਰੂਪ ਡੱਡੂ, ਤੂੰ ਨਿਤਾ ਪ੍ਰਤੀ ਸਾਧ ਸੰਗਤ ਨਾਮ ਰੂਪੀ ਜਲ ਵਿਚ ਵਸਦਾ ਹੈ, ਭਾਵੇਂ ਜਗਿਆਸੂ ਰੂਪੀ ਜਿਹੜੇ ਭੌਰੇ ਨੇ ਉਹ ਗ੍ਰਿਸ਼ਤੀ ਦੂਰ ਦੂਰ ਤੋਂ ਆਉਂਦੇ ਹੈ, ਬਸ ਜਲ ਨਿਤ ਨਾ ਵਸਤ ਅਲੀ ਅਲ, ਤੇ ਜਿਹੜੇ ਭੌਰਾ ਤੇ ਭੌਰੀ ਸਿੱਖ ਤੇ ਸਿੱਖਣੀ ਆ, ਅਲ ਭੌਰਾ ਤੇ ਅਲੀ ਭੌਰੀ, ਭੌਰੀ ਦੀ ਨਿਆਈ ਸਿੱਖਣੀਆਂ ਕਮਲ ਦੀ ਉਹਦੇ ਨਿਆਈ, ਤੇ ਅਲ ਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰੀ ਜੈ, ਅਲ ਭੌਰੇ ਦੀ ਨਿਆਈ ਸਿੱਖ, ਅਲੀ ਭੌਰੀ ਦੀ ਨਿਆਈ ਸਿੱਖਣੀਆਂ। ਉਹ ਗ੍ਰਿਸ਼ਤੀ ਦੂਰ ਦੂਰ ਤੋਂ ਆਉਂਦੇ ਆ ਸੰਗਤ ਕਰਨ, ਉਹ ਨਿਤਾਂ ਪ੍ਰਤੀ ਸਤਸੰਗਤ ਨਾਮ ਵੀ ਜਲ ਚ ਵਸ, ਤੂੰ ਉੱਥੇ ਵਸਦੈ ਜਗਿਆਸ ਰੂਪ ਭੌਰੇ ਭੌਰੀਆਂ, ਤੇ ਉਹ ਦੂਰ ਤੋਂ ਆਉਂਦੇ ਨੇ, ਜਗਿਆਸ ਰੂਪ ਭੌਰਾ ਸਾਧ ਸਰੂਪੀ ਜਲ ਵਿਚ ਨਹੀਂ ਵਸਦੇ, ਭਾਵ ਦੂਰ ਤੋਂ ਆਉਂਦੇ ਸੰਗਤ ਕਰਨ ਨੂੰ ਟਾਈਮ ਨਹੀਂ ਮਿਲਦਾ ਉਹਨਾਂ ਨੂੰ। ਇਸ ਕਰਕੇ ਕਹਿੰਦੇ ਇਹ ਦੇਖਣਾ ਕਰ, ਪਰ ਉਹਨਾਂ ਨੇ
ਮੇਰ ਚ ਚਾਗੁਨ ਰੇ,
ਉਹ ਬੂਰੋਂ ਆਉਂਦੇ ਵਿਹਾਰ ਧੰਦੇ ਕਰਦੇ ਹੈ ਚਾ ਪੁਨਾ, ਫੇਰ ਵੀ ਉਹ ਮਹਾਤਮਾ ਰੂਪੀ ਕਵਲ ਫੁੱਲਾਂ ਤੋਂ ਸ਼ੁਭ ਗੁਣਾ ਰੂਪੀ ਮਹਿਕ ਚੁਣ ਲੈਂਦੇ ਹੈ, ਆ ਕੇ ਸੰਬੰਧੀ ਲੈ ਉਪਦੇਸ਼ ਲੈ ਕੇ ਨਾਲੇ ਧਰਮ ਦੀ ਕਿਰਤ ਕਰਦੇ ਹੈ ਤੇ ਨਾਲੇ ਬੰਦਗੀ ਕਰਕੇ ਆਪਣਾ ਭਲਾ ਕਰ ਲੈਂਦੇ ਨੇ।
ਚੰਦ ਕਮੁਦਨੀ ਦੂਰ ਹੋ ਨਿਵ ਸੱਸ,
ਤੇ ਇਸ ਤਰ੍ਹਾਂ ਸਾਧ ਸਿੰਘ ਜੀ ਜੇ ਨਾ ਸਮਝਣਾ ਹੋਵੇ ਹੈ ਤਾਂ ਚਪੇੜਾਂ ਸਿੱਧੀਆਂ, ਇਹ ਐਵੇਂ ਜੇ ਕੋਈ ਜੁੱਤੀਆਂ ਖਾ ਕੇ ਕਹੇ ਵੀ ਜੁੱਤੀਆਂ ਨਹੀਂ ਸੀ ਮੌਜੇ ਹੀ ਸੀ, ਇਹ ਤਾਂ ਬੇਸ਼ਰਮੀ ਦੀ ਗੱਲ ਹੈ। ਹੁਣ ਸੰਗਤ ਵਿਚ ਰਹਿਣ ਵਾਲੇ ਇਦੋਂ ਵੱਧ ਗੁਰੂ ਨਾਨਕ ਸਾਹਿਬ ਕੀ ਕਹਿ ਦੇਣ ਤੁਹਾਨੂੰ, ਜਿਹੜੇ ਸੰਗਤ ਵਿਚ ਰਹਿੰਦੇ ਹੋਏ ਆਪਣੇ ਵਿਕਾਰ ਨਹੀਂ ਛੱਡਦੇ, ਡੱਡੂ ਦੀ ਨਿਆਂ ਕਹਿ ਦਿੱਤਾ, ਹੋਰ ਕੀ ਕਹਿ ਦੇਣ ਮਹਾਰਾਜ, ਗਾਲਾਂ ਕੱਢਣ ਹੋਰ, ਇਹ ਲਾਹਣਤ ਹੀ ਹੈ। ਚੰਦ ਕਮੁਦਨੀ ਦੁਬਾਰੇ ਬੋਲੋ,
ਚੰਦ ਕਮੁਦਨੀ ਦੂਰ ਹੋ ਨਿਵ ਸੱਸ,
ਗੁਰੂ ਰੂਪੀ ਚੰਦਰਮਾ ਚਿਦਾਕਾਸ਼ ਬ੍ਰਹਮ ਵਿਚ ਨਿਵਾਸ ਕਰਦੇ ਹੈ, ਅਧਿਕਾਰੀ ਦੀਆਂ ਬਿਰਤੀਆਂ ਰੂਪ ਕਮੀਆਂ ਨਿਮਰਤਾ ਰੂਪੀ ਤਲਾਬਾਂ ਵਿਚ ਸਰੋਵਰਾਂ ਵਿਚ ਰਹਿੰਦੀਆਂ ਹਨ। ਚੰਦ ਕਮੁਦਨੀ ਦੂਰ ਹੋ ਨਿਵ ਸੱਸ, ਗੁਰੂ ਰੂਪ ਚੰਦਰਾਂ ਨੂੰ ਦੂਰ ਤੋਂ ਹੀ ਵੇਖ ਕੇ ਅਧਿਕਾਰੀਆਂ ਦੀਆਂ ਬਿਰਤੀਆਂ ਰੂਪ ਕਮੀਆਂ ਖਿੜ ਆਉਂਦੀਆਂ ਹਨ, ਕਿਉਂਕਿ ਅਧਿਕਾਰੀ ਜਨਾਂ ਦਾ ਹਿਰਦਾ ਜਿਹੜਾ ਹੈ ਉਹ ਗੁਰਾਂ ਦੇ ਨਾਲ ਮਿਲਿਆ ਹੋਇਆ।
ਅਨਭਉ ਕਾਰਨ ਰੇ,
ਇਹੋ ਹੀ ਕਾਰਨ ਹੈ ਕਿ ਬਿਰਤੀ ਰੂਪ ਕਮੀਆਂ ਖਿੜ ਆਉਂਦੀਆਂ ਹਨ, ਅਨਭਉ ਦੇ ਕਾਰਨ ਹੈ।
ਅੰਮ੍ਰਿਤ ਖੰਡ ਦੂਧ ਮਧ ਸੰਚਸ,
ਜੇ ਤੂੰਬੇ ਦੀ ਬੇਲ ਬਸ ਜਿਹੜੇ ਮਨਮੁੱਖ ਹੈ ਉਹਨਾਂ ਦੇ ਹਿਰਦੇ ਰੂਪੀ ਜਲ ਵਿਚ ਬ੍ਰਹਮਾਨੰਦ ਰੂਪੀ ਅੰਮ੍ਰਿਤ ਗਿਆਨ ਨੂੰ ਚੋਣਾ ਕਰੀਏ, ਉਪਦੇਸ਼ ਰੂਪੀ ਅੰਮ੍ਰਿਤ, ਨਾਮ ਰੂਪੀ ਅੰਮ੍ਰਿਤ, ਭਗਤੀ ਰੂਪੀ ਖੰਡ, ਨਿਸ਼ਕਾਮ ਕਰਮਾਂ ਰੂਪੀ ਦੁੱਧ, ਸ਼ਹਿਤ ਵੱਤ ਮਿੱਠੇ ਪ੍ਰੇਮ ਰੂਪੀ ਬਚਨ, ਇਹ ਸਿੰਜਣਾ ਕਰੀਏ ਤੇ ਤਾਂ ਵੀ ਤੂੰਬੇ ਦੀ ਨਿਆਈ ਮਨਮੁੱਖ ਦਾ ਸਵਾ ਚਾ ਪੁਨਾ ਫਿਰ ਕਿਹਾ ਜਾਊਗਾ, ਉਹ ਮਿੱਠਾ ਨਹੀਂ ਹੋ ਸਕਦਾ, ਉਹ ਕੌੜੇ ਹੀ ਰਹੂਗਾ। ਇਸ ਕਰਕੇ
ਤੂਬ ਨਾ ਚਾਤੁਰ ਰੇ,
ਹੇ ਭਾਈ, ਤੇ ਦੂਸਰਾ ਪਾਠ ਤੂੰ ਬਨ ਚਾਤਰ ਰੇ, ਤੂਬ ਨਾ ਚਾਤਰ ਇਹ ਪਾਠ ਹੀ ਕਰਨਾ, ਤੇ ਤੂੰ ਬਨ ਚਾਤਰ, ਹੇ ਭਾਈ, ਜਿਵੇਂ ਬਨ ਬਾਂਦਰ ਚਤਰ ਚਲਾਕ ਹੁੰਦਾ ਹੈ, ਇਉਂ ਤੂੰ ਬਾਂਦਰ ਮੰਗ ਚੰਚਲ ਸੁਭਾਅ ਵਾਲਾ ਹੈ, ਜਿਵੇਂ ਬਨ ਪਾਣੀ ਵਿਚ, ਬਨ ਨਾ ਪਾਣੀ ਦਾ ਹੁੰਦਾ, ਪਾਣੀ ਵਿਚ ਡੱਡੂ ਟਪੂਸੀਆਂ ਲਾਉਂਦਾ ਹੈ, ਉਹਦੇ ਚ ਬੜਾ ਚਤਰ ਹੁੰਦਾ ਹੈ। ਹੇ ਭਾਈ, ਤੂੰ ਪਦਾਰਥਾਂ ਰੂਪੀ ਪਾਣੀ ਚ ਪ੍ਰਾਪਤੀਆਂ ਕਰਨ ਰੂਪ ਡੱਡੂ ਬਤ ਚਤਰ ਬਣਿਆ ਹੋਇਆ, ਟਪੂਸੀਆਂ ਮਾਰਦਾ ਫਿਰਦਾ ਤੂੰ ਵੀ, ਪੱਲੇ ਕੀ ਪਏਗਾ, ਮਨੁੱਖਾ ਸਰੀਰ ਹੈ ਤੇ ਡੱਡੂ ਵਾਲਾ ਸੁਭਾਅ ਰੱਖਿਆ ਤਾਂ ਕੀ ਬਣਿਆ, ਜਾਲ ਹੀ ਖਾਧੇ ਨਾ ਸਾਰੀ ਉਮਰ। ਨਾਮ ਬੰਦਗੀ ਦਾ ਭਗਤੀ ਦੀ ਸੁਗੰਧੀ ਨਾ ਆਈ ਤੈਨੂੰ,
ਆਪਣਾ ਆਪ ਤੂੰ ਕਬਹੋ ਨਾ ਛੋੜਸ।
ਹੇ ਭਾਈ ਤੂੰ ਆਪਣਾ ਆਪ ਹੰਕਾਰ ਕਦੇ ਵੀ ਛੱਡਦਾ ਨਹੀਂ ਹੈ, ਜਿਵੇਂ ਚਿੱਚੜ ਉਹ ਲਹੂ ਦੀ ਪ੍ਰੀਤੀ ਚ ਲੱਗਿਆ ਹੋਇਆ ਹੈ। ਅੱਗੇ ਦੱਸ ਦੇ, ਪਿਸ਼ਨ
ਪਿਸ਼ਨ ਪ੍ਰੀਤ ਜਿਓ ਰੇ,
ਜਿਵੇਂ ਪਿਸ਼ਨ ਚਿੱਚੜ ਹੈ ਉਹ ਲਹੂ ਪੀਣ ਦੇ ਚ ਪ੍ਰੀਤੀ ਆਉਦੀ। ਮਨਮੁਖ ਜੀਵ ਤੇਰੀ, ਉਹ ਮਨਮੁਖ ਜੀਵ ਹੈ ਜਿਹੜਾ ਉਹ ਹੋਏ ਮਨਮੁਖ ਜੀਵ, ਤੇਰੀ ਵੀ ਚੂਲੀ ਕਰਨ ਰੂਪ ਚ ਪ੍ਰੀਤੀ ਰੇ। ਹੇ ਭਾਈ ਐਸੀ ਤੇਰੀ ਪ੍ਰੀਤੀ ਹੈ।
ਪੰਡਿਤ ਸੰਗ ਵਸ ਹੈ ਜਨ ਮੂਰਖ,
ਮੂਰਖ ਬੇਸਮਝ ਜਨ ਪੁਰਖ। ਭਾਵੇਂ ਜਿੰਨਾ ਚਿਰ ਮਰਜ਼ੀ ਪੰਡਿਤ ਵਿਦਵਾਨਾਂ ਦੀ ਸੰਗਤ ਵਿੱਚ ਵਸੇ, ਵਸਦਾ ਰਹੇ ਤੇ ਉੱਥੇ ਜਾ ਕੇ
ਆਗਮ ਸਾਸ ਸੁਣੇ।
ਆਗਮ ਸ਼ਾਸਤਰਾਂ ਦਾ ਨਾਮ ਹੈ, ਸਾਸ ਆਗਿਆ ਤਾੜਨਾ ਸੁਣੇ, ਸੁਣ ਵੀ ਲਵੇ। ਆਗਮ ਵੇਦ ਸ਼ਾਸਤਰ ਜਿਹੜੇ ਨੇ, ਆਗਮ ਵੇਦਾਂ ਦਾ ਸਾਸ ਸ਼ਾਸਤਰਾਂ ਨੂੰ ਭਾਵੇਂ ਸੁਣ ਵੀ ਲਵੇ।
ਆਪਣਾ ਆਪ ਤੂੰ ਕਬਹੋ ਨਾ ਛੋੜਸ।
ਹੇ ਜੀਵ ਤੂੰ ਆਪਣੇ ਹੰਕਾਰ ਨੂੰ ਤਾਂ ਕਦੇ ਛੱਡਦਾ ਨਹੀਂ ਹੈ, ਕਿਸ ਤਰ੍ਹਾਂ ਨਹੀਂ ਛੱਡਦਾ ਦੱਸਦੇ ਨਾ।
ਆਪਣਾ ਆਪ ਤੂੰ ਕਬਹੋ ਨਾ ਛੋੜਸ।
ਤੂੰ ਆਪਣਾ ਆਪ ਕਦੇ ਵੀ ਛੱਡਦਾ ਨਹੀਂ ਹੈ, ਕਿਵੇਂ ਨਹੀਂ ਛੱਡਦਾ ਦੱਸਦੇ ਨਾ।
ਸਵਾਨ ਪੂਛ ਜਿਉ ਰੇ,
ਰੇ ਹੇ ਭਾਈ ਹੇ ਜੀਵ ਜਿਉ, ਜਿਵੇਂ ਸਵਾਨ ਕੁੱਤੇ ਦੀ ਪੂਛ ਵਿੰਗੀ ਰਹਿੰਦੀ ਹੈ। ਕਿਸੇ ਮਹਾਤਮਾ ਨੇ ਕਹਿੰਦੇ ਕੁੱਤੇ ਦੀ ਪੂਛ ਸਿੱਧੀ ਕਰਨ ਵਾਸਤੇ ਨਾ 12 ਸਾਲ ਬੰਜਲੀ ਚ ਪਾ ਕੇ ਰੱਖੀ, 12 ਸਾਲ ਬਾਅਦ ਕੱਢੀ, ਮੁੜ ਕੇ 3 ਵਲ ਪੈ ਗਏ। ਫਿਰ ਕਹਿੰਦਾ ਓਹੋ 12 ਸਾਲ ਲੱਗੇ ਵੀ ਪੂਛ ਸਿੱਧੀ ਹੋਈ 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 ਨਾ। ਤੇ ਇਸ ਤਰ੍ਹਾਂ ਹੇ ਜੀਵ ਤੂੰ ਆਪਣਾ ਹੰਕਾਰ ਨਹੀਂ ਕਦੇ ਛੱਡਦਾ, ਕੁੱਤੇ ਦੀ ਪੂਛ ਵਾਂਗ ਭੇਖ ਰੂਪੀ ਬੰਜਲੀ ਵਿੱਚ ਆਪਣੇ ਆਪ ਨੂੰ ਪਾਉਣਾ ਕੀਤਾ, ਭੇਖ ਧਾਰਨ ਕਰ ਲਿਆ, ਲਿਬਾਸ ਪਾ ਲਿਆ, ਚੋਲਾ ਵੀ ਪਾ ਲਿਆ, ਬਾਣਾ ਪਾ ਲਿਆ ਜਾਂ ਸਾਧੂਆਂ ਦਾ ਲਿਬਾਸ ਪਾ ਲਿਆ, 12 ਸਾਲ ਸਾਧੂਆਂ ਵਾਲਾ ਲਿਬਾਸ ਵੀ ਪਹਿਨ ਕੇ ਰੱਖਿਆ, ਭੇਖੀ ਵੀ ਬਣਿਆ, ਫੇਰ ਵੀ ਕੁੱਤੇ ਦੀ ਪੂਛ ਵਾਂਗ 3 ਗੁਣਾਂ ਦੇ ਵਿੱਚ ਝੱਟ ਹੀ ਬਲ ਪੈ ਗਏ ਤੇਰੇ, 3 ਗੁਣਾ ਰੂਪੀ ਬਾਲਣ ਤੇਰੇ ਵਿੱਚ ਪੈ ਰਹੇ।
ਇੱਕ ਪਾਖੰਡੀ ਨਾਮ ਨਾ ਰਚ ਹੈ।
ਤੇ ਹੁਣ ਕਹਿੰਦੇ ਨਾ, ਕਹਿੰਦੇ ਇੱਕ ਪਾਖੰਡੀ ਪਖੰਡ ਕਰਨ ਵਾਲੇ ਪੁਰਖ, ਉਹ ਕਈ ਨਾਮ ਨੂੰ ਨਹੀਂ ਜਾਣਦੇ, ਉਹਦੇ ਚ ਰਚਦੇ ਨਹੀਂ ਹਨ, ਇੱਕ ਐਸੇ ਹਨ।
ਇੱਕ ਹਰ ਹਰ ਚਰਣੀ ਰੇ,
ਰੇ ਭਾਈ ਇੱਕ ਇਹੋ ਜਿਹੇ ਗੁਰਮੁਖ ਜਨ ਜੋ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਚਰਨਾਂ ਦੀ ਓਟ ਵਿੱਚ ਹਰ ਵਕਤ ਰਹਿੰਦੇ ਹਨ, ਦੂਸਰਿਆਂ ਨੂੰ ਵੀ ਰੱਖਦੇ ਨੇ, ਆਪ ਵੀ ਰਹਿੰਦੇ ਨੇ।
ਪੂਰਬ ਲਿਖਿਆ ਪਾਵਸ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਭਾਈ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ, ਹੇ ਅੰਤਰਜਾਮੀ ਤੇ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਹੀ ਅੰਤਰਜਾਮੀ ਦੇ ਸਰੂਪ ਨੂੰ ਪਾਵਸ ਪਾਉਣਾ ਕਰੀਦਾ ਹੈ। ਇਸ ਲਈ ਪਦਾਰਥਾਂ ਦੀ ਇੱਛਾ ਛੱਡ ਕੇ
ਰਸਨਾ ਨਾਮ ਜਪ ਰੇ,
ਪਦਾਰਥਾਂ ਦੀ ਇੱਛਾ ਛੱਡ ਕੇ ਰਸਨਾ ਜੀਵ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ, ਜਪਣਾ ਕਰ। ਹੁਣ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਇੰਨੇ ਬਚਨ ਸੁਣ ਕੇ ਸਾਲਸਰਾਏ ਜੌਹਰੀ ਸਤਿਗੁਰਾਂ ਦੇ ਚਰਨੀ ਟੈਕ ਪਿਆ, ਲੱਗਾ ਬੇਨਤੀਆਂ ਕਰਨ। ਮਹਾਰਾਜ ਕਹਿੰਦੇ ਜੇ ਚਾਹੁੰਦਾ ਕੁਛ ਤਾਂ ਆਪਣੇ ਸੇਵਕ ਅਧਰਕੇ ਦੇ ਪੈਰੀ ਪੈ ਜਾਵੇ, ਉਹ ਹੰਕਾਰ ਕੱਢਣ ਵਾਸਤੇ। ਉਹ ਕਹਿੰਦਾ ਮਹਾਰਾਜ ਇਹ ਤਾਂ ਮਨੁੱਖ ਹੈ, ਜੇ ਕੁੱਤੇ ਦੇ ਪੈਰੀ ਕਹੋ ਮੈਂ ਤਾਂ ਉੱਥੇ ਵੀ ਪੈ ਜਾਊਂ। ਕਹਿੰਦੇ ਵਾ ਹੰਕਾਰ ਹੀ ਕੱਢਣਾ ਸੀ। ਇਸ ਕਰਕੇ ਫਿਰ ਉਹ ਸਾਸ ਜੀ ਮਹਾਰਾਜ ਸਾਹਿਬ ਨੇ ਉਸ ਨੂੰ ਕਿਹਾ ਉਹਤੇ ਕਿਰਪਾ ਕੀਤੀ ਤੇ ਮਹਾਰਾਜ ਮੇਰਾ ਇਹ ਸੇਵਕ ਤੁਹਾਡੇ ਸ਼ਰਨਾਂ ਚ ਆਇਆ, ਪਹਿਲਾਂ ਇਹਦੇ ਕਿਰਪਾ ਕੀਤੀ, ਹੁਣ ਮੇਰੇ ਤੇ ਕਿਰਪਾ ਕੀਤੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਸਾਲਸ ਰਾਏ, ਕਹਿੰਦੇ ਬਾਈ ਦੇਖ, ਕਹਿੰਦੇ ਦੇਣੀ ਤਾਂ ਸੀ ਇੱਥੇ ਜਿਹੜੀ ਜ਼ਿੰਮੇਦਾਰੀ ਅਧਰਕੇ ਨੂੰ ਸੀ, ਪਰ ਮਹਾਰਾਜ ਨੇ ਦੇਖਿਆ ਵੀ ਸਾਲਸ ਰਾਏ ਦੀ ਉਮਰ ਥੋੜੀ ਰਹਿੰਦੀ ਹੈ, ਕਹਿੰਦੇ ਹੁਣ ਇੱਥੇ ਧਰਮਸਾਲ ਦਾ ਮੁਖੀ ਤੈਨੂੰ ਬਣਾਉਂਦੇ ਹਾਂ। ਧਰਮਸਾਲ ਜਿਹੜੇ ਸਾਲਸ ਰਾਏ ਜੌਹਰੀ ਦੀ ਧਰਮਸਾਲਾ ਸੀ ਉੱਥੇ ਸਾਲਸ ਜੀ, ਫਿਰ ਮਹਾਰਾਜ ਸਾਹਿਬ ਜੀ ਨੇ ਗਰੀਬ ਨਵਾਜ ਨੇ ਕਿਹਾ, ਕਹਿੰਦੇ ਹੁਣ ਧਰਮ ਦਾ ਉਪਦੇਸ਼ ਹੋਊਗਾ ਇੱਥੇ। ਸਾਲਸ ਰਾਏ ਜੌਹਰੀ ਦੀ ਉਹਦੇ ਅਮੀਰ ਬੰਦਾ ਸੀ, ਆਏ ਗਏ ਧਰਮਸ਼ਾਲਾ ਬਣਾਈ ਹੋਈ ਹੈ, ਕਹਿੰਦੇ ਹੁਣ ਇੱਥੇ ਮੰਜੀ ਸਥਾਪਨ ਕਰ ਦਿੱਤੀ ਮਹਾਰਾਜ, ਕਹਿੰਦੇ ਤੈਨੂੰ ਮੰਜੀ ਦਿੰਦੇ, ਤੇ ਤੋਂ ਬਾਅਦ ਪਰਿਵਾਰ ਦਾ ਮੋਹ ਨਾ ਕਰੀ, ਅਧਰਕਾ ਹੋਊਗਾ ਤੇ ਤੋਂ ਬਾਅਦ, ਇਹ ਉਪਦੇਸ਼ ਦਊਗਾ। ਇਹੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਉੱਥੇ ਤਖ਼ਤ ਸਾਹਿਬ ਬਣਿਆ ਹੋਇਆ ਪਟਨਾ ਸਾਹਿਬ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ। ਇਹ ਜਾਇ ਜਿੱਥੇ ਦੀ ਦੁਕਾਨ ਸੀ ਉੱਥੇ ਵੀ ਅਸਥਾਨ ਸਾਧ ਸੀ ਬਣਿਆ ਹੋਇਆ। ਇਸ ਪ੍ਰਕਾਰ ਮਹਾਰਾਜ ਨੇ ਇਹਦਾ ਭਲਾ ਕੀਤਾ, ਅੱਗੇ ਵਾਸਤੇ ਹੋਰਾਂ ਦਾ ਭਲਾ ਕਰਨ ਵਾਲਾ ਬਣਾ ਦਿੱਤਾ ਸੀ।
ਮਾਰੂ ਮਹੱਲਾ ਪਹਿਲਾ ਸਲੋਕ।
ਮਾਰੂ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਅੱਗੇ ਸਲੋਕ ਉਚਾਰਦੇ ਹੈ।
ਪਤਿਤ ਪੁਨੀਤ ਅਸੰਖ ਹੋਹੇ।
ਹੇ ਭਾਈ, ਉਹ ਅਸੰਖ ਅਣਗਿਣਤ ਪਤਿਤ ਪਾਪੀ ਪੁਰਖ ਵੀ ਪੁਨੀਤ ਪਵਿੱਤਰ ਹੋ ਜਾਂਦੇ ਹਨ।
ਹਰ ਚਰਨੀ ਮਨ ਲਾਗ।
ਜਿਨ੍ਹਾਂ ਦਾ ਮਨ ਚਿੱਤ ਪਰਮੇਸ਼ਰ ਦੇ ਚਰਨੀ ਲੱਗ ਗਿਆ ਹੈ, ਲੱਗ ਜਾਂਦਾ ਹੈ।
68 ਤੀਰਥ ਨਾਮ ਪ੍ਰਭ।
ਤੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਹੜਾ 68 ਤੀਰਥਾਂ ਦਾ ਮਹੱਤਮ ਵੀ ਬਰਾਬਰ ਨਹੀਂ ਹੋ ਸਕਦਾ। 68 ਤੀਰਥਾਂ ਤੋਂ ਪੁੰਨ ਫਲ ਵੱਡਾ ਹੈ। 68 ਤੀਰਥਾਂ ਦੇ ਫਲ ਦਾ ਮਹੱਤਮ ਪ੍ਰਭੂ ਦੇ ਸਿਮਰਨ ਇਕੱਲੇ ਵਾਹਿਗੁਰੂ ਦੇ ਅੰਮ੍ਰਿਤ ਨਾਮ ਜਪਣ ਦੇ ਵਿਚ ਹੈ।
ਨਾਨਕ ਜਿਸ ਮਸਤਕ ਭਾਗ।
ਸਤਿਗੁਰੂ ਕਥਨ ਕਰਦੇ ਨੇ ਉਹਨਾਂ ਨੂੰ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮਸਤਕ ਮੱਥੇ ਦੇ ਉੱਤੇ ਸ਼੍ਰੋਮਣੀ ਭਾਗ ਕਰਮ ਲਿਖੇ ਹੋਏ ਹੋਣ, ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਵਾਹਿਗੁਰੂ ਨੇ ਲੇਖ ਲਿਖ ਦਿੱਤੇ ਹੋਣ।
ਸ਼ਬਦ
ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ।
ਸਖੀ ਸਹੇਲੀ ਗਰਭ ਗਹੇਲੀ।
ਸਤਿਗੁਰੂ ਜੀ ਨੇ ਜਗਿਆਸੂ ਰੂਪ ਸਖੀ, ਮੱਧਮ ਸਖੀ ਤੇ ਮਹਾਤਮਾ ਰੂਪ ਸਖੀ ਦੇ ਸੰਵਾਦ ਦੁਆਰਾ ਕਥਨ ਕਰਦੇ ਇਹਦੇ ਚ। ਇਹ ਕੀ ਹੈ? ਸਖੀ ਸਹੇਲੀ ਗਰਭ ਗਹੇਲੀ। ਹੇ ਸਖੀ, ਤੂੰ ਆਪਣੇ ਆਪ ਨੂੰ ਪ੍ਰਵੇਸ਼ ਦੀ ਪ੍ਰੀਤੀ ਵਾਲੀ ਸਹੇਲੀ ਕਹਾਉਂਦੀ ਹੈ, ਸੰਤ ਰੂਪ ਸਖੀ, ਜਗਿਆਸੂ ਰੂਪ ਸਖੀ, ਪਰ ਤੂੰ ਸਾਧਨਾ ਦੇ ਗਰਭ ਹੰਕਾਰ ਦੁਆਰਾ ਗਹਿਲੀ ਪਕੜੀ ਗ੍ਰਸੀ ਹੋਈ ਹੈ।
ਸੁਣ ਸਹ ਕੀ ਇੱਕ ਬਾਤ ਸੁਹੇਲੀ।
ਹੇ ਸਖੀ, ਮੈਂ ਤੇਰੇ ਤਾਈਂ ਸਹਿਪਤੀ ਅਕਾਲ ਪੁਰਖ ਦੀ ਪ੍ਰਾਪਤੀ ਵਾਲੀ ਇੱਕ ਸੁਹੇਲੀ ਸੁਖਦਾਇਕ ਬਾਤ ਗੱਲ ਦੱਸਦੀ ਹਾਂ, ਤੂੰ ਧਿਆਨ ਦੇ ਨਾਲ ਸੁਣਨਾ ਕਰ। ਧਿਆਨ ਦੇ ਇੱਧਰ ਸਤਿਗੁਰੂ ਜੀ ਅੱਗੇ ਹੁਣ ਤੀਸਰੇ ਪਦ ਵਿੱਚ ਪ੍ਰਭੂ ਦੀ ਪ੍ਰਾਪਤੀ ਦੀ ਗੱਲ ਕਥਨ ਕਰਨਗੇ। ਹੁਣ ਮੱਧਮ ਸਖੀ ਵਿਛੋੜੇ ਦੀ ਪੀੜ ਬਾਬਤ ਕਹਿੰਦੀ ਹੈ, ਪੀੜਾ ਬਾਬਤ ਜੋ ਲੱਗੀ ਹੋਈ ਹੈ।
ਜੋ ਮੈਂ ਬੇਦਨ ਸਾ ਕਿਸ ਆਖਾ ਮਾਈ।
ਹੇ ਮਾਈ, ਮਾਤਾ ਪਿਤਾ ਦੀ ਨਿਆਈ ਮਹਾਤਮਾ ਰੂਪ ਸਖੀ, ਜੋ ਮੈਨੂੰ ਪਤੀ ਪਰਮੇਸ਼ਰ ਦੇ ਵਿਛੋੜੇ ਦੀ ਬੇਦਨ ਪੀੜਾ ਹੈ, ਸਾ ਉਹ ਮੈਂ ਆਪ ਜੀ ਤੋਂ ਬਿਨਾਂ ਹੋਰ ਕਿਹਦੇ ਕੋਲ ਜਾ ਕੇ ਕਹਿਣਾ ਕਰਾਂ, ਕਿੱਥੋਂ ਦੱਸਾਂ ਆਪਣਾ ਦੁੱਖ।
ਹਰ ਬਿਨ ਜੀਉ ਨਾ ਰਹੈ।
ਹੇ ਮਾਈ, ਮਾਤਾ ਪਿਤਾ ਦੀ ਨਿਆਈ ਮਹਾਤਮਾ ਰੂਪ ਸਖੀ, ਪਤੀ ਹਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਬਗੈਰ ਮੇਰਾ ਜੀਉ ਹਿਰਦਾ ਜੀਵਨ ਰਹਿ ਰਹਿ ਨਹੀਂ ਸਕਦਾ। ਹਰ ਬਿਨ ਜੀਉ ਜਲ ਵੱਲ ਜਾਓ, ਸੜ ਵੱਲ ਰਿਹਾ ਹੈ। ਇਸ ਕਰਕੇ
ਕੈਸੇ ਰਾਖਾ ਮਾਈ।
ਕੈਸੇ, ਕਿਸ ਪ੍ਰਕਾਰ ਰੱਖਣਾ ਕਰਾਂ ਮਾਈ, ਮਾਇਆ ਦੇ ਪਤੀ ਪਰਮੇਸ਼ਰ ਵਿੱਚ ਬਿਰਤੀ ਕਿਸ ਪ੍ਰਕਾਰ ਜੋੜ ਕੇ ਰੱਖਣਾ ਕਰਾਂ, ਇਹ ਕਿਰਪਾ ਕਰਕੇ ਦੱਸੋ।
ਰਹਾਉ,
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਹਉ ਦੁਹਾਗਣ ਖਰੀ ਰੰਝਾਣੀ।
ਹਉ, ਮੈਂ ਦੁਹਾਗਣ ਛੁੱਟੜ ਹੋ ਕੇ ਖਰੀ ਅਤਿਅੰਤ ਰੰਝਾਣੀ ਦੁਖੀ ਹੋ ਰਹੀ ਹਾਂ, ਦੁੱਖਾਂ ਦੀ ਰਜਾਣੀ ਦਵਾਈ ਹੋਈ ਹਾਂ। ਮੈਂ ਪਤੀ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਛੁੱਟੜ ਹੋ ਰਹੀ ਹਾਂ ਅਤੇ ਖਰੀ ਰਜਾਣੀ ਅਤਿਅੰਤ ਹੀ ਕਾਮ ਕਰੋ ਆਦਿ ਦਵਾਈ ਹੋਈ ਹਾਂ। ਮੈਨੂੰ ਇਹਨਾਂ ਨੇ ਦੁਖੀ ਕੀਤਾ ਹੋਇਆ ਤੇ ਮੈਨੂੰ ਪਾਪਣ ਜਾਣ ਕਰਕੇ ਛੱਡਿਆ। ਪਤੀ ਪਰਮਾਤਮਾ ਨੇ ਕਿਰਪਾ ਕਰੋ ਜੀ।
ਗਇਆ ਸੋ ਜੋਬਨ ਧਨ ਪਛਤਾਣੀ।
ਤੇ ਮੇਰਾ ਸੋ ਉਹ ਪ੍ਰਤੱਖ ਜੋਬਨ ਅਵਸਥਾ ਵਾਲਾ ਸਮਾਂ, ਸ਼ੌਕ ਅਵਸਥਾ ਰੂਪੀ ਜੋਬਨ ਵਾਲਾ ਸਮਾਂ ਚਲਾ ਗਿਆ। ਇਸ ਲਈ ਮੈਂ ਹੁਣ ਜਗਿਆਸੂ ਰੂਪ ਧਨੀ ਇਸਤਰੀ ਪਛਤਾਣੀ ਪਛਤਾਤਾਪ ਕਰਦੀ ਹਾਂ। ਮੈਂ ਗੁਣਾਂ ਦੇ ਹੰਕਾਰ ਕਾਰਨ ਹੁਣ ਪਛਤਾਤਾਪ ਹੀ ਕਰਦੀ ਹਾਂ। ਮਹਾਤਮਾ ਰੁਸਵ ਕੀ ਕਹਿਣ ਲੱਗੇ, ਜੇਕਰ ਪਤੀ ਪਰਮੇਸ਼ਵਰ ਨੂੰ ਮਿਲਣਾ ਹੈ ਤਾਂ ਫਿਰ ਇਹ ਢੰਗ ਹੈ, ਇਉਂ ਬੇਨਤੀ ਕਰ।
ਤੂੰ ਦਾਨਾ ਸਾਹਿਬ ਸਿਰ ਮੇਰਾ।
ਹੇ ਪਰਮੇਸ਼ਵਰ, ਤੂੰ ਦਾਨਾ ਗਿਆਤਾ ਹੈ, ਮਾਇਆ ਬਿਰਤੀ ਦੁਆਰਾ ਸਭ ਦਾ ਸਾਹਿਬ ਮਾਲਕ ਹੈ ਅਤੇ ਮੇਰਾ ਸਿਰ ਸ਼੍ਰੋਮਣੀ ਹੈ। ਤੂੰ
ਖਿਜਮਤ ਕਰੀ ਜਨ ਬੰਦਾ ਤੇਰਾ।
ਹੇ ਪਤੀ ਪਰਮੇਸ਼ਵਰ, ਮੈਂ ਤੇਰਾ ਬੰਦਾ ਦਾਸ ਬਣ ਕੇ ਤੇਰੀ ਖਿਜਮਤ ਸੇਵਾ ਕਰਾਂ, ਤੈਨੂੰ ਸੇਵਨਾ ਕਰਾਂ ਜੇ।
ਭਣਤ ਨਾਨਕ ਅੰਦੇਸਾ ਇਹੀ।
ਸਤਿਗੁਰੂ ਭਣਤ ਉਚਾਰਨ ਕਰਦੇ ਨੇ, ਹੇ ਸਕੀ, ਇਹੀ ਇਹੋ ਹੀ ਅੰਦੇਸਾ ਸੰਸਾ ਹੈ। ਕੀ ਸੰਸਾ ਹੈ? ਕਿ ਪਰਮੇਸ਼ਵਰ ਦੇ ਦਰਸ਼ਨ ਦੀਦਾਰ ਕਰੇ ਤੋਂ ਬਿਨ ਬਗੈਰ ਕੈਸੇ ਕਿਸ ਪ੍ਰਕਾਰ ਸਨੇਹੀ ਪਿਆਰੇ ਆਨੰਦ ਨੂੰ ਉਚਾਰਨ ਕਰਾਂ।
ਬਿਨ ਦਰਸ਼ਨ ਕੈਸੇ ਰਵੋ ਸਨੇਹੀ।
ਇਹੀ ਅੰਦੇਸਾ ਸੰਸਾ ਹੈ ਕਿ ਬਿਨ ਦਰਸ਼ਨ ਸੰਸਾ ਕੀ ਹੈ? ਇਹ ਸੰਸਾ ਹੈ ਕਿ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਨ ਤੋਂ ਬਗੈਰ किस प्रकार स्नेही प्यारे दा आनंद उचारण करा जा मानना करा।
मारू महला पहला,
मारू राग दे पहले पातशाह दा, जिस वक्त सालसरा जौहरी नूं उपदेश दे के अगे चले गए सिखी परखण वास्ते ना, एक प्रेमी सिख दे घर मारा नेरा कीता। बड़ी प्यारी यह साखी है। ਉਹ ਸਿੱਖ ਆਰਥਿਕ ਤੌਰ ਤੇ ਬਹੁਤ ਗਰੀਬ ਸੀ। ਸਿੱਖ ਨੇ ਆਪਣੇ ਘਰ ਦਾ ਸਮਾਨ ਵੇਚ ਕੇ ਤਾਂ ਸਾਸੀ ਰਸਤ ਲੈ ਕੇ ਆਉਂਦੀ ਮਹਾਰਾਜ ਨੂੰ ਛਕਾਉਣ ਵਾਸਤੇ। ਭੋਜਨ ਤਿਆਰ ਕੀਤਾ ਜੀ ਵਕਤ ਤੇ ਉਹ ਸਿੱਖ ਦੇ ਘਰ ਬੀਬੀ ਜਦੋਂ ਨਾ ਭੋਜਨ ਤਿਆਰ ਕਰ ਰਹੀ ਸੀ, ਉਸ ਸਮੇਂ ਉਹ ਬੀਬੀ ਦਾ ਬੱਚਾ ਜਿਹੜਾ ਸਾਸੀ ਅਚਨਚੇਤ, ਬੀਬੀ ਕਿਤੇ ਕੰਮ ਕਾਰ ਅੰਦਰ ਚਲੀ ਗਈ, ਪੈਰ ਫਿਸਲ ਕੇ ਨਾ ਉਹ ਚੁਰਦੇ ਵਿੱਚ ਜੜ ਗਿਆ। ਬੱਚਾ ਛੋਟੀ ਉਮਰ ਦਾ ਸੀ ਸਾਸ ਸਿੰਘ, ਜਿਵੇਂ ਛੱਲੀ ਭੁੰਨੀ ਜਾਂਦੀ ਹੈ ਨਾ, ਬਾ ਬੀਬੀ ਦੇ ਆਉਂਦੇ ਨੇ ਤਾਂ ਪ੍ਰਾਣ ਤਿਆਗ ਗਿਆ, ਬੱਚਾ ਮਰ ਗਿਆ, ਚੁੱਲ੍ਹੇ ਦੇ ਵਿੱਚ ਪਿਆ। ਬੀਬੀ ਨੇ ਸਾਸ ਸਿੰਘ ਉਸ ਵੇਲੇ ਵੀ ਪਤਾ ਨਾ ਚੱਲ ਜਾਏ ਵੀ ਰਾਸ਼ਨ ਲਿਆਂਦਾ ਸਮਾਨ ਵੇਚ ਕੇ, ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦਾ ਨਿਆਣਾ ਮਰ ਗਿਆ ਹੈ ਤਾਂ ਮਹਾਰਾਜ ਨੇ ਰੋਟੀ ਨਹੀਂ ਖਾਣੀ। ਜਦੇ ਫਟਾਫਟ ਕੱਪੜੇ ਚ ਲਪੇਟਿਆ, ਲਿਜਾ ਕੇ ਅੰਦਰ ਪਾਇਆ ਤਾਂ ਪਤੀ ਨੂੰ ਵੀ ਨਹੀਂ ਦੱਸਿਆ ਵੀ ਬੱਚਾ ਚੜ੍ਹਾਈ ਕਰ ਗਿਆ। ਇਹ ਭੋਜਨ ਤਿਆਰ ਹੋ ਗਿਆ ਤੇ ਮਹਾਰਾਜ ਸਾਹਿਬ ਜੀ ਚੌਂਕੇ ਚ ਬਹਾਲੇ ਤੇ ਹੱਥ ਸੁੱਚੇ ਕਰਾਏ, ਲੰਗਰ ਵਰਤਾਉਣ ਲੱਗਿਆ ਸਿੱਖ ਤੇ ਮਹਾਰਾਜ ਸਾਹਿਬ ਕਹਿੰਦੇ, ਸਿੱਖਾ ਕਹਿੰਦੇ ਜਦੋਂ ਅਸੀਂ ਆਏ ਸੀ ਤੁਹਾਡਾ ਇੱਕ ਬੱਚਾ ਖੇਡਦਾ ਫਿਰਦਾ ਸੀ ਤੇ ਉਹ ਨਹੀਂ ਦਿਸਦਾ। ਤੇ ਮਹਾਰਾਜ ਨੇ ਜਦੋਂ ਬਚਨ ਕੀਤਾ, ਉਹ ਸਿੱਖ ਸਿੱਖਣੀ ਨੂੰ ਕਹਿੰਦਾ ਕਿੱਥੇ ਹੈ ਬੱਚਾ? ਉਹ ਕਹਿੰਦੀ ਖੇਡਦਾ ਹੋਇਆ ਥੱਕ ਗਿਆ, ਕਹਿੰਦੀ ਸੌ ਗਿਆ, ਗੂੜੀ ਨੀਂਦ ਚ ਸੁੱਤਾ ਪਿਆ, ਇਸ ਕਰਕੇ ਭੋਜਨ ਛਕਾ ਤੂੰ। ਕਹਿੰਦੇ ਮਹਾਰਾਜ ਗੂੜੀ ਨੀਂਦ ਚ ਸੁੱਤਾ ਪਿਆ, ਅੰਤਰਜਾਮੀ ਤਾਂ ਸਭ ਕੁਝ ਜਾਣਦੇ ਸੀ। ਕਹਿੰਦੇ ਬੀਬੀ ਸੁੱਤਾ ਪਿਆ, ਕਹਿੰਦੇ ਆਵਾਜ਼ ਮਾਰ ਕੇ ਜਗਾ ਦੇ ਤਾਂ। ਫਿਰ ਦੋਵੇਂ ਹੱਥ ਜੋੜ ਕੇ ਸਿੱਖਣੀ ਕਹਿੰਦੀ ਗਰੀਬ ਆਵਾਜ਼, ਜਿਹੜੀ ਨੀਂਦ ਵਿੱਚ ਉਹ ਸੌਂ ਗਿਆ ਉੱਥੇ ਮੇਰੀ ਆਵਾਜ਼ ਨਹੀਂ ਜਾ ਸਕਦੀ। ਫਿਰ ਪੁੱਤਰ ਦੀ ਭਾਵਨਾ ਵੀ ਉੱਠ ਖੜੀ ਨਾ, ਕਹਿੰਦੀ ਮਹਾਰਾਜ ਮੇਰੀ ਨੀ ਆਵਾਜ਼ ਉੱਥੇ ਜਾਣੀ ਜਿੱਥੇ ਪਹੁੰਚ ਗਿਆ ਪੁੱਤ ਮੇਰਾ। ਫਿਰ ਸਿੱਖ ਵੀ ਸਮਝ ਗਿਆ ਵੀ ਉਹ ਹੋ ਪਾਣਾ। ਮਹਾਰਾਜ ਕਹਿੰਦੇ ਅੱਛਾ ਚੰਗਾ ਲਾ, ਜੇ ਤੇਰੀ ਆਵਾਜ਼ ਨਹੀਂ ਪਹੁੰਚਣੀ ਕਹਿੰਦੇ ਅਸੀਂ ਪਹੁੰਚਾ ਦਿੰਦੇ ਹਾਂ। ਮਹਾਰਾਜ ਸਾਹਿਬ ਨੇ ਆਵਾਜ਼ ਮਾਰੀ, ਬੇਟਾ ਲਾਲਾ ਆ ਜਾ, ਮੈਂ ਭੋਜਨ ਨਹੀਂ ਛਕਣਾ ਉਹਨਾਂ ਚਿਰ ਜਿੰਨਾ ਚਿਰ ਤੂੰ ਨਹੀਂ ਆ ਜਾਂਦਾ, ਤੈਨੂੰ ਛਕਾਉ ਪਹਿਲਾਂ ਆਪਣੇ ਹੱਥਾਂ ਨਾਲ। ਐਡਾ ਸਿਦਕ ਪਾਲਿਆ ਉਹ ਬੱਚਾ, ਉਸੇ ਵੇਲੇ ਸਾਸ ਹੀ ਮਰਿਆ ਹੋਇਆ, ਮਹਾਰਾਜ ਦੇ ਬਚਨ ਅੰਮ੍ਰਿਤ ਕੰਨਾਂ ਵਿੱਚ ਪਏ ਤੇ ਪਣਗੇ ਤੋਂ ਉੱਠ ਕੇ ਆ ਗਿਆ ਜਦੇ ਉਸੇ ਵੇਲੇ। ਮਹਾਰਾਜ ਸਾਹਿਬ ਨੇ ਆਪਣੇ ਹੱਥੀ ਉਹਨੂੰ ਭੋਜਨ ਦਿੱਤਾ, ਭੋਜਨ ਛਕਦੇ ਹੀ ਬ੍ਰਹਮ ਗਿਆਨ ਹੋ ਗਿਆ ਬੱਚੇ ਨੂੰ। ਇਹ ਉਹ ਕਿਰਪਾ ਕਿਤੇ ਐਵੇਂ ਥੋੜੀ ਹੁੰਦੀ ਹੈ, ਕੁਰਬਾਨੀ ਆ ਬਈ, ਬ੍ਰਹਮ ਗਿਆਨ ਹੋ ਗਿਆ ਬੱਚੇ ਨੂੰ, ਪਹਿਲਾਂ ਬ੍ਰਹਮ ਗਿਆਨ ਹੋ, ਮਾਂ ਪਿਓ ਨੂੰ ਅਜੇ ਬਾਅਦ ਚ ਦੇਣਾ। ਮਹਾਰਾਜ ਨੇ ਬ੍ਰਹਮ ਗਿਆਨ ਕਰਾ ਦਿੱਤਾ ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਹੋਰ ਪਰਖਣਾ ਕਰ ਲਈ ਹੁਣ ਇਹਨਾਂ ਦੀ ਥੋੜੀ ਜੀ। ਕਸਬੱਟੀ ਨਾ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀ ਬਾਹੋਏ। ਹਰੇਕ ਕਿਹੜਾ ਚੱਲੂ ਭਾਈ, ਔਖੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭੋਜਨ ਛਕਿਆ, ਪਰਿਵਾਰ ਨੇ ਛਕਿਆ, ਪਰ ਮਹਾਰਾਜ ਉੱਥੋਂ ਹਿੱਲੇ ਨਹੀਂ, ਉੱਥੇ ਹੀ ਰਹੇ। ਹੁਣ ਅਗਲੇ ਉਹ ਪਹਿਲਾਂ ਸਮਾਨ ਵੇਚਿਆ ਸੀ, ਸਮਾਨ ਲਿਆਂਦਾ ਰਾਸ਼ਨ, ਹੁਣ ਕੀ ਕਰਨ ਅੱਗੇ? ਤੇ ਉਹਨੇ ਕਿਹਾ ਵੀ ਹੁਣ ਤਾਂ ਇਸ ਤਰ੍ਹਾਂ ਵੀ ਸ਼ਾਹੂਕਾਰ ਦੇ ਉਹਨੂੰ ਸਾਧ ਸਿੰਘ ਜੀ ਲੜਕੇ ਦੀ ਲੋੜ ਸੀ, ਉਹਦੇ ਬੱਚਾ ਹੈ ਨਹੀਂ ਸੀ। ਤੇ ਉਹਨੇ ਕਿਹਾ ਵੀ ਮੈਂ ਆਪਣਾ ਪੁੱਤਰ ਹੀ ਵੇਚ ਆਉਂਦੇ ਹੁੰਦੇ। ਘਰਵਾਲੀ ਨਾਲ ਸਲਾਹ ਕੀਤੀ, ਕਹਿੰਦੀ ਉਹ ਵੀ ਤਾਂ ਮਰੇ ਗਿਆ ਸੀ ਚੁੱਲ੍ਹੇ ਚ ਪੈ ਕੇ, ਇਸ ਕਰਕੇ ਕਹਿੰਦੀ ਵੇਚਿਆ ਤਾਂ ਵੀ ਕੋਈ ਗੱਲ ਨਹੀਂ, ਕੁਛ ਇਹ ਵੀ ਗਹਿਣੇ ਰੱਖਿਆ, ਇਸ ਤਰ੍ਹਾਂ ਦੀ ਵਿਵਾਦ ਹੈ। ਤੇ ਜਦੋਂ ਬੱਚੇ ਨੂੰ ਲੈ ਕੇ ਤੁਰ ਪਏ ਨਾ ਸ਼ਾਹੂਕਾਰ ਦੇ ਵੇਚਣ ਵਾਸਤੇ, ਤੇ ਮਹਾਰਾਜ ਸਾਹਿਬ ਵੀ ਤੁਰੇ ਜਾਂਦੇ ਬੱਚੇ ਦੀ ਬਾਂਹ ਫੜ ਲਈ, ਕਹਿੰਦੇ ਕਾਕਾ। ਹਾਂ ਮਹਾਰਾਜ। ਕਹਿੰਦੇ ਤੈਨੂੰ ਪਤਾ ਕਿੱਥੇ ਲੈ ਕੇ ਚੱਲੇ ਨੇ? ਕਹਿੰਦਾ ਹਾਂ ਜੀ। ਕਿੱਥੇ ਲੈ ਕੇ ਚੱਲੇ ਨੇ? ਕਹਿੰਦੇ ਜੀ ਵੇਚਣ ਚੱਲੇ ਨੇ। ਕਹਿੰਦੇ ਤੈਨੂੰ ਪਤਾ ਵੀ ਜਿਹਦੇ ਵੇਚ ਕੇ ਆਉਣਗੇ ਤੈਨੂੰ ਕੰਮ ਕਰਾਇਆ ਕਰੂ ਫਿਰ ਤੇਰੇ ਕੋਲੋਂ? ਉਹ ਜਿਹੜੇ ਗੋਲਿਆਂ ਤੋਂ ਜਿਵੇਂ ਕੰਮ ਕਰਾਉਂਦੇ ਕੰਮ ਕਰਾਉ। ਕਹਿੰਦੇ ਜੀ ਕਰੂੰਗਾ। ਮਹਾਰਾਜ ਤੁਹਾਡੇ ਵਾਸਤੇ ਜੇ ਮੈਨੂੰ ਜਿੰਦਵਾਰ ਨਹੀਂ ਪਵੇ, ਉਹ ਵੀ ਮੈਂ ਤਾਂ ਜਿਉਂਦਾ ਸਵਾਸ ਚੱਲਦੇ ਨੇ, ਜਿੰਦਵਾਰ ਨੂੰ ਤੁਹਾਡੇ ਤੇ ਮਹਾਰਾਜ ਇੰਨਾ ਪਿਆਰ ਆ ਤੁਹਾਡੇ ਨਾਲ, ਮਰੇ ਨੂੰ ਤਾਂ ਜਿਉਂਦਾ ਕਰਤਾ ਤੁਸੀਂ, ਮੈਨੂੰ ਬ੍ਰਹਮ ਗਿਆਨ ਦਿੱਤਾ ਸੀ ਨਾ। ਉਸ ਵੇਲੇ ਬੱਚੇ ਨੇ ਜਿਹੜੀਆਂ ਗੱਲਾਂ ਕੀਤੀਆਂ ਵਾਰਤਕ ਰੂਪ ਦੇ ਵਿੱਚ, ਪਹਿਲਾਂ ਤਾਂ ਮਹਾਰਾਜ ਨੇ ਉਹ ਲਿਖੀਆਂ ਸ਼ਬਦ ਵਿੱਚ, ਫਿਰ ਅੰਤਰੀ ਭਾਵ ਦੇ ਵਿੱਚ ਇਹਦਾ ਅਰਥ ਜਿਹੜਾ ਫਿਰ ਆਏਗਾ ਉਸ ਵੇਲੇ ਬੱਚੇ ਨੇ ਜੋ ਕਿਹਾ ਸੀ ਮਹਾਰਾਜ ਨੇ ਫਿਰ ਸ਼ਬਦ ਦਾ ਰੂਪ ਦਿੱਤਾ ਉਸ ਨੂੰ ਸੁਣੋ ਜੇ
ਮਾਰੂ ਮਹੱਲਾ ਪਹਿਲਾ
ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਵਚਨ ਹੈ ਜੀ ਇਹ
ਮੁੱਲ ਖਰੀਦੀ ਲਾਲਾ ਗੋਲਾ
ਫਿਰ ਸਤਿਗੁਰੂ ਜੀ ਮੈਂ ਆਪ ਜੀ ਦਾ ਮੁੱਲ ਖਰੀਦਿਆ ਹੋਇਆ ਹਾਂ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਮੈਂ ਆਪ ਜੀ ਦਾ ਲਾਲਾ ਗੋਲਾ ਦਾਸਾਂ ਦਾ ਦਾਸ ਹਾਂ ਜੇ
ਮੇਰਾ ਨਾ ਉਸ ਭਾਗਾ
ਤੇ ਮੈਂ ਆਪ ਜੀ ਦੀ ਟਹਿਲ ਵਾਸਤੇ ਜਾਵਾਂ ਤਾਂ ਮੇਰਾ ਨਾਮ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਹੋ ਜਾਵੇਗਾ ਮਾਂ ਪਿਓ ਨੇ ਤਾਂ ਲਾਲਾ ਰੱਖਿਆ ਮੇਰਾ ਨਾਂ ਪਰ ਮੈਂ ਕਹੂੰਗਾ ਮੈਂ ਤਾਂ ਸੁਭਾਗਾ ਹੋ ਗਿਆ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ ਇਸ ਕਰਕੇ ਕਈ ਲੇਖਕਾਂ ਨੇ ਸੁਭਾਗਾ ਨਾਮ ਮੰਨ ਲਿਆ ਵੀ ਮਹਾਰਾਜ ਨੇ ਕਿਹਾ ਪਰ ਸ੍ਰੀ ਨਾਨਕ ਪ੍ਰਕਾਸ਼ ਦੇਵ ਜੀ ਲਾਲਾ ਹੀ ਨਾਮ ਲਿਖਿਆ ਹੋਇਆ ਇਸ ਕਰਕੇ ਵੀ ਲਾਲਾ ਸੀ ਇਹਦਾ ਨਾਮ ਅੱਗੇ ਦੱਸਦੇ ਨੇ
ਗੁਰ ਕੀ ਬਚਨੀ ਹਾਟ ਬਿਕਾਨਾ
ਹੇ ਸਤਿਗੁਰੂ ਜੀ ਮੈਂ ਆਪ ਜੀ ਦੀ ਬਚਨੀ ਸਿੱਖਿਆ ਲਈ ਸ਼ਾਹੂਕਾਰ ਦੀ ਹਾਟ ਨਾਮ ਹੈ ਇੱਥੇ ਦੁਕਾਨ ਦਾ ਹੱਟ ਦਾ ਦੁਕਾਨ ਚ ਬਿਕਾਨਾ ਵਿਕ ਜਾਵਾਂਗਾ ਤੇਰੇ ਨਾਂ ਤੇ ਵਿਕ ਜਾਵਾਂਗਾ ਮਹਾਰਾਜ ਮੈਨੂੰ ਕੋਈ ਸੰਸਾ ਨਹੀਂ ਹੈ ਛੋਟਾ ਜਿਹਾ ਬੱਚਾ ਹੈ ਜੇ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ
ਜਿੱਤ ਲਾਇਆ ਤਿੱਤ ਲੱਗ
ਜਿੱਤ ਜਿਸ ਪਾਸੇ ਸ਼ਾਹੂਕਾਰ ਨੇ ਮੈਨੂੰ ਲਾਇਆ ਲਾਉਣਾ ਕਰੇਗਾ ਤੇ ਤੂੰ ਉਸੇ ਪਾਸੇ ਟਹਿਲ ਵਿੱਚ ਲੱਗ ਜਾਵਾਂਗਾ ਨਾ ਨਹੀਂ ਕਰਾਂਗਾ ਜਿਸ ਪਾਸੇ ਆਪ ਜੀ ਨੇ ਮੈਨੂੰ ਲਗਾਉਣਾ ਕੀਤਾ ਮੈਂ ਉਸੇ ਪਾਸੇ ਲੱਗ ਗਿਆ ਮਹਾਰਾਜ
ਤੇਰੇ ਲਾਲੇ ਕਿਆ ਚਤੁਰਾਈ
ਹੇ ਸਤਿਗੁਰੂ ਜੀ ਜਦ ਮੈਂ ਤੇਰੇ ਦਰ ਦਾ ਲਾਲੇ ਦਾਸ ਹੀ ਬਣ ਗਿਆ ਤਾਂ ਫਿਰ ਕਿਆ ਚਤੁਰਾਈ ਸਿਆਣਪ ਕਿਹੜੀ ਹੈ ਫਿਰ ਜੋ ਤੂੰ ਕਰਦਾ ਉਹ ਠੀਕ ਕਰ ਰਿਹਾ ਹੈ ਇਸ ਕਰਕੇ ਮਹਾਰਾਜ ਤੇਰੇ ਭਾਣੇ ਵਿੱਚ ਰਹਾਂਗਾ
ਸਾਹਿਬ ਕਾ ਹੁਕਮ ਨਾ ਕਰਨਾ ਜਾਈ
ਹੇ ਸਾਹਿਬ ਮਾਲਕ ਸਤਿਗੁਰੂ ਜੀ ਮੈਥੋਂ ਆਪ ਜੀ ਦਾ ਸੇਵਾ ਕਰਨ ਦਾ ਭਗਤੀ ਕਰਨ ਦਾ ਜਿਹੜਾ ਹੁਕਮ ਹੈ ਇਹ ਮੋੜਨਾ ਨਹੀਂ ਜਾ ਸਕਦਾ ਨਾ ਕਰਨਾ ਨਾ ਨਹੀਂ ਕਰਨੀ ਬਣਦੀ ਹੈ ਨਹੀਂ ਕਰਨੀ ਨਹੀਂ ਬਣਦੀ ਹੈ ਇਸ ਕਰਕੇ ਮੈਂ ਨਾ ਨਹੀਂ ਕਰਾਂਗਾ ਜੋ ਹੁਕਮ ਕਰੋਗੇ ਮੈਂ ਉਹੀ ਮੰਨਾਂਗਾ ਆਪ ਜੀ ਦਾ ਹੁਕਮ ਪੂਰਾ ਮੰਨਣਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਮਹਾਰਾਜ ਮੈਂ ਕੋਸ਼ਿਸ਼ ਕਰਦਾ ਹੁਕਮ ਮੰਨਿਆ ਜਾਏ
ਰਹਾਈ
ਦੇ ਕੇ ਕਹਿੰਦੇ ਹਨ
ਮਾਂ ਲਾਲੀ ਪਿਓ ਲਾਲਾ ਮੇਰਾ
ਹੇ ਸਤਿਗੁਰੂ ਜੀ ਮੇਰੀ ਮਾਂ ਮਾਤਾ ਇਹ ਲਾਲੀ ਨਾਮ ਦਾਸੀ ਦਾ ਹੈ ਦਾਸੀ ਹੈ ਮਹਾਰਾਜ ਤੇ ਮੇਰਾ ਪਿਓ ਇਹ ਵੀ ਤੁਹਾਡਾ ਮਹਾਰਾਜ ਲਾਲਾ ਦਾਸ ਹੈ ਮਾਂ ਲਾਲੀ ਪਿਓ ਲਾਲਾ ਮੇਰਾ ਇਸ ਕਰਕੇ ਜਦੋਂ ਮੇਰੇ ਮਾਤਾ ਪਿਤਾ ਤੁਹਾਡੇ ਦਾਸ ਹਨ
ਹਾਉ ਲਾਲੇ ਕਾ ਜਾਇਆ
ਮਹਾਰਾਜ ਮੈਂ ਇਹਨਾਂ ਦਾ ਪੈਦਾ ਕੀਤਾ ਹੋਇਆ ਪੁੱਤਰ ਹੈ ਮੇਰੇ ਤਾਂ ਖੂਨ ਦੇ ਚ ਤੁਹਾਡਾ ਦਾਸਾਪਣ ਹੈ ਮੈਂ ਕਿਵੇਂ ਨਹੀਂ ਤੁਹਾਡਾ ਦਾਸ ਬਣੂੰਗਾ ਜਦੋਂ ਮੇਰੇ ਮਾਤਾ ਪਿਤਾ ਤੁਹਾਡੇ ਦਾਸ ਹਨ ਇਸ ਕਰਕੇ ਮਹਾਰਾਜ ਮੈਂ ਇਹਨਾਂ ਦਾ ਖੂਨ ਹਾਂ ਮੈਂ ਵੀ ਇਹਨਾਂ ਦੀ ਅੰਸ ਹੋਣ ਕਰਕੇ ਤੁਹਾਡਾ ਦਾਸ ਹਾਂ ਭਾਵੇਂ ਉਮਰ ਮੇਰੀ ਛੋਟੀ ਹੈ
ਲਾਲੀ ਨੱਚੈ ਲਾਲਾ ਗਾਵੈ
ਖਾਸ ਜੀ ਅਰਥਾਂ ਤੋਂ ਬਿਨਾਂ ਅਨਰਥ ਹੁੰਦਾ ਦੇਖਿਆ ਗਿਆ ਤੇ ਤਕਰੀਬਨ 78-79 ਦੇ ਵਿੱਚ ਮੈਂ ਇੱਕ ਪ੍ਰਚਾਰ ਕਰਨ ਵਾਲੇ ਦੇ ਰਸਨਾ ਤੋਂ ਸੁਣਿਆ ਕਹਿੰਦਾ ਲਾਲੀ ਨੱਚੈ ਲਾਲਾ ਗਾਵੈ ਭਗਤ ਕਰੋਂ ਤੇਰੀ ਡਾਇਆ ਕਹਿੰਦੇ ਬੱਚਾ ਕਹਿੰਦਾ ਮੇਰੀ ਮਾਂ ਨੱਚਦੀ ਹੁੰਦੀ ਆ ਕਿ ਪਿਓ ਮੇਰਾ ਗਾਉਂਦਾ ਹੁੰਦਾ ਮੈਂ ਕਿਹਾ ਵੀ ਇਹ ਤਾਂ ਘਰ ਚ ਸਰ ਗਿਆ ਮੈਂ ਬਾਅਦ ਚ ਪੁੱਛਿਆ ਮੈਂ ਕਿਹਾ ਮਹਾਤਮਾ ਜੀ ਵੀ ਇਹ ਨੱਚਣ ਦੀ ਪ੍ਰਥਾ ਹੈਗੀ ਗੁਰੂ ਘਰ ਕਹਿੰਦੇ ਜੀ ਲਿਖਿਆ ਤਾਂ ਇੱਕ ਨਹੀਂ ਹੈ ਮੈਂ ਕਿਹਾ ਜੀ ਇਹਦਾ ਅਰਥ ਇਹ ਨਹੀਂ ਹੈ ਤੁਸੀਂ ਤਾਂ ਗਲਤ ਕਰਤਾ ਹਜ਼ਾਰਾਂ ਬੰਦੇ ਬੈਠੇ ਉਹਨਾਂ ਸਾਰਾ ਸੰਸਕਾਰ ਹੀ ਗਲਤ ਪਾਤਾ ਇਸ ਕਰਕੇ ਅਰਥਾਂ ਦੀ ਲੋੜ ਹੈ ਅਰਥਾਂ ਤੋਂ ਅਸੀਂ ਕਮਜ਼ੋਰ ਹੋ ਰਹੇ ਹਾਂ ਹੁਣ ਸੁਣੋ ਕੀ ਅਰਥ ਨੇ ਦੁਬਾਰੇ ਬੋਲੋ ਜੀ
ਲਾਲੀ ਨੱਚੈ ਲਾਲਾ ਗਾਵੈ
ਹੇ ਸਤਿਗੁਰੂ ਜੀ ਮੇਰਾ ਜਿਹੜਾ ਪਿਤਾ ਹੈ ਨਾ ਇਹ ਕੀਰਤਨ ਜਾਣਦਾ ਹੈ ਤੁਹਾਡੇ ਸ਼ਬਦ ਨੂੰ ਗਾਵੈ ਇਹ ਤਾਂ ਸ਼ਬਦ ਗਾਉਂਦਾ ਲਾਲਾ ਗਾਵੈ ਮੇਰੀ ਮਾਂ ਕੀਰਤਨ ਤਾਂ ਨਹੀਂ ਜਾਣਦੀ ਪਰ ਅਰਥ ਜਾਣਦੀ ਹੈ ਬੁੱਧੀ ਬੜੀ ਚਤਰ ਹੈ ਉਹ ਸ਼ਬਦਾਂ ਦਾ ਨਾਚੈ ਨਿਰਣਾ ਕਰਦੀ ਹੈ ਨਾਚੈ ਨਾਮ ਨਿਰਣਾ ਕਰਨ ਦਾ ਹੁੰਦਾ ਹੈ ਉਹ ਨਿਰਣਾ ਕਰਦੀ ਹੈ ਹੇ ਪਤੀ ਇਹ ਸ਼ਬਦ ਦਾ ਆਹ ਅਰਥ ਹੈ ਤੇ ਇਸ ਪ੍ਰਕਾਰ ਭਗਤੀ ਕਰਦੇ ਨੇ ਮੇਰੇ ਮਾਤਾ ਪਿਤਾ
ਭਗਤ ਕਰੋ ਤੇਰੀ ਰਾਇਆ
ਹੇ ਰਾਇਆ ਪ੍ਰਕਾਸ਼ ਰੂਪੀ ਇਉਂ ਤੇਰੀ ਭਗਤੀ ਕਰਦੇ ਆ ਸਾਡੇ ਪਰਿਵਾਰ ਦੇ ਵਿੱਚ ਲਾਲੀ ਨਾਚਾ ਲਾਲਾ ਗਾਵੈ ਆਪ ਜੀ ਦੀ ਲਾਲੀ ਦਾਸੀ ਮੇਰੀ ਮਾਤਾ ਉਹਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਿਰਣਾ ਕਰਨ ਰੂਪ ਨਾਚਾ ਨਿਰਤਕਾਰੀ ਕਰਦੀ ਹੈ ਲਾਲਾ ਦਾਸ ਤੁਹਾਡਾ ਦਾਸ ਮੇਰਾ ਪਿਤਾ ਸ਼ਬਦ ਕੀਰਤਨ ਗਾਉਂਦਾ ਹੈ ਹੇ ਰਾਇਆ ਪ੍ਰਕਾਸ਼ ਰੂਪ ਮੇਰੇ ਮਾਤਾ ਪਿਤਾ ਤੇਰੀ ਭਾਉ ਭਗਤੀ ਪ੍ਰੇਮਾ ਭਗਤੀ ਕਰਦੇ ਤੇਰੀ ਭਗਤੀ ਕਰਦਾ ਹਾਂ ਮੈਂ ਵੀ ਤੇਰੀ ਭਗਤੀ ਕਰਦਾ ਹਾਂ हे सतगुरु जी जिस शाहूकार दे कोल मैनू माता पिता जी सेवा करन वास्ते बेच आउणगे ना मैं उन्हां दे अगे हथ जोड़ के ऐ बेनती करिया करूंगा मैं माता पिता नाल आंबा नहीं आउण दिंदा कि तुहाडा बच्चा जिहड़ा खरीदिया असीं वे कम नहीं करदा मेरे बट्टे रस्त लैणी इन्हां ने जिहड़ा तुहानूं भोजन छकाउणा इस करके
पीहै ता पाणी आणी मीरा
हे मेरे मीरा पातशाह शाहूकार जी जे तुसीं पाणी पीणा मैं हथ जोड़ के पुछा करूंगा जी पाणी ल्यावां आणी ल्यावां पाणी जे तुसीं पीणा मेरे पातशाह शाहूकार जी
खाहे ता पीसण जाओ
जे तुसीं भोजन खाणा तां मैं चक्की च दाणे पीस के ल्यावां आटा तैयार करके प्रशादा तैयार करके ऐ पुछा करूंगा
खाहे ता पीसण जाओ
जे तुसीं प्रशादा खाहे खाणा छकणा है तां चक्की विच अनाज पीसण पा के तां फिर मैं पीसण पीहण वास्ते जाओ जावां ए भी उद्यम करा मैं रोटी तैयार करन लई
पखा फेरी पैर मलोवा
गर्मी लगदी है तां पखा फेरी फेर ना करा हथां नाल पखे फेरे जांदे सी अते चरणां नूं घुटण दी लोड पवे तां मैं तुहाडे पैरां नूं मलोवा मर्दन मलणा करांगा चरण चापी करांगा हे सतगुरु इउं शाहूकार दी टहल करदा होया हे महाराज
जापत रहा तेरा नाव
मैं बिकया होया भी काम ओही करूंगा जेड़ा इत्थे करदे महाराज कहिंदे की करेंगा जपत रहा तेरा नाम मैं तेरा दत्ता होया नाम वाहिगुरु जपदा रहूंगा काम करदा होया भी महाराज मैं नाम जपूंगा पर तुहानू असी भुखे नहीं इत्थे देख नहीं सकदे इस करके बिकना ही चंगा है महाराज तुहाडे वास्ते आप जी दे भोजन खवावांगे जां फिर इउं भी साध संगेश दा है पखा फेरी पानी ढोवां जिवें सिख वास्ते होर जगह भी है पखा फेरी पैर मलोवा हे पातशाह जी जे आप जी अगे पीए इत्थे शुरू कर दो
पीहै ता पाणी आणी मीरा
हे पातशाह गुरु नानक साहिब जी आप जी जे पीवोंगे तां पाणी ल्यावां मैं थोड़े वास्ते बच्चा कहिंदा छोटा जिहा बच्चा है जे आणी मैं लेके आवां मेरे पातशाह जी पाणी ल्यावां
हाहे ता पीसण जाओ
जे आप जी भोजन छकोगे चक्की दे दाणे पा के मैनूं इन्ना उत्साह आए महाराज भी मैं आप दाने पीस के आटा तैयार करना
पखा फेरी पैर मलोवा
गर्मी दी रुत मैं आप जी नूं पखा फेरना करा चरणा नूं चसना करा महाराज
जपत रहा तेरा नाव
तुहाडे नाम नूं जपदा रहा हर वेले
लूण हरामी नानक लाला
सदवी कसन कर देन फिर बच्चे ने यूं कहा हे मेरे सच्चे पातशाह मैं तां लूण निमक हरामी हां ਭਾਵ ਆਪ ਜੀ ਦੇ ਦਿੱਤੇ ਪਦਾਰਥ ਖਾ ਕੇ ਵੀ ਤੇਰਾ ਭਜਨ ਨਹੀਂ ਕਰਦੇ
ਬਖਸ਼ੇ ਤੁਧ ਵਡਿਆਈ
ਤੁਸੀਂ ਸਾਡੇ ਮੇਰੇ ਮਾਤਾ ਪਿਤਾ ਨੂੰ ਮੈਨੂੰ ਬਖਸ਼ਣ ਵਾਸਤੇ ਤੇ ਤੁਸੀਂ ਮਹਾਰਾ ਆ ਗਏ ਹੋ ਸਾਡੇ ਘਰ ਆਪ ਜੀ ਦਾ ਲਾਲਾ ਦਾਸ ਹਾਂ ਇਸ ਲਈ ਸਤਿਗੁਰੂ ਆਪ ਮੈਨੂੰ ਬਖਸ਼ ਲਓ ਇਹ ਜੇ ਤੁਸੀਂ ਬਖਸ਼ ਲਓ ਤਾਂ ਸਾਡੀ ਕਮਾਈ ਨਹੀਂ ਤੁਹਾਡੀ ਵਡਿਆਈ ਹੈ ਇਹਦੇ ਵਿੱਚ ਇਹੋ ਜਿਹਾ ਨੂੰ ਮਾਰੋ ਬਖਸ਼ ਲੋ ਨਿਰਗੁਣ ਆਰਿਆਂ ਨੂੰ
ਆਦਿ ਜੁਗਾਦਿ ਦਇਆ ਪਤ ਦਾਤਾ
ਹੇ ਸਤਿਗੁਰੂ ਤੋਂ ਆਦ ਮੁੱਢ ਤੋਂ ਜੁਗਾਦ ਸਦਾ ਸਦਾ ਦਇਆ ਪਤ ਦਇਆ ਦੇ ਪਾਤੇ ਆਦਿ ਜਦੋਂ ਸੰਸਾਰ ਬਣਿਆ ਜਦੋਂ ਜੁਗ ਆਦ ਬਣੇ ਤੇ ਤੁਸੀਂ ਦਇਆ ਪਤ ਦਇਆ ਦੇ ਪਤੀ ਹੋ ਦਾਤਾਂ ਦੇਣ ਵਾਲੇ ਹੋ ਮਹਾਰਾਜ ਸਾਰਿਆਂ ਨੂੰ
ਤੁਧ ਵਿਣ ਮੁਕਤ ਨਾ ਪਾਈ
ਕਹਿੰਦੇ ਬੱਚੇ ਤੈਨੂੰ ਇੰਨੀ ਅਕਲ ਕਿੱਥੋਂ ਆ ਗਈ ਕਹਿੰਦੇ ਮੈਨੂੰ ਜੀ ਮਹਾਰਾਜ ਤੁਸੀਂ ਉਹਦਿਆਂ ਗਿਆਨ ਦਿੱਤਾ ਵੀ ਤੁਹਾਡ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਮੁਕਤੀ ਸਤਿਗੁਰੂ ਦੇ ਸਕਦੇ ਹੈ ਤੁਧ ਤੋਂ ਬਿਨਾਂ ਕਿਸੇ ਨੇ ਅੱਜ ਤੱਕ ਮੁਕਤੀ ਨਹੀਂ ਪਾਈ ਹੈ ਚਾਰ ਯੁੱਗ ਬਤੀਤ ਹੋ ਗਏ ਉਹਨਾਂ ਯੁੱਗਾਂ ਦੇ ਕੀਤੀਆਂ ਹੋਈਆਂ ਕਮਾਈਆਂ ਨੂੰ ਫਲ ਗੁਰੂ ਨਾਨਕ ਸਾਹਿਬ ਹੀ ਦਿੰਦੇ ਆ ਭਾਈ ਕਲ ਯੁੱਗ ਚ ਮੁਕਤੀ ਤਾਂ ਨਹੀਂ ਗੁਰੂ ਸਾਹਿਬ ਤੋਂ ਬਿਨਾਂ ਮਿਲਦੀ ਕਿਸੇ ਰੂਪ ਚ ਦੇ ਦੇਣ ਗੁਰੂ ਸਾਹਿਬ ਹੀ ਦਿੰਦੇ ਆ ਨਿਰੰਕਾਰ ਸਰੂਪ ਹੋ ਕਰਕੇ ਇਉਂ ਇਸ ਦਾ ਫਿਰ ਮਹਾਰਾਜ ਸਾਹਿਬ ਜੀ ਬੈਰਾਗ ਵਿਚ ਆ ਗਏ ਬੈਰਾਗ ਵਿਚ ਆ ਕੇ ਫਿਰ ਆਪਣੇ ਆਪ ਨੂੰ ਪਰਮਾਤਮਾ ਦੇ ਸਨਮੁਖ ਬੇਨਤੀ ਕਰਕੇ ਕਰਦੇ ਨੇ ਸੱਚੇ ਪਾਤਸ਼ਾਹ ਹੇ ਅਕਾਲ ਪੁਰਖ ਜਿਹੀ ਜੀ ਬੱਚੇ ਨੂੰ ਅਕਲ ਦਿੱਤੀ ਹੈ ਸਾਨੂੰ ਇਹੋ ਜਿਹੀ ਸਮੱਤ ਦੇਣੀ ਇਹ ਵਿਸ਼ਵਾਸ ਸਾਨੂੰ ਵੀ ਦੇਣਾ ਇਸ ਭਾਵ ਦੇ ਵਿਚ ਕਹਿੰਦੇ ਨੂੰ ਦੂਸਰੇ ਅਰਥ ਵੀ ਸੁਣੋ ਜੇ
ਮੁੱਲ ਖਰੀਦੀ ਲਾਲਾ ਗੋਲਾ
ਜਿਗਿਆਸੂ ਜਨ ਪਰਮਾਤਮਾ ਅੱਗੇ ਇਉਂ ਨਿਮਰਤਾ ਅਰਜੋਈ ਕਰਨ ਜਿਵੇਂ ਮਹਾਰਾਜ ਸਾਹਿਬ ਜੀ ਕਹਦੇ ਹੇ ਪਰਮੇਸ਼ਰ ਮੈਂ ਮੁੱਲ ਖਰੀਦਿਆ ਹੋਇਆ ਤੇਰਾ ਲਾਲਾ ਲਾਲਾ ਗੋਲਾ ਦਾਸਾਂ ਦਾ ਦਾਸ ਮਨ ਬਾਣੀ ਸਰੀਰ ਕਰਕੇ ਦਾਸ ਹਾਂ ਜੇ
ਮੇਰਾ ਨਾਉ ਸੁਭਾਗਾ
ਤੇ ਤੇਰੀ ਕਿਰਪਾ ਕਰਕੇ ਮੇਰਾ ਨਾਮ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ ਹੈ।
ਗੁਰ ਕੀ ਬਚਨੀ ਹਾਟ ਬਿਕਾਨਾ।
ਇਹ ਅਕਾਲ ਪੁਰਖ ਜੀ, ਤੇਰੀ ਪ੍ਰਾਪਤੀ ਦੀ ਸਿੱਖਿਆ ਲੈਣ ਦੇ ਲਈ ਮੈਂ ਆਪਣੇ ਆਪ ਨੂੰ ਸਾਧ ਸੰਗਤ ਰੂਪੀ ਹੱਟੀ ਦੇ ਵਿਚ ਬਿਕਾਉਂਦਾ ਹਾਂ, ਭਾਵ ਅਰਪਣ ਕਰਦਾ ਹਾਂ।
ਜਿਤ ਲਾਇਆ ਤਿਤ ਲਾਗਾ।
ਜਿਸ ਪਾਸੇ ਤੁਸੀਂ ਸਿੱਖ ਸੰਗਤਾਂ ਦੁਆਰਾ ਲਾਉਣਾ ਕੀਤਾ ਹੈ, ਉਸੇ ਪਾਸੇ ਮੈਂ ਤੇਰਾ ਸਿਮਰਨ ਕਰਨ ਲੱਗ ਗਿਆ ਹਾਂ।
ਤੇਰੇ ਲਾਲੇ ਕਿਆ ਚਤੁਰਾਈ।
ਹੇ ਪਰਮੇਸ਼ਰ, ਜਦ ਅਸੀਂ ਤੇਰੇ ਲਾਲੇ ਸੇਵਕ ਹੀ ਬਣ ਗਏ, ਤੇਰੇ ਅੱਗੇ ਬੁੱਧੀ ਦੀ ਚਤੁਰਾਈ ਕਿਹੜੀ ਚੱਲ ਸਕਦੀ ਹੈ? ਫਿਰ ਭਾਵ ਨਹੀਂ ਚੱਲਦੇ।
ਸਾਹਿਬ ਕਾ ਹੁਕਮ ਨਾ ਕਰਨਾ ਜਾਈ।
ਹੇ ਮਾਲਕ ਪਰਮੇਸ਼ਰ, ਆਪ ਜੀ ਦਾ ਹੁਕਮ ਮੰਨਣ ਵੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸਥਾਈ ਦੇ ਕੇ ਕਹਿੰਦੇ ਨੇ,
ਮਾਂ ਲਾਲੀ ਪਿਓ ਲਾਲਾ ਮੇਰਾ।
ਹੇ ਪਰਮੇਸ਼ਰ, ਮੇਰੀ ਆਤਮ ਬਿਛੈਣੀ ਬੁੱਧ ਜਾਂ ਖਿਮਾ ਰੂਪੀ ਮਾਤਾ ਤੇਰੀ ਲਾਲੀ ਦਾਸੀ ਹੈ, ਮੇਰਾ ਸੰਤੋਖ ਵਿਸ਼ੇਸ਼ ਚਿੱਤ ਰੂਪ ਮੇਰਾ ਪਿਤਾ ਹੈ, ਇਹ ਆਪ ਜੀ ਦਾ ਲਾਲਾ ਦਾਸ ਹੈ, ਤੇ ਇਸ ਕਰਕੇ ਇਹ ਮਾਰਾ ਦਾਸ ਹੈ। ਇਹ ਅੰਤਰੀ ਭਾਵ ਦੇ ਵਿਚ ਸਾਧ ਸਿੰਘ ਜੀ ਇਹਦੇ ਨਾਲ ਬਾਹਜ ਵੀ ਸਮਝਣਾ, ਹੇ ਪਰਮੇਸ਼ਰ, ਮੇਰੀ ਮਾਤਾ ਤ੍ਰਿਪਤਾ ਜੀ ਆਪ ਜੀ ਦੀ ਦਾਸੀ ਹੈ, ਉਹਨੇ ਤਪੱਸਿਆ ਕੀਤੀ ਤਾਂ ਸਾਨੂੰ ਤੁਸੀਂ ਮਾਤਾ ਤ੍ਰਿਪਤਾ ਦੀ ਕੁੱਖ ਵਿਚ ਸਰੀਰ ਨੂੰ ਭੇਜਿਆ। ਮੇਰਾ ਪਿਤਾ ਕਲਿਆਣ ਚੰਦ ਜੀ ਆਪ ਜੀ ਦਾ ਸੇਵਕ ਹੈ, ਆਪ ਜੀ ਦਾ ਸੇਵਕ ਪੈਦਾ ਕੀਤਾ, ਇਹ ਵੀ ਤੁਹਾਡਾ ਦਾਸ ਹੈ ਮਹਾਰਾਜ। ਇਸ ਕਰਕੇ ਆਪ ਜੀ ਦੀ ਦਾਸੀ ਮੇਰੀ ਮਾਤਾ ਤ੍ਰਿਪਤਾ ਜੀ ਆਪ ਜੀ ਦੀ ਪ੍ਰਾਪਤੀ ਦਾ ਨਿਰਣਾ ਕਰਨ ਰੂਪ ਨਿਰਤਕਾਰੀ ਕਰਦੀ ਹੈ। ਆਪ ਜੀ ਦਾ ਦਾਸ ਪਿਤਾ ਜਿਹੜਾ ਮੇਰਾ ਪਿਤਾ ਹੈ ਉਹ ਵੀ ਆਪ ਜੀ ਦਾ ਦਾਸ ਹੈ, ਇਉਂ ਆਪ ਜੀ ਦੇ ਜਸ ਨੂੰ ਗਾਉਂਦਾ। ਇਸ ਪ੍ਰਕਾਰ ਹੇ ਪ੍ਰਕਾਸ਼ ਰੂਪ ਪਰਮੇਸ਼ੁਰ, ਮੇਰੇ ਮਾਤਾ ਪਿਤਾ ਤੇਰੀ ਭਗਤੀ ਕਰਦੇ ਹੈ, ਤੇ ਇਹ ਭਾਵ ਸਾਧ ਸਿੰਘ ਜੀ ਅੰਤਰੀਪ ਦੇ ਨਾਲ ਨਾਲ ਇਹ ਵੀ ਭਾਵ ਸਮਝਣਾ, ਤੇ ਮਾਂ ਲਾਲੀ ਪਿਓ ਲਾਲਾ ਮੇਰਾ, ਕਿਉਂਕਿ ਉਹਨਾਂ ਨੇ ਭਗਤੀ ਕਰਕੇ ਪੁੱਤਰ ਰੂਪ ਦੇ ਬਰ ਮੰਗਿਆ ਸੀ।
ਹਉ ਲਾਲੇ ਕਾ ਜਾਇਆ।
ਮੈਂ ਆਪ ਜੀ ਦੇ ਸੇਵਕਾਂ ਦਾ ਪੈਦਾ ਕੀਤਾ ਹੋਇਆ ਜਾਂ ਬ੍ਰਹਮ ਗਿਆਨ ਰੂਪੀ ਪੁੱਤਰ ਹਾਂ, ਜੋ ਮੇਰੇ ਅੰਦਰ ਹਉ ਹੰਗਤਾ ਸੁੱਧ ਹੰਕਾਰ ਤੇਰੇ ਦਾਸਾਂ ਦਾ ਪੈਦਾ ਕੀਤਾ ਹੋਇਆ, ਉਹ ਵੀ ਤੇਰਾ ਦਾਸ ਹੈ ਜੀ।
ਲਾਲੀ ਨਾਚੈ ਲਾਲਾ ਗਾਵੈ।
ਹੇ ਪਰਮੇਸ਼ਰ, ਸੁੱਧ ਬੁੱਧ ਰੂਪ ਦਾਸੀ ਆਤਮ ਬਿਛੈਣੀ ਹੋ ਕੇ ਤੇਰੀ ਪ੍ਰਾਪਤੀ ਦਾ ਨਾਚਾ ਨਿਰਣਾ ਕਰਦੀ ਹੈ, ਸੰਤੋਖ ਵਿਸ਼ੇਸ਼ ਚਿੱਤ ਰੂਪੀ ਦਾਸ ਵੀ ਤੇਰਾ ਜਸ ਗਾਉਂਦਾ ਹੈ।
ਭਗਤ ਕਰੋ ਤੇਰੀ ਰਾਇਆ।
ਇਸ ਪ੍ਰਕਾਰ ਹੇ ਪ੍ਰਕਾਸ਼ ਰੂਪ ਪਰਮੇਸ਼ਰ, ਤੇਰੀ ਪ੍ਰੇਮਾ ਭਗਤੀ ਕਰਦੇ ਹਾਂ ਜੀ।
ਪੀਏ ਹੈ ਤਾਂ ਪਾਣੀ ਆਣੀ ਮੀਰਾ।
ਹੇ ਮੇਰੇ ਮੀਰਾ ਪਾਤਸ਼ਾਹ, ਮੀਰਾ ਨਾਮ ਪਾਤਸ਼ਾਹ ਦਾ ਹੈ ਪਰਮੇਸ਼ਰ, ਜੇ ਤੁਸੀਂ ਪ੍ਰੇਮ ਰੂਪੀ ਪਾਣੀ ਪੀਣਾ ਕਰੋ, ਭਾਵ ਅੰਗੀਕਾਰ ਕਰੋ, ਤਾਂ ਮੈਂ ਗੁਰਾਂ ਦੀ ਸੰਗਤ ਦੀ ਪ੍ਰੇਮ ਰੂਪੀ ਪਾਣੀ ਲਿਆਉਣਾ ਕਰਾਂ, ਤੇ ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ ਜਾਓ, ਇਹੀ ਭੋਜਨ ਨੂੰ ਖਾਣਾ ਕਰਾਂ ਜਾਂ ਬ੍ਰਹਮ ਗਿਆਨ ਰੂਪੀ ਭੋਜਨ ਨੂੰ ਪਕਾਉਣ ਵਾਸਤੇ, ਤੇ ਇਸ ਕਰਕੇ ਖਾਏ ਤਾਂ ਪੀਸਣ ਬੋਲਦੇ ਹੋ।
ਖਾਹੇ ਤਾਂ ਪੀਸਣ ਜਾਓ।
ਜੇ ਮੇਰੇ ਉੱਤੇ ਭੋਜਨ ਨੂੰ ਪ੍ਰਸੰਨ ਹੋ ਕੇ ਖਾਣਾ ਕਰੋ, ਤਾਂ ਮੈਂ ਬ੍ਰਹਮ ਗਿਆਨ ਰੂਪੀ ਭੋਜਨ ਪਕਾਉਣ ਵਾਸਤੇ ਸਰਵਣ ਮੰਨਣ ਦੇ ਹਾਸਨ ਰੂਪੀ ਚੱਕੀ ਦੇ ਉੱਤੇ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੇ ਸੰਸਾ ਆਦਿ ਸੰਸਿਆਂ ਨੂੰ ਪੀਸਣਾ ਕਰ ਜਾਵਾਂ ਜੇ ਪੀਸਣਾ ਕਰਾਂ।
ਪੱਖਾ ਫੇਰੀ ਪੈਰ ਮਲੋਵਾ।
ਹੇ ਪਰਮੇਸ਼ਰ, ਸੰਸਾਰ ਵੱਲੋਂ ਪੱਖ ਫੇਰ ਕੇ ਤੇਰੀ ਤਰਫ ਚਿੱਤ ਨੂੰ ਬਿਰਤੀ ਫੇਰ ਲੈਣ ਰੂਪ ਪੱਖਾ ਫੇਰਨਾ ਕਰਾਂ, ਤੇਰੇ ਚਰਨਾਂ ਚਿੱਤ ਨੂੰ ਲਾਉਣਾ, ਇਹ ਚਰਨਾਂ ਨੂੰ ਘੁੱਟਣਾ ਕਰਾਂ ਮਹਾਰਾਜ, ਭਾਵ ਤੇਰੀ ਚਰਨ ਚਾਪੀ ਕਰਾਂ।
ਜਪਤ ਰਹਾ ਤੇਰਾ ਨਾਮ।
ਐਸੀ ਕਿਰਪਾ ਕਰੋ, ਹਰ ਵਕਤ ਤੇਰਾ ਨਾਮ ਅੰਮ੍ਰਿਤ ਜਪਦਾ ਰਹਾਂ।
ਲੂਣ ਹਰਾਮੀ ਨਾਨਕ ਲਾਲਾ।
ਹੇ ਪਰਮੇਸ਼ਰ, ਮੈਂ ਐਸਾ ਨਿਮਕ ਹਰਾਮੀ ਹਾਂ, ਤੇਰੇ ਦਿੱਤੇ ਹੋਏ ਪਦਾਰਥ ਖਾ ਕੇ ਫੇਰ ਵੀ ਹਰਾਮ ਕਰਦਾ ਹਾਂ, ਇਸ ਕਰਕੇ ਮੈਂ ਕਿਹੋ ਜਿਹਾ ਸੇਵਕਾਂ ਮਹਾਰਾਜ ਤੁਹਾਡਾ।
ਬਖਸ਼ ਹੈ ਤੁਧ ਵਡਿਆਈ।
ਹੇ ਪਰਮੇਸ਼ਰ, ਤੁਸੀਂ ਮੈਨੂੰ ਬਖਸ਼ ਲਵੋ, ਤਾਂ ਆਪ ਜੀ ਦੀ ਇਸ ਗੱਲ ਵਿਚ ਤੁਹਾਡੀ ਓ ਵਡਿਆਈ ਹੈ, ਮੇਰਾ ਕੋਈ ਜ਼ੋਰ ਨਹੀਂ।
ਆਦ ਜੁਗਾ ਦੇ ਦਇਆ ਪਤ ਦਾਤਾ।
ਹੇ ਦਇਆ ਦੇ ਪਤੀ ਪਰਮੇਸ਼ਰ, ਤੂੰ ਆਦ ਜੁਗਾਦ ਸਦਾ ਸਦਾ, ਆਦ ਮੁੱਢ ਤੋਂ ਮੁੱਢ ਕਰੀਮਾ ਤੋਂ ਜੁਗਾਦ ਜੁਗ ਆਦ ਰਹੀ, ਤਾਂ ਵੀ ਇਹ ਸਦਾ ਸਦਾ ਰਹਿਣ ਵਾਲਾ ਹੈ, ਅਤੇ ਤੂੰ ਸਦਾ ਸਦਾ ਹੀ ਦਇਆਲੂ ਹੈ, ਦਇਆ ਦਾ ਪਤ ਪਤੀ ਹੈ, ਦਇਆ ਦੇਣ ਵਾਲਾ ਹੈ, ਦਇਆ ਕਰਨ ਵਾਲਾ ਹੈ, ਸਦਾ ਦਇਆ ਪਤ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈ।
ਤੁਧ ਵਿਣ ਮੁਕਤ ਨਾ ਪਾਈ।
ਤੇਰੇ ਸਿਮਰਨ ਤੋਂ ਬਗੈਰ ਕਿਸੇ ਨੇ ਵੀ ਮੁਕਤ ਮੁਕਤੀ ਨਹੀਂ ਪਾਉਣਾ ਕੀਤੀ ਹੈ, तेरे नाम द्वारा मुक्ति मिलती है। इथे सास जी समाप्ति है। भुला चुकां दी सतगुरु खिमा करण जे
लूण हरामी नानक लाला बगसे तुद वडियाई आद जुगाद दया पत दाता तुद देण मुक्त ना पाई।
वाहिगुरु जी का खालसा वाहिगुरु जी की फतेह।